ਹਰਮਨ ਰੇਡੀਓ ਪੰਜਾਬੀਆਂ ਦਾ ਮਨ ਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੀਤ ਸ਼ਰਮਾ ਦੇ ਨਾਲ। ਉਹਨਾਂ ਨੇ ਜੀ ਆਇਆ ਕਹਿਣ ਦਾ ਢੰਗ ਮਿਸਾਲੀ ਰੱਖਿਆ, ਦਿਨ ਵੇਲੇ ਬੂਹੇ ਅੱਗੇ ਦੀਵਾ ਬਾਲ ਰੱਖਿਆ, ਆਪਣੇ ਘਰ ਦਾ ਭੇਤ ਕਦੇ ਵੀ ਦੱਸਿਆ ਨਹੀਂ ਦੂਜੇ ਨੂੰ, ਅੰਦਰੋਂ ਟੁੱਟੇ ਪਰ ਚਿਹਰੇ ਦਾ ਖੌਲ ਸੰਭਾਲੀ ਰੱਖਿਆ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਣੇ ਅੰਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਜਿੱਥੇ ਵੀ ਕਿਤੇ ਹੋਵੋਗੇ ਠੀਕ ਠਾਕ, ਰਾਜੀ ਖੁਸ਼ੀ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਹੋਵੋਗੇ, ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ। ਬੇਲੇ ਦੇ ਅਥਰੇ ਘੋੜੇ ਤੇ ਪੱਕਿਆਂ ਹੋ ਕੇ ਬਹਿਣ ਲਈ ਮੇਰੇ ਦੌਰ ਦੇ ਬਸਨੀਕਾਂ ਨੇ ਅਫਰਾ ਦਫਰੀ ਪਹਿਣ ਲਈ, ਵੱਡਿਆਂ ਹੋ ਕੇ ਉਹਨਾਂ ਦਾ ਜ਼ਰਾ ਬਤੀਰਾ ਬਦਲਿਆ ਨਾ, ਨਿੱਕਿਆਂ ਹੁੰਦਿਆਂ ਜਿਹੜੇ ਲੜਦੇ ਰਹੇ ਇੱਕ ਇੱਕ ਤਹਿਣ ਲਈ। ਜੀ ਹਾਂ ਦੋਸਤੋ, ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹਾਂ, ਅਗਸਤ ਮਹੀਨਾ 2021 ਦਾ। ਸੋ ਦੋਸਤੋ, ਅੱਜ ਇੱਕ ਵਿਚਾਰ ਮਨ ਦੇ ਵਿੱਚ ਚੱਲ ਰਿਹਾ ਸੀ, ਸੋਚਿਆ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ। ਵਿਚਾਰ ਇਹ ਹੈਗਾ ਕਿ ਅਸੀਂ ਅਕਸਰ ਲਿਖਿਆ ਵੀ ਪੜ੍ਹਦੇ ਹਾਂ ਜਾਂ ਆਪਣੀ ਜ਼ੁਬਾਨੋਂ ਬੋਲਦੇ ਵੀ ਹਾਂ ਜਾਂ ਕਹਿੰਦੇ ਵੀ ਹਾਂ ਕਿ ਜਿੱਥੇ ਜੁੜੇ ਹਾਂ ਦਿਖਾਵਾ ਨਹੀਂ, ਜਿੱਥੋਂ ਟੁੱਟੇ ਹਾਂ ਕੋਈ ਪਛਤਾਵਾ ਨਹੀਂ। ਅੱਜ ਗੱਲਬਾਤ ਕਰਨ ਦਾ ਦਿਲ ਕੀਤਾ, ਛੋਟਾ ਜਿਹਾ ਵਿਚਾਰ ਜੋ ਮਨ ਦੇ ਵਿੱਚ ਸਾਡੇ ਆਉਂਦੇ ਆ ਕਿ ਕੀ ਇਸ ਤਰ੍ਹਾਂ ਕਹਿਣਾ ਜਾਂ ਸੋਚਣਾ ਸਾਡੇ ਲਈ, ਜਾਂ ਜਿਹਦੀ ਕੋਈ ਇੱਦਾਂ ਦੀ ਸੋਚ ਰੱਖਦਾ ਕਿ ਜਿੱਥੇ ਹੁਣ ਜੁੜ ਗਏ ਹਾਂ ਉਹਦਾ ਕੋਈ ਦਿਖਾਵਾ ਨਹੀਂ ਤੇ ਜਿੱਥੋਂ ਟੁੱਟ ਗਏ ਹਾਂ ਉਹਦਾ ਪਛਤਾਵਾ ਨਹੀਂ, ਕੀ ਇਹ ਸੱਚੀ ਗੱਲ ਆ? ਜੀ ਹਾਂ ਦੋਸਤੋ, ਅੱਜ ਇਸ ਦੇ ਬਾਰੇ ਚ ਆਪਾਂ ਵਿਚਾਰ ਵਟਾਂਦਰਾ ਕਰਾਂਗੇ, ਇਹ ਗੱਲਬਾਤ ਕਰਾਂਗੇ, ਸੋਚਾਂਗੇ। ਜੋ ਮੇਰੇ ਮਨ ਦੇ ਵਿੱਚ ਇੱਕ ਛੋਟਾ ਜਿਹਾ ਵਿਚਾਰ ਚੱਲ ਰਿਹਾ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੀ। ਉਸ ਤੋਂ ਪਹਿਲਾਂ ਸੁਣਦੇ ਹਾਂ ਖੂਬਸੂਰਤ ਗੀਤ ਤੇ ਫਿਰ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ।
ਬਦਨਾਮੀ ਲੱਗ ਜਾਂਦੀ ਯਾਰਾ, ਕੁੜਤੀ ਨੂੰ ਵਾਲ ਪੈ ਗਿਆ, ਵੱਲੀਏ ਜਿੰਦ ਪਾਣੀ ਦੀ ਛਲ ਵੱਲੀਏ ਬਿੰਦ ਝੱਟ ਹੋਰ ਖੜ ਜਾਣੀ ਕਿੰਨੇ ਵੇਖਿਆ ਏ ਕੱਲ ਵੱਲੀਏ ਬਿੰਦ ਝੱਟ ਹੋਰ ਖੜ ਜਾਣੀ ਕਿੰਨੇ ਵੇਖਿਆ ਏ ਕੱਲ ਵੱਲੀਏ
ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀ ਦੇ ਨਾਲ। ਇਸ ਗਾਣੇ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਜਿਹਦੇ ਨਾਲ ਲਾਈਆਂ ਨੇ ਦਿਖਾਵਾ ਨਹੀਂ, ਜਿਸ ਨਾਲ ਉਹ ਟੁੱਟੇ ਹਾਂ ਪਛਤਾਵਾ ਨਹੀਂ। ਇਹ ਗੱਲ ਕਿੱਥੇ ਤੱਕ ਠੀਕ ਹੈਗੀ ਹੈ ਤੇ ਕਿੱਥੇ ਤੱਕ ਇਹਨੂੰ ਅਸੀਂ ਮੰਨ ਕੇ ਤੁਰਦੇ ਹੈਗੇ ਆ। ਜੇ ਮੈਂ ਆਪਣੀ ਗੱਲ ਕਰਾਂ ਦੋਸਤੋ, ਤੇ ਮੈਂ ਇਹ ਕਵਾਂਗੀ ਕਿ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੀਆਂ ਲਾਈਨਾਂ ਲਿਖਣੀਆਂ ਸੌਖੀਆਂ ਹੋ ਸਕਦੀਆਂ ਨੇ, ਪਰ ਇਸ ਲਿਖਤ ਦੇ ਉੱਤੇ, ਇਸ ਸ਼ਬਦਾਂ ਦੇ ਉੱਤੇ ਉਹਦੇ ਧਾਰਨੀ ਬਣਨਾ ਜਾਂ ਇਸ ਸੋਚ ਦੇ ਮਾਲਕ ਹੋਣਾ ਬਹੁਤ ਔਖਾ ਹੈਗਾ ਆ। ਅਸੀਂ ਜਦੋਂ ਵੀ ਕਿਸੇ ਦੇ ਨਾਲੋਂ ਟੁੱਟਦੇ ਆ, ਚਾਹੇ ਕਿਸੇ ਨਾਲ ਅਸੀਂ ਕੁਛ ਪਲ ਦਾ ਸਾਡਾ ਰਿਸ਼ਤਾ ਬਣਿਆ ਹੁੰਦਾ, ਉਹ ਸਾਨੂੰ ਕਿੰਨੀ ਕਿੰਨੀ ਦੇਰ ਤੱਕ ਯਾਦ ਰਹਿੰਦਾ ਇਨਸਾਨ, ਤੇ ਫਿਰ ਅਸੀਂ ਉਹ ਰਿਸ਼ਤਿਆਂ ਨੂੰ ਕਿੱਦਾਂ ਭੁਲਾ ਸਕਦੇ ਆ ਬਹੁਤ ਜਲਦੀ ਦੇ ਨਾਲ, ਦਿਮਾਗ ਦੇ ਵਿੱਚੋਂ ਡਿਲੀਟ ਕਰ ਸਕਦੇ ਆ, ਰਿਮੂਵ ਕਰ ਸਕਦੇ ਆ, ਜਿਨ੍ਹਾਂ ਦੇ ਨਾਲ ਅਸੀਂ ਇਕੱਠਿਆਂ ਬੈਠ ਕੇ ਕਦੇ ਖਾਣਾ ਖਾਧਾ ਹੁੰਦਾ, ਹੱਸੇ ਹੁੰਦੇ ਆ, ਦੁੱਖ ਸੁੱਖ ਕੀਤਾ ਹੁੰਦਾ, ਕਈ ਆਪਣੇ ਸਾਡੀਆਂ ਗੱਲਾਂ ਜਿਹੜੀਆਂ ਅਸੀਂ ਸ਼ੇਅਰ ਕੀਤੀਆਂ ਹੁੰਦੀਆਂ, ਕਈ ਥਾਂ ਇੱਦਾਂ ਦੇ ਹੁੰਦੇ ਜਿੱਥੇ ਬੈਠ ਕੇ ਅਸੀਂ ਕੁਛ ਪਲ ਹੰਢਾਏ ਹੁੰਦੇ ਆ, ਉਹਨਾਂ ਥਾਵਾਂ ਉਹਨਾਂ ਰਾਹਾਂ ਦੇ ਕੋਲ ਦੀ ਜਦੋਂ ਅਸੀਂ ਗੁਜ਼ਰਦੇ ਆ, ਨਿਕਲਦੇ ਆ, ਸਾਨੂੰ ਉਸ ਸ਼ਖਸ ਦੇ ਭੁਲੇਖੇ ਪੈਂਦੇ ਆ, ਉਸ ਗੱਲਾਂ ਦੇ ਭੁਲੇਖੇ ਪੈਂਦੇ, ਉਸ ਸਮੇਂ ਦੇ ਭੁਲੇਖੇ ਪੈਂਦੇ ਕਿ ਕਦੇ ਅਸੀਂ ਇੱਥੇ ਬਹਿੰਦੇ ਹੁੰਦੇ ਸੀ, ਖੜਦੇ ਹੁੰਦੇ ਸੀ, ਜਾਂ ਫਿਰ ਅਸੀਂ ਕਿਸੇ ਟਾਈਮ ਆ ਕੁਛ ਗੱਲਾਂ ਕੀਤੀਆਂ ਹੁੰਦੀਆਂ। ਇਹ ਨੇ ਜਿਹੜੀਆਂ ਯਾਦਾਂ ਦੇ ਵਿੱਚ ਜਿਹੜਾ ਇਨਸਾਨ ਵੱਸ ਜਾਂਦਾ। ਇਹ ਰਿਸ਼ਤੇ ਖੂਨੀ ਰਿਸ਼ਤੇ ਵੀ ਹੋ ਸਕਦੇ ਆ, ਭੈਣ ਭਰਾਵਾਂ ਵਾਲੇ ਵੀ ਹੋ ਸਕਦੇ ਆ, ਇਹ ਰਿਸ਼ਤੇਦਾਰੀਆਂ ਦੇ ਰਿਸ਼ਤੇ ਵੀ ਹੋ ਸਕਦੇ ਆ, ਰਿਸ਼ਤੇਦਾਰੀਆਂ ਤੋਂ ਬਾਅਦ ਵਾਲੇ ਬਾਹਰ ਵਾਲੇ ਵੀ ਰਿਸ਼ਤੇ ਹੋ ਸਕਦੇ ਆ, ਯਾਰੀ ਦੋਸਤੀਆਂ ਵਾਲੇ, ਦੋ ਸਹੇਲੀਆਂ ਦੇ, ਦੋ ਦੋਸਤਾਂ ਦੇ, ਜਾਂ ਪ੍ਰੇਮੀ ਪ੍ਰੇਮਿਕਾ ਦਾ ਰਿਸ਼ਤਾ ਹੋ ਸਕਦਾ, ਕੋਈ ਵੀ ਰਿਸ਼ਤਾ ਕਿਸੇ ਵੀ ਫਾਰਮ ਦੇ ਵਿੱਚ ਹੈਗਾ ਆ। ਇਹਨਾਂ ਰਿਸ਼ਤਿਆਂ ਨੂੰ ਜਾਂ ਕਿਸੇ ਵੀ ਰਿਸ਼ਤੇ ਨੂੰ ਤੋੜਨ ਤੋਂ ਪਹਿਲਾਂ ਤਕਲੀਫ ਬਹੁਤ ਜ਼ਿਆਦਾ ਹੁੰਦੀ ਆ, ਤੇ ਟੁੱਟ ਜਾਣ ਤੋਂ ਮਗਰੋਂ ਉਸ ਤੋਂ ਵੀ ਜ਼ਿਆਦਾ ਤਕਲੀਫ ਹੁੰਦੀ ਆ। ਸੋ ਮੈਂ ਤਾਂ ਇਹ ਕਵਾਂਗੀ ਕਿ ਲਿਖਣਾ ਇਸ ਤਰ੍ਹਾਂ ਦਾ, ਇਸ ਸੋਚ ਦੇ ਧਾਰਨੀ ਹੋਣਾ ਸੌਖਾ ਹੋ ਸਕਦਾ ਆ, ਵੀ ਮੈਂ ਇਹ ਗੱਲ ਮੰਨ ਲੈਂਦੀ ਆ ਜਾਂ ਮੈਂ ਮੰਨਦਾ ਆ ਵੀ ਸਾਨੂੰ ਕੋਈ ਤਕਲੀਫ ਨਹੀਂ, ਕੋਈ ਪਰੇਸ਼ਾਨੀ ਨਹੀਂ, ਕੋਈ ਦੁੱਖ ਨਹੀਂ, ਕੋਈ ਪਛਤਾਵਾ ਨਹੀਂ ਜੇ ਸਾਡਾ ਕਿਸੇ ਨਾਲ ਰਿਸ਼ਤਾ ਟੁੱਟ ਗਿਆ। ਲੇਕਿਨ ਜੇ ਆਪਣੇ ਅਸੀਂ ਅਸਲ ਅੰਦਰ ਤੋਂ ਪੁੱਛੀਏ ਕਿ ਵਾਕਈ ਹੀ ਇਹ ਸੱਚ ਆ ਜੋ ਅਸੀਂ ਬੋਲ ਰਹੇ ਹਾਂ, ਤੇ ਸਾਨੂੰ ਜਵਾਬ ਮਿਲ ਜਾਊਗਾ। ਸੋ ਦੋਸਤੋ, ਰਿਸ਼ਤੇ ਜਿਹੜੇ ਹੈਗੇ ਆ, ਕਿਸੇ ਵੀ ਤਰ੍ਹਾਂ ਦਾ ਅਸੀਂ ਕਿਸੇ ਨਾਲ ਵੀ ਰਿਸ਼ਤਾ ਪਾਉਂਦੇ ਆ, ਨਿਭਾਉਂਦੇ ਆ, ਤੇ ਇਹ ਇੰਨੇ ਹਲਕੇ ਨਹੀਂ ਹੁੰਦੇ ਕਿ ਮਾੜੀ ਜਿਹੀ ਗੱਲ ਤੋਂ ਅਸੀਂ ਤੋੜ ਕੇ ਖਤਮ ਕਰਕੇ ਤੇ ਦਿਮਾਗ ਚੋਂ ਡਿਲੀਟ ਕਰਕੇ ਨਵਿਆਂ ਨਾਲ ਜੋੜ ਲਈਏ, ਤੇ ਨਵਿਆਂ ਨਾਲ ਜੋੜ ਕੇ ਤੇ ਜੇ ਅਸੀਂ ਆਪਣੇ ਆਪ ਨੂੰ ਸੌਖਾ ਸਮਝਦੇ ਆ, ਤੇ ਫਿਰ ਕਿਤੇ ਨਾ ਕਿਤੇ ਸਾਡੀ ਸੋਚ ਦੇ ਵਿੱਚ ਫਰਕ ਹੈਗਾ ਆ, ਕਿਤੇ ਨਾ ਕਿਤੇ ਸਾਡੇ ਆਪਣੇ ਵਿੱਚ ਕੋਈ ਨਾ ਕੋਈ ਨੁਕਸ ਹੈਗਾ ਆ ਕਿ ਜਿਹੜਾ ਅਸੀਂ ਕਿਸੇ ਨੂੰ ਪਿਆਰ ਪਾ ਕੇ ਬਹੁਤ ਜਲਦੀ ਭੁਲਾ ਸਕਣ ਦਾ ਇੱਕ ਮਾਦਾ ਰੱਖਦੇ ਆ। ਸੋ ਇਹ ਜਿਹੜਾ ਇਹਦੇ ਵਿੱਚ ਇਹ ਕੋਈ ਗਰੂਰ ਵਾਲੀ ਗੱਲ ਨਹੀਂ ਹੈਗੀ ਕਿ ਜੇ ਕਹੀਏ ਅਸੀਂ ਭੁੱਲ ਗਏ ਹਾਂ ਤੇ ਕਿਸੇ ਨਾਲ ਜੋੜ ਲਈ ਸਾਨੂੰ ਬੜਾ ਚੰਗਾ ਲੱਗਦਾ, ਇਹ ਗਰੂਰ ਵਾਲੀ ਗੱਲ ਨਹੀਂ। ਕਿਤੇ ਨਾ ਕਿਤੇ ਸਾਡੀ ਜਿਹੜੀ ਸੋਚ ਆ ਉਹ ਬਿਮਾਰ ਆ, ਸਾਨੂੰ ਆਪਣਾ ਇਲਾਜ ਕਰਵਾਉਣਾ ਪਵੇਗਾ। ਇਹ ਵੀ ਗੱਲ ਸਹੀ ਆ ਕਿ ਬਹੁਤ ਸਾਰੇ ਰਿਸ਼ਤੇ ਤਕਲੀਫ ਦੇ ਹੁੰਦੇ ਆ। ਤਕਲੀਫ ਦੇ ਕਿਸ ਤਰ੍ਹਾਂ ਹੁੰਦੇ ਆ ਕਿ ਜਦੋਂ ਅਸੀਂ ਉਹਨਾਂ ਨੂੰ ਛੱਡ ਦਿੰਨੇ ਆ, ਬਹੁਤ ਦੇਰ ਤੱਕ ਸਾਨੂੰ ਤਕਲੀਫ ਦਿੰਦੇ ਆ, ਕਿਉਂਕਿ ਉਹਨਾਂ ਰਿਸ਼ਤਿਆਂ ਦੇ ਨਾਲ ਸਾਡਾ ਪਿਆਰ, ਸਾਡੀ ਗੂੜਤਾ ਬਹੁਤ ਬਣੀ ਹੁੰਦੀ ਆ, ਤੇ ਉਸ ਗੂੜਤਾ ਤੋਂ, ਉਸ ਪਿਆਰ ਤੋਂ ਬਾਹਰ ਨਿਕਲਣਾ ਸਾਡੇ ਲਈ ਔਖਾ ਹੁੰਦਾ ਆ। ਸੋ ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗੀ ਜਿਸ ਨੇ ਵੀ ਲਿਖਿਆ ਆ, ਜਾਂ ਇਹ ਗੱਲ ਬੜਾ ਇਸ ਪ੍ਰਾਊਡ ਫੀਲ ਕਰਕੇ ਫੇਸਬੁੱਕ ਤੇ ਪੋਸਟ ਕੀਤੀ ਜਾਂਦੀ ਹੈ ਕਿ ਸਾਨੂੰ ਕੋਈ ਪਛਤਾਵਾ ਨਹੀਂ, ਕਿਸੇ ਨੂੰ ਇਹ ਦੱਸਣ ਦੇ ਲਈ ਕਿ ਕੋਈ ਪਛਤਾਵਾ ਨਹੀਂ। ਭਾਈ ਜਿਨ੍ਹਾਂ ਦੇ ਪਿਆਰ ਬਣੇ ਆ, ਰਿਸ਼ਤੇ ਦੇ ਵਿੱਚ ਜਿਨ੍ਹਾਂ ਨੇ ਕੋਈ ਸੋਹਾਂ ਖਾ ਲਈਆਂ ਆ, ਯਾਰੀਆਂ ਪਾ ਲਈਆਂ ਆ, ਤੇ ਉਹਨਾਂ ਨੂੰ ਤੋੜਨਾ ਬੜਾ ਔਖਾ ਆ। ਕਿ ਮੇਰੇ ਘਰ ਦੀਆਂ ਕੰਧਾਂ ਅੰਦਰ ਜੇਕਰ ਆਲੇ ਹੁੰਦੇ, ਮੇਰੇ ਘਰ ਦੀਆਂ ਕੰਧਾਂ ਅੰਦਰ ਜੇਕਰ ਆਲੇ ਹੁੰਦੇ, ਆਪਣੀ ਸ਼ੋਹਰਤ ਖਾਤਰ ਮੈਂ ਵੀ ਦੀਵੇ ਬਾਲੇ ਹੁੰਦੇ। ਦਿਨ ਚੜ੍ਹਦਾ ਤੇ ਸਾਰੀ ਖਲਕਤ ਅੱਖੀਆਂ ਖੋਲ ਕੇ ਬਹਿੰਦੀ, ਲਕੋ ਕਦੇ ਨਹੀਂ ਰਹਿੰਦੇ ਕਿਧਰੇ ਜਦੋਂ ਉਜਾਲੇ ਹੁੰਦੇ। ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ।
ਓ ਗੋਰੀਆਂ ਗੱਲਾਂ ਚ ਪੈਂਦੇ ਟੋਏ ਬੱਲੀਏ, ਮੁੰਡੇ ਤੇਰੇ ਉੱਤੇ ਸੈਟੀ ਹੋਏ ਬੱਲੀਏ, ਪੱਚੀਆਂ ਪਿੰਡਾਂ ਚ ਸਾਡੀ ਤੂਤੀ ਬੋਲਦੀ ਨੀ ਕਿਵੇਂ ਕੋਈ ਕਰ ਜੂਗਾ ਓਏ ਬੱਲੀਏ, ਪੱਟੇ ਆਲਾ ਸਲਵਾਰ ਬਣ ਵੱਜੇ ਤਲਵਾਰ ਪੈਣ ਹੋਇਆ ਫਿਰ ਮੁੱਟਿਆਰ ਦਾ
ਖਿਆਲ ਯਾਰ ਦਾ
ਵੀ ਪੰਜਵਾਂ
ਮਿੱਤਰੋ ਹਾਉ ਫਿਲਮੀ ਜਾਂ ਸੀਨ ਹੋ ਗਿਆ ਸਮਾਂ ਹੀ ਰੰਗੀਨ ਹੋ ਗਿਆ ਪਹਿਲੀ ਮੁਲਾਕਾਤ ਵਿੱਚ ਹੀ ਤੈਨੂੰ ਮੇਰੇ ਤੇ ਯਕੀਨ ਹੋ ਗਿਆ
ਜੀ ਹਾਂ ਦੋਸਤੋ ਕਰੋਨਾ ਦੀ ਗੱਲ ਕਰ ਲੈਂਦੇ ਹਾਂ ਕਰੋਨਾ ਉਸੇ ਤਰ੍ਹਾਂ ਜ਼ੋਰਾਂ ਸ਼ੋਰਾਂ ਦੇ ਉੱਤੇ ਫੇਰ ਆਪਣਾ ਰੰਗ ਦਿਖਾ ਰਿਹਾ ਹੈਗਾ ਕਿਉਂਕਿ ਯੂਰਪ ਦੇ ਵਿੱਚ ਇਸ ਵੇਲੇ ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਛੁੱਟੀਆਂ ਹੋ ਰਹੀਆਂ ਆ ਲੋਕ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਵਿੱਚ ਹੋਲੀਡੇਜ਼ ਦੇ ਲਈ ਜਾ ਰਹੇ ਨੇ ਇਸ ਆਵਾਜਾਵੀ ਦੇ ਵਿੱਚ ਕਰੋਨਾ ਜਿਹੜਾ ਆ ਉਹ ਵੀ ਆਪਣਾ ਰੰਗ ਵੱਧ ਚੜ੍ਹ ਕੇ ਦਿਖਾ ਰਿਹਾ ਹੈਗਾ ਬਹੁਤ ਸਾਰੇ ਜਿਹੜੇ ਮੁਲਕ ਹੈਗੇ ਆ ਉਹ ਰੈਡ ਜ਼ੋਨ ਦੇ ਵਿੱਚ ਆਏ ਹੋਏ ਨੇ ਜਿਹਦੇ ਵਿੱਚ ਹੁਣ ਇਟਲੀ ਲੈ ਸਕਦੇ ਹਾਂ ਅਸੀਂ ਗ੍ਰੀਸ ਲੈ ਸਕਦੇ ਹਾਂ ਹੋਰ ਕਈ ਮੁਲਕ ਹੈਗੇ ਆ ਤੇ ਲੋਕ ਫੇਰ ਵੀ ਆਪਣੇ ਹੋਲੀਡੇ ਦੇ ਲਈ ਜਾ ਰਹੇ ਨੇ ਇਹਦੇ ਨਾਲ ਜੇ ਅਸੀਂ ਨਾਲ ਨਾਲ ਇਹ ਵੀ ਦੇਖੀਏ ਕਿ ਸਰਕਾਰ ਜਿਹੜੀ ਆ ਇਹ ਹਰ ਮੁਲਕ ਦੀ ਆਪੋ ਆਪਣੇ ਮੁਲਕ ਦੀ ਉਸ ਮੁਲਕ ਦੀ ਸਰਕਾਰ ਆਪੋ ਆਪਣੇ ਦੇਸ਼ ਦੇ ਜਿਹੜੇ ਉਹਨਾਂ ਉਸਦੇ ਰੈਜੀਡੈਂਟਸ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਮਜਬੂਰ ਕਰ ਰਹੀ ਹੈ ਕਿ ਕਰੋਨਾ ਇੰਜੈਕਸ਼ਨ ਜਿਨ੍ਹਾਂ ਨੇ ਨਹੀਂ ਲਵਾਏ ਹੈਗੇ ਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇੰਜੈਕਸ਼ਨ ਲਵਾ ਲੈਣ ਇਹਦੇ ਵਿੱਚ ਡਿਵੀਜ਼ਨ ਪਾਈ ਜਾ ਰਹੀ ਹੈ ਕਿ ਜਿਨ੍ਹਾਂ ਨੇ ਇੰਜੈਕਸ਼ਨ ਲਵਾ ਲਿਆ ਹੈਗੇ ਆ ਕਰੋਨਾ ਦੇ ਦੋਨੇ ਡੋਜ਼ ਜਿਨ੍ਹਾਂ ਨੂੰ ਲੱਗ ਚੁੱਕੀ ਆ ਉਹਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਨੇ ਉਹ ਮੁਲਕ ਦੇ ਵਿੱਚ ਦੂਸਰੇ ਮੁਲਕ ਦੇ ਵਿੱਚ ਆ ਜਾ ਸਕਦੇ ਨੇ ਉਹਨਾਂ ਨੂੰ ਪੀਸੀ ਟੈਸਟ ਦੀ ਲੋੜ ਵੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਉਹ ਕੁਛ ਕੁ ਦਿਨ ਜਾਂ 48 ਘੰਟੇ ਜਾਂ ਕੁਛ ਦਿਨ ਜੇ ਉਹਨਾਂ ਨੂੰ ਲੱਗੇ ਕਿ ਜਿਸ ਦੇਸ਼ ਦੇ ਵਿੱਚ ਉਹ ਛੁੱਟੀ ਕੱਟ ਕੇ ਆਏ ਆ ਉਹ ਰੈਡ ਜ਼ੋਨ ਸੀਗੇ ਤੇ ਵਾਪਸੀ ਵੇਲੇ ਜਦੋਂ ਉਹ ਆਪਣੇ ਮੁਲਕ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਜਾਂ ਫਿਰ 2 ਕੁ ਦਿਨ ਦੇ ਲਈ ਕੁਆਰੰਟੀਨ ਰਹਿਣਾ ਪਵੇਗਾ ਤੇ ਪਰ ਜਿਨ੍ਹਾਂ ਨੇ ਇੰਜੈਕਸ਼ਨ ਨਹੀਂ ਲਵਾਏ ਉਹਨਾਂ ਨੂੰ ਪਹਿਲਾਂ ਤਾਂ 14 ਦਿਨ ਦੇ ਲਈ ਦੱਸਿਆ ਜਾਂਦਾ ਕਿ ਤੁਸੀਂ ਆਪਣਾ ਘਰ ਰਹਿਣਾ ਤੇ ਫਿਰ ਪਹਿਲੀ ਗੱਲ ਇਹੀ ਹੈ 14 ਦਿਨ ਦੀ ਗੱਲ ਬਾਅਦ ਵਿੱਚ ਆਉਂਦੀ ਆ ਪਹਿਲੀ ਗੱਲ ਕਿ ਤੁਸੀਂ ਕਿਤੇ ਆ ਜਾ ਨਹੀਂ ਸਕਦੇ ਕਿਉਂਕਿ ਤੁਹਾਡੇ ਇੰਜੈਕਸ਼ਨ ਨਹੀਂ ਲੱਗਾ ਤੇ ਜੇ ਤੁਸੀਂ ਕੋਈ ਇੱਦਾਂ ਦੇ ਏਰੀਏ 'ਚ ਚਲੇ ਜਾਂਦੇ ਆ ਜਿੱਥੇ ਇੰਜੈਕਸ਼ਨ ਦੀ ਨਹੀਂ ਲੋੜ ਤੇ ਪਰ ਫਿਰ ਵੀ ਤੁਹਾਨੂੰ 14 ਦਿਨ ਆ ਕੇ ਆਪਣੇ ਘਰ ਰਹਿਣਾ ਪੈਣਾ ਤੁਸੀਂ ਕੰਮ ਤੇ ਜੋਬ ਤੇ ਨਹੀਂ ਜਾ ਸਕਦੇ ਤੇ ਫਿਰ ਉਹ 14 ਦਿਨ ਦੀ ਜਿਹੜੀ ਤੁਹਾਡੀ ਸੈਲਰੀ ਆ ਉਹ ਤੁਹਾਨੂੰ ਨਹੀਂ ਮਿਲੂਗੀ ਕਿਉਂਕਿ ਤੁਹਾਡਾ ਕਸੂਰ ਇਹ ਆ ਕਿ ਤੁਸੀਂ ਸਰਕਾਰ ਦੀ ਗੱਲ ਨਹੀਂ ਮੰਨ ਰਹੇ ਤੁਸੀਂ ਇੰਜੈਕਸ਼ਨ ਨਹੀਂ ਲਵਾ ਰਹੇ ਇਸ ਕਰਕੇ ਇਹ ਇੱਕ ਤਰ੍ਹਾਂ ਦਾ ਇਹ ਦੰਡ ਵੀ ਆ ਫਾਈਨ ਵੀ ਆ ਕਿ ਤੁਸੀਂ ਕਿਉਂ ਨਹੀਂ ਮੰਨੀ ਗੱਲ ਤੇ ਤੁਸੀਂ ਮੰਨੋ ਇੰਜੈਕਸ਼ਨ ਲਵਾਵੋ ਤੇ ਫਿਰ ਤੁਸੀਂ ਫ੍ਰੀ ਆ ਜਿੱਥੇ ਮਰਜ਼ੀ ਆ ਜਾ ਸਕਦੇ ਆ ਸੋ ਇਹ ਛੋਟੀਆਂ ਛੋਟੀਆਂ ਟੈਕਨੀਕਲ ਗੱਲਾਂ ਜਿਹੜੀਆਂ ਸਾਡੀਆਂ ਸਮਝ ਚ ਨਹੀਂ ਆਉਂਦੀਆਂ ਤੇ ਛੋਟੇ ਛੋਟੇ ਪੁਆਇੰਟ ਹੈਗੇ ਜਿੱਥੇ ਆਮ ਅੱਜ ਮਨੁੱਖ ਦੇਖ ਰਿਹਾ ਕਿ ਉਹਨੂੰ ਇੰਜੈਕਸ਼ਨ ਲਵਾਉਣ ਦੇ ਨਾਲ ਉਹਨੂੰ ਕੀ ਸਹੂਲਤਾਂ ਨੇ ਜਿਨ੍ਹਾਂ ਨੇ ਅਸੀਂ ਇੰਜੈਕਸ਼ਨ ਨਹੀਂ ਲਵਾਇਆ ਇਹਨਾਂ ਦੀਆਂ ਕੀ ਸਹੂਲਤਾਂ ਤੇ ਸਰਕਾਰ ਦੀ ਗੇਮ ਕੀ ਹੈ ਸਰਕਾਰ ਸਾਰਿਆਂ ਨੂੰ ਕਿਸ ਤਰ੍ਹਾਂ ਮਜਬੂਰ ਕਰ ਰਹੀ ਆ ਡੰਡੇ ਮਾਰ ਕੇ ਨਹੀਂ ਲੇਕਿਨ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਕਰ ਰਹੀ ਆ ਜਿਸ ਤਰ੍ਹਾਂ ਲੋਕ ਆਵਾਜਾਵੀ ਲੱਗੀ ਹੋਈ ਆ ਹਾਈਵੇ ਭਰੇ ਹੋਏ ਨੇ ਕਾਰਾਂ ਦੇ ਨਾਲ ਜਿਹੜੇ ਕਿ 1000-2000 ਕਿਲੋਮੀਟਰ ਤੱਕ ਦੂਰ ਦੇ ਡਿਸਟੈਂਸ ਦੂਸਰੇ ਦੇਸ਼ ਨੇ ਜਾਂ ਏਰੀਅਸ ਹੋਲੀਡੇ ਦੇ ਲਈ ਆ ਲੋਕ ਉੱਥੇ ਬਾਈ ਕਾਰ ਜਾ ਰਹੇ ਆ ਏਅਰਪੋਰਟਾਂ ਦੇ ਉੱਤੇ ਜਿੱਥੇ ਪਹਿਲਾਂ ਠੱਪ ਪਏ ਸੀ ਬਿਲਕੁਲ ਫਲਾਈਟਾਂ ਬੰਦ ਸੀ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਲੋਕ ਆ ਜਾ ਰਹੇ ਨੇ ਲੱਗ ਰਿਹਾ ਕਿ ਜ਼ਿੰਦਗੀ ਦੁਬਾਰਾ ਫੇਰ ਉਸ ਲੀਹ ਤੇ ਆ ਰਹੀ ਆ ਪਰ ਜਿਸ ਤਰ੍ਹਾਂ ਮੀਡੀਆ ਅੱਜ ਦੇ ਟਾਈਮ ਚ ਗੱਲ ਕਰ ਰਿਹਾ ਕਿ ਲੱਗਦਾ ਨਹੀਂ ਕਿ ਸਾਨੂੰ ਆਉਣ ਵਾਲੇ ਕਈ ਸਾਲ ਇਸ ਕਰੋਨਾ ਦੇ ਦੌਰ ਦੇ ਵਿੱਚੋਂ ਸਾਡਾ ਦਿਮਾਗ ਨਿਕਲੂਗਾ ਸੋ ਅਰਦਾਸਾਂ ਪ੍ਰਾਰਥਨਾਵਾਂ ਜੋਦੜੀਆਂ ਪੂਰੇ ਸੰਸਾਰ ਦੇ ਲਈ ਕਿ ਅਸੀਂ ਜਲਦੀ ਤੋਂ ਜਲਦੀ ਇਸ ਬਿਮਾਰੀ ਦੇ ਦੌਰ ਦੇ ਵਿੱਚੋਂ ਨਿਕਲੀਏ ਤੇ ਸਾਡਾ ਦਿਮਾਗ ਕੁਛ ਹੋਰ ਵਧੀਆ ਜਿਹਾ ਪੋਜ਼ਿਟਿਵ ਸੋਚ ਸੋਚਣੀ ਸ਼ੁਰੂ ਕਰੇ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਲੀ ਦੇ ਨਾਲ ਸੁਣਦੇ ਹਾਂ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਕਰਦੇ ਹਾਂ ਕੰਮ ਦੀਆਂ ਗੱਲਾਂ
ਤੂੰ ਅੱਗੇ ਅੱਗੇ ਹੱਥ ਆਵੇ ਚੱਲ ਵਗ ਜਾਂਦੇ ਆਵੇ ਸਮਝ ਜਾਣ ਜਾਣ ਕੇ ਸਤਾਉਂਦੀ ਜੱਟ ਨੂੰ ਤੇਨੀ ਤੇਰਾ ਤੇਰੇ ਜੱਟ ਤੇ ਨੀ ਚੱਲਦੇ ਆ ਕੇਸਨੀ ਹਰੇ ਜੱਟ ਤਾਲ ਨਾਲ ਹਾਰ ਕੇ ਜਾਣ ਕਪਤਾਨ ਕਪਤਾਨ ਨਾਲ ਲਾਉਂਦੇ ਜਿਹੜੇ ਰੇਸਨੀ ਗਿਆਰਾਂ ਤੇਰੇ ਲੱਕ ਤੇ ਨੀ ਬਾਰਾਂ ਤੇਰੀ ਅੱਖ ਤੇ ਨੀ ਤੇਰਾ ਤੇਰੇ ਜੱਟ ਤੇ ਨੀ ਚੱਲਦੇ ਆ ਕੇਸਨੀ ਹਰੇ ਜੱਟ ਤਾਲ ਨਾਲ ਹਾਰ ਕੇ ਜਾਣ ਕਪਤਾਨ ਕਪਤਾਨ ਨਾਲ ਲਾਉਂਦੇ ਜਿਹੜੇ ਰੇਸਨੀ
ਵੇ ਤੂੰ ਦਿੱਤੇ ਸੱਚੇ ਖੱਬੇ ਕੁੜੀ ਨੂੰਤੇ ਘੜੀਆਂ ਵੇ ਤੇਰੇ ਲਈ ਹੀ ਬਣੀਆਂ ਨੇ ਵੱਡੇ ਦਿਲ ਵਾਲਿਆਂ ਨਾ ਬਖਸ਼ ਨਾ ਛੱਡੇ ਵੇ ਤੂੰ ਵੱਡੇ ਤੋਂ ਵੀ ਵੱਡੇ ਵੇ ਤੂੰ ਦੱਸ ਦੱਸ ਕੱਢੇ ਹਾਏ ਵੇ ਜੀਨੇ ਵਹਿਮ ਪਾਲਿਆ ਵਾਕੜਾਂ ਤੇ ਅੜੀਆਂ ਵੇ ਘੋੜੀਆਂ ਤੇ ਘੜੀਆਂ ਵੇ ਤੇਰੇ ਲਈ ਹੀ ਬਣੀਆਂ ਨੇ ਵੱਡੇ ਦਿਲ ਵਾਲਿਆਂ ਨਾ ਬਖਸ਼ ਨਾ ਛੱਡੇ ਵੇ ਤੂੰ ਵੱਡੇ ਤੋਂ ਵੀ ਵੱਡੇ ਵੇ ਤੂੰ ਦੱਸ ਦੱਸ ਕੱਢੇ ਹਾਏ ਵੇ ਜੀਨੇ ਵਹਿਮ ਪਾਲਿਆ
ਉਹ ਤੂੰ ਤਾਂ ਨਖਰੇ ਨਾ ਤੌਂਦੀ ਜੱਟ ਨੂੰ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸੇ ਤਰ੍ਹਾਂ ਦੋਸਤੋ ਕਰਦੇ ਆ ਅਸੀਂ ਜਾਣਕਾਰੀ ਦੀਆਂ ਗੱਲਾਂ ਥੋੜੇ ਜਿਹੇ ਜਨਰਲ ਨੌਲੇਜ ਦੀਆਂ ਗੱਲਾਂ ਤੇ ਇਧਰ ਉਧਰ ਦੀਆਂ ਗੱਲਾਂ ਕਈ ਵਾਰੀ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਜਾਂ ਅਸੀਂ ਉਹਦੇ ਬਾਰੇ ਸੋਚਦੇ ਹੁੰਦੇ ਆ ਕਿ ਇਹ ਗੱਲ ਕਿੱਦਾਂ ਹੋ ਗਈ ਇੱਦਾਂ ਹੋਣੀ ਨਹੀਂ ਚਾਹੀਦੀ ਸੀ ਜਾਂ ਇਹਦਾ ਕੀ ਇਹਦੇ ਪਿੱਛੇ ਕਾਰਨ ਕੀ ਹੈਗਾ ਬਹੁਤ ਕੁਛ ਇੱਦਾਂ ਦੀਆਂ ਅਸੀਂ ਸਾਡੇ ਦਿਮਾਗ ਦੇ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਆ ਤੇ ਫਿਰ ਜਦੋਂ ਅਸੀਂ ਉਹਨਾਂ ਦੇ ਬਾਰੇ ਸੋਚਦੇ ਆ ਤੇ ਬੜੀ ਹੈਰਾਨੀ ਜਿਹੀ ਹੁੰਦੀ ਆ ਪਹਿਲਾਂ ਅਸੀਂ ਗੱਲ ਕਰ ਲੈਂਦੇ ਆ ਕਿ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਨੂੰ ਜਿਹੜੀ ਇੱਕ ਸਾਡੀ ਪ੍ਰੋਬਲਮ ਬਣੀ ਹੋਈ ਆ ਸਮੱਸਿਆ ਬਣੀ ਹੋਈ ਆ ਮੋਟਾਪੇ ਦੀ ਕਈਆਂ ਦਾ ਕਹਿਣਾ ਹੈਗਾ ਕਿ ਮੋਟਾਪਾ ਇਸ ਕਰਕੇ ਜਿਆਦਾ ਹੁੰਦਾ ਆ ਕਿ ਜਦੋਂ ਅਸੀਂ ਬਹੁਤ ਕੁਛ ਜਿਆਦਾ ਖਾਂਦੇ ਹੈਗੇ ਆ, ਫੈਟੀ ਫੂਡ ਖਾਂਦੇ, ਫਿੰਗਰ ਫੂਡ ਖਾਂਦੇ ਆ, ਭੁੱਖ ਤੋਂ ਜਿਆਦਾ ਖਾ ਲੈਂਦੇ ਆ, ਤੇ ਉਹਦੇ ਨਾਲ ਮੋਟਾਪਾ ਵੱਧਦਾ ਆ। ਬਿਲਕੁਲ ਸਹੀ ਆ, ਇਹ ਵੀ ਸਹੀ ਆ ਕਿ ਜਦੋਂ ਅਸੀਂ ਉਹ ਚੀਜ਼ਾਂ ਖਾਂਦੇ ਜਿਹੜੀ ਸਾਡੀ ਬਾਡੀ ਨੂੰ ਜ਼ਰੂਰਤ ਨਹੀਂ ਹੈਗੀ, ਅਸੀਂ ਆਪਣੇ ਟੇਸਟ ਦੇ ਮੁਤਾਬਕ ਚੀਜ਼ਾਂ ਖਾਂਦੇ ਹਾਂ, ਲੇਕਿਨ ਉਹ ਸਾਡੀ ਬਾਡੀ ਦਾ ਟੇਸਟ ਨਹੀਂ ਹੁੰਦਾ, ਸਾਡੀ ਜੀਭ ਦਾ ਟੇਸਟ ਹੁੰਦਾ ਆ। ਅਸੀਂ ਉਹ ਖਾਂਦੇ ਆ ਤੇ ਖਾਣ ਦੇ ਨਾਲ ਉਹ ਬਾਡੀ ਉਹ ਐਕਸੈਪਟ ਜਦੋਂ ਨਹੀਂ ਕਰਦੀ, ਉਹਦੇ ਚ ਕ੍ਰੋਧ ਦੇ ਵਿੱਚ ਆ ਕੇ ਵੀ ਬਾਡੀ ਦਾ ਜਿਹੜੇ ਤੁਸੀਂ ਉਹਨੂੰ ਉਹਦੀ ਨਾ ਪਸੰਦੀਦਾ ਖਾਣਾ ਖਿਲਾਉਂਦੇ ਆ ਤੇ ਉਹਦੇ ਨਾਲ ਵੀ ਭਾਰ ਸਾਡਾ ਵੱਧਦਾ ਹੈਗਾ। ਦੂਸਰੀ ਗੱਲ ਇਹ ਵੀ ਦੱਸਿਆ ਜਾਂਦਾ ਕਿ ਭਾਰ ਜਿਹੜਾ ਜ਼ਿਆਦਾ ਵੱਧਦਾ ਹੈਗਾ ਆ ਕਿ ਜਦੋਂ ਸਾਡਾ ਸਟ੍ਰੈਸ ਲੈਵਲ ਵੱਧ ਜਾਂਦਾ ਆ, ਜਦੋਂ ਸਾਨੂੰ ਕਿਸੇ ਗੱਲ ਦੀ ਚਿੰਤਾ ਹੋ ਜਾਂਦੀ ਆ, ਫਿਕਰ ਹੋ ਜਾਂਦਾ, ਸਾਡਾ ਸਟ੍ਰੈਸ ਲੈਵਲ ਵੱਧ ਜਾਂਦਾ ਆ, ਉਦੋਂ ਜਿਹੜਾ ਸਾਡਾ ਖੂਨ ਆ, ਬਲੱਡ ਆ, ਉਹ ਗਲੂਕੋਜ਼ ਜ਼ਿਆਦਾ ਬਣਾਉਣਾ ਸ਼ੁਰੂ ਕਰ ਦਿੰਦਾ, ਜਿਹੜੀ ਆ ਉਹਦੇ ਵਿੱਚ ਸ਼ੂਗਰ ਆ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ, ਜਿਹਦੇ ਨਾਲ ਸਾਨੂੰ ਮੋਟਾਪਾ ਹੋ ਜਾਂਦਾ ਹੈਗਾ ਆ। ਸੋ ਇਹ ਕਾਰਨ ਸਭ ਤੋਂ ਵੱਡਾ ਹੈਗਾ ਆ। ਤੇ ਦੂਸਰਾ ਇਹ ਵੀ ਆ ਕਿ ਖਾਣਾ ਅਸੀਂ ਉਹੀ ਖਾਈਏ ਜਾਂ ਸਾਨੂੰ ਖਾਣਾ ਚਾਹੀਦਾ ਆ ਜਿਸ ਦੀ ਸਾਡੀ ਬਾਡੀ ਨੂੰ ਮੰਗ ਹੈਗੀ ਆ। ਸਾਡੀ ਬਾਡੀ ਹਰ ਰੋਜ਼ ਪੀਜ਼ਾ ਬਰਗਰ ਨਹੀਂ ਮੰਗਦੀ ਹੈਗੀ, ਸਾਡੀ ਬਾਡੀ ਹਰ ਰੋਜ਼ ਫਿੰਗਰ ਫੂਡ ਜਾਂ ਤਲੀਆਂ ਹੋਈਆਂ ਚੀਜ਼ਾਂ ਨਹੀਂ ਮੰਗਦੀ ਹੈਗੀ। ਸਾਡੀ ਜਿਹੜੀ ਬਾਡੀ ਆ, ਸਾਡਾ ਜਿਹੜਾ ਸੁਆਦ ਆ, ਉਹ ਬੜਾ ਸਾਦਾ ਤੇ ਸਿੰਪਲ ਜਿਹਾ ਹੈਗਾ ਆ। ਉਹਦੇ ਚ ਇਹ ਜਿਹੜੇ ਸਵਾਦ ਅੱਜ ਦੇ ਵਧਾਏ ਹੋਏ ਨੇ, ਅੱਜ ਇਹਦੇ ਟੇਸਟ ਜਿਹੜੇ ਸਾਡੇ ਵਧੇ ਹੋਏ ਆ, ਇਹ ਅੱਜ ਦੇ ਸਮੇਂ ਦੇ ਨਾਲ ਆ। ਸਾਡਾ ਸਾਨੂੰ ਲੱਗਦਾ ਕਿ ਆਹ ਵੀ ਖਾਣਾ ਅਸੀਂ ਖਾ ਸਕਦੇ ਹਾਂ, ਇਹ ਵੀ ਟੇਸਟੀ ਸਪਾਈਸੀ ਚੀਜ਼ ਜੀਵ ਦੇ ਸਵਾਦ ਲਈ ਥੋੜੀ ਦੇਰ ਲਈ ਸੋਹਣੀ ਹੋ ਸਕਦੀ ਆ, ਟੇਸਟੀ ਹੋ ਸਕਦੀ ਆ, ਪਰ ਜਿਹੜਾ ਜਦੋਂ ਬਾਅਦ ਵਿੱਚ ਉਹ ਬਾਡੀ ਚ ਜਾ ਕੇ ਵਰਕ ਕਰਦੀ ਆ, ਉਹਦੇ ਸਾਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹੈਗੇ ਆ। ਇਹ ਵੀ ਨਹੀਂ ਕਿਹਾ ਜਾਂਦਾ ਹੈਗਾ ਕਿ ਅਸੀਂ ਬਿਲਕੁਲ ਹੀ ਜਿਹੜੀਆਂ ਬਾਹਰ ਫੂਡ ਬਣ ਰਿਹਾ ਉਹਨਾਂ ਤੋਂ ਪਰਹੇਜ਼ ਕਰੀਏ। ਪਰਹੇਜ਼ ਅੱਜ ਦੇ ਟਾਈਮ ਚ ਅਸੀਂ ਕਿਸੇ ਵੀ ਚੀਜ਼ ਤੋਂ ਨਹੀਂ ਕਰ ਸਕਦੇ ਹੈਗੇ। ਇੱਕ ਇਸ ਤਰ੍ਹਾਂ ਦੀ ਸਾਡੀ ਇੱਕ ਰੂਟੀਨ ਬਣ ਗਈ ਹੈਗੀ ਆ, ਸਮੇਂ ਦੀ ਘਾਟ ਕਰਕੇ ਖਾਣੇ ਟਾਈਮ ਸਿਰ ਬਣਾਏ ਨਹੀਂ ਜਾ ਰਹੇ, ਜਿਸ ਤਰ੍ਹਾਂ ਦੇ ਖਾਣੇ ਬਣਨੇ ਚਾਹੀਦੇ ਆ ਉਸ ਤਰ੍ਹਾਂ ਦੀਆਂ ਸਾਡੀਆਂ ਰਸੋਈਆਂ ਚ ਖਾਣੇ ਨਹੀਂ ਬਣ ਰਹੇ ਹੈਗੇ, ਜਾਂ ਸਬਜ਼ੀ ਦਾਲਾਂ ਸਬਜ਼ੀਆਂ ਉਸ ਤਰ੍ਹਾਂ ਦੀਆਂ ਨਹੀਂ ਆ ਰਹੀਆਂ। ਕੁਛ ਵੀ ਇਹਦੇ ਵਿੱਚ ਕਈ ਰੀਜ਼ਨ ਹੋ ਸਕਦੇ ਹੈਗੇ ਆ, ਜਾਂ ਅੱਜ ਦੀ ਪੈਦਾਵਾਰ ਉਦਾਂ ਦੀ ਖਤਮ ਹੋ ਗਈ ਹੈਗੀ ਆ, ਜਾਂ ਮਨੁੱਖ ਦੇ ਕੋਲ ਟਾਈਮ ਨਹੀਂ ਹੈਗਾ ਆਪਣੀ ਕਿਚਨ ਦੇ ਵਿੱਚ ਜੇ ਖੜ ਕੇ ਆਪਣੇ ਹੱਥ ਦੇ ਨਾਲ ਉਸ ਤਰ੍ਹਾਂ ਦੇ ਰੂਹ ਦੇ ਨਾਲ ਖਾਣਾ ਬਣਾਉਣਾ। ਇਸ ਕਰਕੇ ਸਾਡੇ ਲਈ ਸਭ ਤੋਂ ਸੌਖਾ ਤਰੀਕਾ ਇਹ ਹੁੰਦਾ ਆ ਰਸਤੇ ਤੇ ਜਾਂਦੇ ਕਿ ਚਲੋ ਜਾਂਦੇ ਜਾਂਦੇ ਅਸੀਂ ਖਾਣਾ ਪੈਕ ਕਰਵਾ ਲੈਂਦੇ ਆ, ਘਰ ਜਾ ਕੇ ਖਾ ਲੈਂਦੇ ਆ। ਔਰ ਜਿਹੜਾ ਪੈਕ ਕੀਤਾ ਹੋਇਆ ਖਾਣਾ ਜਦੋਂ ਸਾਡਾ ਗਰਮ ਗਰਮ ਸਾਡੇ ਟੇਬਲ ਤੇ ਆਉਂਦਾ, ਉਹਦੇ ਚ ਚਾਹੇ ਸਾਡੇ ਟਾਈਮ ਦੀ ਬਹੁਤ ਜਿਹੜੀ ਬਚਤ ਹੋ ਜਾਂਦੀ ਆ, ਲੇਕਿਨ ਸਾਡੀ ਬਾਡੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ ਆ। ਅਸੀਂ ਆਪਣਾ ਟਾਈਮ ਬਚਾ ਲੈਂਦੇ ਆ, ਲੇਕਿਨ ਜਿਹੜੀ ਬਾਡੀ ਆ ਇਹ ਉਹਦਾ ਨੁਕਸਾਨ ਹੋ ਜਾਂਦਾ ਕਿ ਉਹਦੇ ਚ ਸ਼ੂਗਰ ਵੱਧ ਜਾਂਦੀ ਆ ਤੇ ਉਹਦਾ ਜਿਹੜਾ ਮੋਟਾਪਾ ਉਹ ਵਧਣਾ ਸ਼ੁਰੂ ਹੋ ਜਾਂਦਾ ਆ, ਉਹ ਬਾਅਦ ਵਿੱਚ ਸਾਨੂੰ ਜ਼ਿਆਦਾ ਸਟ੍ਰੈਸ ਦਿੰਦਾ ਆ ਜਿਹੜਾ ਆ। ਅਸੀਂ ਉਹਦੇ ਨਾਲ ਜ਼ਿਆਦਾ ਸਾਡਾ ਤਨਾਅ ਇਸ ਕਰਕੇ ਵੱਧਦਾ ਕਿ ਜਦੋਂ ਅਸੀਂ ਆਪਣੀ ਬਾਡੀ ਨੂੰ ਦੇਖਦੇ ਹਾਂ, ਸਾਡੀ ਬਾਡੀ ਤੇ ਕੋਈ ਕੱਪੜਾ ਨਹੀਂ ਜੱਚ ਰਿਹਾ, ਜਾਂ ਸਾਨੂੰ ਬੈਠਣ ਉੱਠਣ ਦੇ ਵਿੱਚ ਤਕਲੀਫ ਹੋ ਰਹੀ ਆ, ਗੱਲ ਕਰਨ ਦੇ ਵਿੱਚ ਤਕਲੀਫ ਹੋ ਰਹੀ ਆ, ਸਾਨੂੰ ਹਰ ਤਰ੍ਹਾਂ ਸਾਨੂੰ ਤਕਲੀਫ ਲੱਗਦੀ ਆ, ਇੱਕ ਘੁੱਟਣ ਮਹਿਸੂਸ ਹੁੰਦੀ, ਇੱਕ ਦਿਮਾਗ ਚ ਬਚਦਾ ਰਹਿੰਦਾ ਕਿ ਮੈਨੂੰ ਮੋਟਾਪਾ ਆ, ਮੈਨੂੰ ਮੋਟਾਪੇ ਕਰਕੇ ਮੈਨੂੰ ਆਹ ਬਿਮਾਰੀ ਲੱਗਦੀ। ਉਹ ਇੱਕ ਜਿਹੜਾ ਕੰਪਲੈਕਸ ਸਾਡੇ ਅੰਦਰ ਪੈਦਾ ਹੁੰਦਾ ਆ, ਉਹ ਸਭ ਤੋਂ ਜ਼ਿਆਦਾ ਖਤਰਨਾਕ ਆ। ਤੇ ਜਦੋਂ ਉਹ ਪੈਦਾ ਹੁੰਦਾ ਕੰਪਲੈਕਸ ਤੇ ਇੱਕ ਸਟ੍ਰੈਸ, ਉਹਦੇ ਨਾਲ ਮੋਟਾਪਾ ਹੋਰ ਵਧਣਾ ਸ਼ੁਰੂ ਹੋ ਜਾਂਦਾ। ਇਹੀ ਆ ਕਿ ਜਿਹੜਾ ਵੀ ਖਾਣਾ ਖਾਓ ਵਧੀਆ ਖਾਵੋ, ਖਾਣਾ ਬਾਹਰਲਾ ਵੀ ਖਾਵੋ, ਤੁਹਾਡਾ ਦਿਲ ਕਰਦਾ, ਸਾਡਾ ਦਿਲ ਕਰਦਾ, ਅਸੀਂ ਸਾਰੇ ਖਾਂਦੇ ਆ। ਸਾਡੀ ਹਫਤੇ ਦੇ ਵਿੱਚ ਜਾਂ ਦੋ ਹਫਤੇ ਬਾਅਦ ਹਰ ਕਿਸੇ ਦੀ ਰੂਟੀਨ ਹੁੰਦੀ ਆ ਕਿ ਚਲੋ ਜਾ ਕੇ ਅੱਜ ਰੈਸਟੋਰੈਂਟ ਤੇ ਖਾਣਾ ਖਾਂਦੇ ਆ, ਅੱਜ ਪੀਜ਼ਾ ਮੰਗਵਾਉਂਦੇ ਆ, ਅੱਜ ਪੀਜ਼ਾ ਖਾਂਦੇ ਆ। ਇਹ ਸਾਡੀ ਸਾਰਿਆਂ ਦੀ ਇਸ ਤਰ੍ਹਾਂ ਦੀ ਅਸੀਂ ਰੂਟੀਨ ਬਣਾਈ ਹੁੰਦੀ ਘਰਾਂ ਦੇ ਵਿੱਚ। ਸੋ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜਾ ਘਰ ਖਾਣਾ ਘਰ ਦਾ ਬਣਿਆ ਸਿੰਪਲ ਤੇ ਸਾਦਾ ਹੋਵੇ ਉਹ ਸਭ ਤੋਂ ਵਧੀਆ। ਸ਼ੂਗਰ ਦੀ ਮਾਤਰਾ ਬਿਲਕੁਲ ਘੱਟ ਕਰਨੀ ਚਾਹੀਦੀ ਆ, ਨਮਕ ਘੱਟ ਕਰਨਾ ਚਾਹੀਦਾ ਜਿਹੜਾ ਮੋਟਾਪੇ ਦਾ ਕਾਰਨ ਹੈਗਾ। ਇਸ ਕਰਕੇ ਅੱਜ ਦੀ ਦੁਨੀਆ ਜਿਹੜੀ ਮਨੁੱਖ ਆ ਉਹ ਜਿੱਥੇ ਘੁਟਣਜੇ ਵਾਲਾ ਮਾਹੌਲ ਕੋਰੋਨਾ ਦਾ ਚੱਲ ਰਿਹਾ, ਤੰਗੀਆਂ ਦਾ ਮਾਹੌਲ, ਫਿਕਰਾਂ ਦਾ ਮਾਹੌਲ ਚੱਲ ਰਿਹਾ, ਉਹ ਅੱਜ ਦੇ ਟਾਈਮ ਚ ਆਪਣੀ ਬਾਡੀ ਤੋਂ ਵੀ ਕਾਫੀ ਚਿੰਤਿਤ ਹੋ ਰਿਹਾ ਹੈਗਾ ਆ ਭਾਰ ਵਧਣ ਦੇ ਕਾਰਨ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜਲੀ ਦੇ ਨਾਲ। ਸੋ ਦੂਸਰਾ ਕਾਰਨ ਇਹ ਵੀ ਹੈਗਾ ਭਾਰ ਵਧਣ ਦਾ ਕਿ ਜਦੋਂ ਸਾਡੀ ਨੀਂਦ ਪੂਰੀ ਨਹੀਂ ਹੁੰਦੀ, ਅਸੀਂ ਟੁੱਟਵੀਂ ਨੀਂਦ ਸੌਂਦੇ ਹੈਗੇ ਆ, ਥੋੜੀ ਥੋੜੀ ਦੇਰ ਬਾਅਦ ਜਾਗਦੇ ਆ ਉੱਠਦੇ ਆ, ਉਹਦੇ ਨਾਲ ਵੀ ਭਾਰ ਵੱਧਦਾ ਹੈਗਾ ਆ। ਜਦੋਂ ਦਿਮਾਗ ਸਾਡਾ ਪੂਰਾ ਰਿਲੈਕਸ ਨਹੀਂ ਹੁੰਦਾ ਹੈਗਾ, ਸਾਡੀ ਬਾਡੀ ਦੇ ਵਿੱਚ ਥਕੇਵਾਂ ਕੇਵਾਂ ਜਿਹਾ ਰਹਿੰਦਾ ਆ, ਤੇ ਅਸੀਂ ਪੂਰੀ ਨੀਂਦ ਸੌਣ ਦੀ ਬਜਾਏ ਤੇ ਜਾਂ ਤਾਂ ਅਸੀਂ ਬਹੁਤ ਦੇਰ ਤੱਕ ਜਾਗਦੇ ਰਹਿੰਦੇ ਆ ਜਾਂ ਥੋੜੀ ਦੇਰ ਬਾਅਦ ਸੌਂ ਕੇ ਫਿਰ ਜਾਗ ਗਏ, ਉਹਦੇ ਨਾਲ ਜਿਹੜਾ ਸਾਡਾ ਜਿਹੜਾ ਸੌਣ ਦਾ ਸਿਸਟਮ ਵੀ ਅਪਸੈਟ ਹੁੰਦਾ, ਸਾਡੀ ਬਾਡੀ ਦਾ ਸਿਸਟਮ ਵੀ ਅਪਸੈਟ ਹੋ ਜਾਂਦਾ ਹੈਗਾ। ਕੋਸ਼ਿਸ਼ ਕਰਿਆ ਕਰੀਏ ਕਿ ਜਦੋਂ ਅਸੀਂ ਬੈੱਡ ਤੇ ਜਾਂਦੇ ਆ ਰਾਤ ਦੀ ਨੀਂਦ ਲੈਣ ਦੇ ਲਈ, ਘੱਟ ਤੋਂ ਘੱਟ 6-7 ਘੰਟੇ ਸਾਨੂੰ ਆਪਣੀ ਬਾਡੀ ਨੂੰ ਆਰਾਮ ਦਵਾਉਣਾ ਜ਼ਰੂਰੀ ਹੁੰਦਾ, ਕਿਉਂਕਿ ਅਸੀਂ ਨੈਕਸਟ ਡੇ ਉਹਦੇ ਤੋਂ ਬਹੁਤ ਸਾਰਾ ਕੰਮ ਲੈਣਾ ਹੁੰਦਾ। ਜੇ ਅਸੀਂ ਆਪਣੀ ਬਾਡੀ ਨੂੰ 6-7 ਘੰਟੇ ਸਲਾਵਾਂਗੇ, ਉਹਨੂੰ ਆਰਾਮ ਕਰਵਾਵਾਂਗੇ, ਉਹਨੂੰ ਰਿਲੈਕਸ ਕਰਾਂਗੇ, ਤਦੇ ਹੀ ਅਸੀਂ ਜਾ ਕੇ ਜਿਹੜੇ 7-8 ਘੰਟੇ ਦੀ ਡਿਊਟੀ ਦੇਣੀ ਹੁੰਦੀ ਆ ਉਹਦੇ ਤੋਂ ਲਵਾਂਗੇ। ਘਰ ਦੇ ਜਿਹੜੇ ਛੋਟੇ ਮੋਟੇ ਕਾਰਜ ਕਰਨ ਵਾਲੇ ਆ ਉਹਦੇ ਤੋਂ ਕਰਵਾਵਾਂਗੇ। ਸਾਡੀ ਬਾਡੀ ਬੜੀ ਸਾਊ ਜਿਹੀ ਹੈ, ਜਿਹੜਾ ਸਾਡਾ ਬਾਡੀ ਦਾ ਸਿਸਟਮ ਆ ਬੜਾ ਸਾਊ ਜਿਹਾ ਆ। ਸਾਊ ਜਿਹਾ ਇੱਦਾਂ ਕਿ ਉਹ ਕਹਿੰਦਾ ਕਿ ਮੈਨੂੰ 6-7 ਘੰਟੇ ਤੁਸੀਂ ਸੌਣ ਦਵੋ ਤੇ ਫਿਰ ਮੇਰੇ ਤੋਂ ਚਾਹੇ ਤੁਸੀਂ 10-12-14 ਘੰਟੇ ਜਿੰਨੇ ਮਰਜ਼ੀ ਮੇਰੇ ਤੋਂ ਕੰਮ ਲਵੋ। ਉਹ ਸਾਨੂੰ ਦੁੱਗਣਾ ਕਰਕੇ ਆਪਣਾ ਸਾਡਾ ਸਾਥ ਦਿੰਦਾ, ਤੇ ਜਦੋਂ ਅਸੀਂ ਉਹਦੀ ਗੱਲ ਪੂਰੀ ਨਹੀਂ ਕਰਦੇ, ਉਹਨੂੰ 6-7 ਘੰਟੇ ਦੀ ਨੀਂਦ ਨਹੀਂ ਦਿੰਦੇ ਹੈਗੇ, ਤੇ ਉਹਦੇ ਨਾਲ ਉਹ ਆਪ ਅਪਸੈਟ ਉਹਦਾ ਸਿਸਟਮ ਹੁੰਦਾ, ਤੇ ਜਦੋਂ ਅਪਸੈਟ ਸਿਸਟਮ ਹੁੰਦਾ ਫਿਰ ਸਾਨੂੰ ਸਾਡਾ ਮਨ ਜਿਹੜਾ ਚਿੜਚਿੜਾ ਹੁੰਦਾ, ਸਾਨੂੰ ਗੁੱਸਾ ਚੜਦਾ, ਕਦੇ ਸਾਨੂੰ ਭੁੱਖ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ, ਕਦੇ ਸਾਡਾ ਮਿੱਠਾ ਖਾਣ ਨੂੰ ਦਿਲ ਕਰਦਾ ਰਹਿੰਦਾ, ਕਦੇ ਸਾਡਾ ਸਪਾਈਸੀ ਫੂਡ ਖਾਣ ਨੂੰ ਦਿਲ ਕਰਦਾ ਰਹਿੰਦਾ, ਕਿਉਂਕਿ ਸਾਨੂੰ ਕੁਛ ਸਮਝ ਨਹੀਂ ਲੱਗਦੀ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਖਾਣਾ ਚਾਹੁੰਦੇ ਹਾਂ, ਕੀ ਬਣਾਉਣਾ ਚਾਹੁੰਦੇ ਹਾਂ, ਸਾਰਾ ਸਿਸਟਮ ਅਪਸੈਟ ਹੋਇਆ ਹੁੰਦਾ। ਇਹ ਫਿਰ ਜਦੋਂ ਸਾਨੂੰ ਭੁੱਖ ਲੱਗਦੀ ਆ, ਇੱਕ ਜਦੋਂ ਅਸੀਂ ਸਾਡਾ ਸਾਰਾ ਕੁਛ ਅਪਸੈਟ ਹੋ ਜਾਂਦਾ ਤੇ ਉਹਦੇ ਨਾਲ ਸਾਨੂੰ ਭੁੱਖ ਲੱਗਣੀ ਵੀ ਸ਼ੁਰੂ ਹੋ ਜਾਂਦੀ ਆ, ਤੇ ਫਿਰ ਜਦੋਂ ਭੁੱਖ ਲੱਗਦੀ ਹੈ ਤੇ ਫਿਰ ਅਸੀਂ ਇਹ ਨਹੀਂ ਸੋਚਦੇ ਕਿ ਘਰ ਚ ਰੋਟੀ ਬਣੀ ਆ, ਖਾਣਾ ਬਣਿਆ, ਤਦ ਤੱਕ ਵੇਟ ਕਰ ਲਈਏ। ਫਿਰ ਜੋ ਜੋ ਸਾਡੇ ਹੱਥ ਚ ਆਉਂਦਾ ਅਸੀਂ ਖਾਣੇ, ਚਾਕਲੇਟ ਆ ਗਈ, ਚਿਪਸ ਆ ਗਿਆ, ਕੋਲਾ ਪੀ ਲਿਆ, ਕਿਤੇ ਰੋਟੀ ਪਈ ਆ ਅੱਧੀ ਗਰਮ ਕਰਕੇ ਉਹ ਖਾ ਲਈ, ਜਾਂ ਠੰਡੀ ਖਾ ਲਈ, ਕੋਈ ਫਰਿੱਜ ਚੋਂ ਚੀਜ਼ ਕੱਢੀ ਉਹ ਖਾ ਲਈ, ਉਹ ਅੰਦਰ ਅਸੀਂ ਸਿੱਟਦੇ ਜਾਂਦੇ ਹਾਂ, ਜਿਹਦੇ ਨਾਲ ਸਾਡੀ ਬਾਡੀ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਖਾ ਰਹੇ ਹਾਂ, ਕੀ ਪੀ ਰਹੇ ਹਾਂ, ਉਹਨੂੰ ਬਿਲਕੁਲ ਸਾਈਨ ਨਹੀਂ ਹੁੰਦਾ ਹੈਗਾ, ਕਿਉਂਕਿ ਉਹਨੂੰ ਨੀਂਦ ਨੀ ਜਦੋਂ ਮਿਲੀ ਹੁੰਦੀ ਤੇ ਉਹਦਾ ਖਾਣੇ ਵੱਲ ਉਹਦਾ ਧਿਆਨ ਸਹੀ, ਜਿਹਦੇ ਨੂੰ ਖੁਰਾਕ ਮਿਲਣੀ ਆ ਤੇ ਉਹਦੇ ਵੱਲ ਉਹਦਾ ਧਿਆਨ ਨਹੀਂ ਜਾਂਦਾ, ਤੇ ਉਹ ਜਿਹੜੀਆਂ ਚੀਜ਼ਾਂ ਅਸੀਂ ਵਾਧੂ ਦੀਆਂ ਸਿੱਟੀਆਂ ਹੁੰਦੀਆਂ ਉਸ ਤੋਂ ਬਾਅਦ ਹਜੇ ਅਸੀਂ ਆਪਣਾ ਖਾਣਾ ਖਾਣਾ ਹੁੰਦਾ ਆ ਤੇ ਉਹ ਮੋਟਾਪਾ ਕਰਦੀਆਂ ਆ, ਸਾਨੂੰ ਜੈਨੀ ਅਪਸੈਟ ਕਰਦੀਆਂ ਆ। ਕੋਸ਼ਿਸ਼ ਕਰੀਏ ਅਸੀਂ ਆਪਣੇ ਆਪ ਨੂੰ ਰੀਡ ਕਰੀਏ, ਆਪਣੀ ਬਾਡੀ ਨੂੰ ਰੀਡ ਕਰੀਏ, ਆਪਣੀ ਮੰਗ ਨੂੰ ਰੀਡ ਕਰੀਏ, ਆਪਣੇ ਆਪ ਨੂੰ ਟਾਈਮ ਜ਼ਿਆਦਾ ਦੇਈਏ, ਆਪਣੇ ਆਪ ਨੂੰ ਸੌਖਾ ਰੱਖੀਏ, ਨੀਂਦ ਜ਼ਿਆਦਾ ਦੇਈਏ ਤੇ ਰਿਲੈਕਸ ਰਹੀਏ ਜਿੰਨੀ ਹੋ ਸਕੇ। ਦੁੱਖ ਤਕਲੀਫਾਂ ਸਾਡੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੇ ਨਾਲ ਦੁੱਖ ਤਕਲੀਫਾਂ ਜੁੜੀਆਂ ਹੋਈਆਂ ਨੇ। ਦੁਨੀਆਂ ਦਾ ਕੋਈ ਵੀ ਮਨੁੱਖ ਐਸਾ ਨਹੀਂ ਕਿ ਜਿਹੜਾ ਦੁੱਖਾਂ ਤਕਲੀਫਾਂ ਤੋਂ ਬਿਮਾਰੀਆਂ ਤੋਂ ਰਹਿਤ ਹੈਗਾ, ਚਾਹੇ ਉਹ ਕੋਈ ਅਮੀਰ ਆ, ਚਾਹੇ ਗਰੀਬ ਆ, ਚਾਹੇ ਕੋਈ ਧਾਰਮਿਕ ਸਥਾਨ ਦਾ ਆਗੂ ਆ, ਚਾਹੇ ਉਹ ਕਿਸੇ ਵੀ ਵੱਡੀ ਪੋਜੀਸ਼ਨ ਤੇ ਆ, ਇਹ ਜਿਹੜੀਆਂ ਦੁੱਖ ਤਕਲੀਫਾਂ ਬਿਮਾਰੀਆਂ ਇਹ ਹਰ ਕਿਸੇ ਦੇ ਆਲ ਦੁਆਲ ਘੁੰਮਦੀਆਂ ਫਿਰਦੀਆਂ ਔਰ ਹਰ ਕੋਈ ਇਸ ਦੇ ਵਿੱਚ ਸਫ਼ਰ ਕਰ ਰਿਹਾ ਹੈਗਾ। ਸਾਡੇ ਕੋਲ ਹਰ ਬਿਮਾਰੀ ਦਾ ਚਲੋ ਇਲਾਜ ਡਾਕਟਰਾਂ ਦੇ ਕੋਲ ਆ, ਪਰ ਜਿਹੜੀਆਂ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਉਹਦਾ ਸਾਡੇ ਕੋਲ ਸੋਲੂਸ਼ਨ ਹੋਣਾ ਚਾਹੀਦਾ। ਸੋਲੂਸ਼ਨ ਕੀ ਹੋਏਗਾ? ਜਦੋਂ ਅਸੀਂ ਰਿਲੈਕਸ ਰਵਾਂਗੇ, ਓਹਨੂੰ ਇਜ਼ੀ ਤਰੀਕੇ ਨਾਲ ਲਵਾਂਗੇ ਔਰ ਫਿਰ ਸਾਨੂੰ ਬਹੁਤ ਸਾਰੇ ਹੱਲ ਆਪਣੇ ਆਪ ਆਪਣੇ ਦਿਮਾਗ ਤੋਂ ਸਾਨੂੰ ਆਪਣੇ ਮਿਲਣੇ ਸ਼ੁਰੂ ਹੋ ਜਾਣਗੇ ਕਿ ਅਸੀਂ ਆਪਣੇ ਆਪ ਨੂੰ ਇਸ ਪਰੇਸ਼ਾਨੀ ਦੇ ਵਿੱਚੋਂ ਕਿੱਦਾਂ ਕੱਢਣਾ ਹੈਗਾ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਨਾਲ ਆਪ ਕਰਨੀਆਂ ਹੁੰਦੀਆਂ ਆ। ਇਹ ਕਿਸੇ ਪੰਡਿਤ ਤੋਂ ਪੁੱਛਣ ਦੀ ਲੋੜ ਨਹੀਂ, ਕਿਸੇ ਡਾਕਟਰ ਤੋਂ ਪੁੱਛਣ ਦੀ ਲੋੜ ਨਹੀਂ, ਕਿਸੇ ਸਲਾਹਕਾਰ ਤੋਂ ਪੁੱਛਣ ਦੀ ਲੋੜ ਨਹੀਂ ਕਿ ਹੁਣ ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ। ਸਾਡੇ ਕੋਲ ਆਪਣੇ ਆਪ ਹੀ ਸਵਾਲ ਹੁੰਦੇ ਆ, ਉਹਨਾਂ ਦਾ ਜਵਾਬ ਵੀ ਸਾਡੇ ਕੋਲ ਹੀ ਹੁੰਦਾ ਹੈਗਾ। ਸੋ ਦੋਸਤੋ, ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਪਾਸਪੋਰਟ ਦੀ।
ਦੋਵੇਂ ਪਾਸੇ ਉਈ ਰਜ਼ਾਮੰਦ ਦਾ ਮਸਲਾ ਏ ਜੱਟੀ ਦੀ ਪਸੰਦ ਦਾ,
ਮਸਲਾ ਏ ਜੱਟੀ ਦੀ ਪਸੰਦ ਦਾ।
ਮੇਰੇ ਲਈ ਤੂੰ ਵੀ ਰੱਬ ਬਣ ਗਈ, ਯਾਰ ਵੀ ਤਾਂ ਟੁਕੜਾ ਏ ਚੰਨ ਦਾ। ਉਹਦਾ ਰੋਬ ਪੂਰਾ ਰੱਖੂ ਮੈਨੂੰ ਸਾਂਭ ਸਾਂਭ ਕੇ, ਜਿਹਦੇ ਕੋਲੋਂ ਰਹਿੰਦੇ ਸਾਰੇ ਵੈਲੀ ਡਰਦੇ,
ਜਿਹਦੇ ਕੋਲੋਂ ਰਹਿੰਦੇ ਸਾਰੇ ਵੈਲੀ ਡਰਦੇ।
ਅੰਮੀ ਏ ਨੀ ਮਸਾ ਮਸਾ ਜੱਟ ਮੰਨਿਆ, ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ। ਅੰਮੀ ਏ ਨੀ ਮਸਾ ਮਸਾ ਜੱਟ ਸੜੀਆਂ ਜਦੋਂ ਦੀ ਮੈਂ ਉਹਦੇ ਹੱਕ ਵਿੱਚ ਖੜੀਆਂ, ਜਿਹੜਾ ਉਹਨੇ ਅੱਜ ਤਾਈ ਨਾ ਤੋੜਿਆ, ਕਿਤੇ ਟੁੱਟ ਜੇ ਨਾ ਦਿਲ ਬਸ ਤਾਂ ਕਰਦੇ। ਅੰਮੀ ਏ ਨੀ ਮਸਾ ਮਸਾ ਜੱਟ ਮੰਨਿਆ, ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ। ਅੰਮੀ ਏ ਨੀ ਮਸਾ ਮਸਾ ਪਸੰਦ ਨਹੀਂ ਹੋਏ ਉਹਦੀ ਫਿਰ ਉਮਰਾਂ ਦਾ ਸਾਥ ਕਿੱਥੋਂ ਮਾੜਾ ਲੱਭਣਾ। ਜਦੋਂ ਤੁਰੀ ਉਹਦੇ ਨਾਲ ਰੋਬ ਤੁਕਣਾ ਪਊਗਾ, ਪਰਫੈਕਟ ਕਪਲ ਵਾਂਗੂ ਅਸੀਂ ਫੱਪਣਾ।
ਆਪ ਚਾਹੇ ਮਿਲ ਕੇ ਤੂੰ ਵਾਈਬ ਚੈੱਕ ਕਰ ਲੀ, ਕਿੱਥੇ ਆਪ ਰੱਖਣਾ ਏ ਮਾਇੰਡ ਸੈੱਟ ਕਰ ਲੀ।
ਆਓ ਮਿਲਦੇ ਮੁਕੱਦਰਾ ਨਾ ਪਿਆਰ ਤਾਂ, ਇਕੱਠਿਆਂ ਨੂੰ ਦੇਖ ਕੇ ਨਾ ਲੋਕੀ ਜਰਦੇ। ਅੰਮੀ ਏ ਨੀ ਮਸਾ ਮਸਾ ਜੱਟ ਮੰਨਿਆ, ਤੂੰ ਵੀ ਹੁਣ ਛੇਤੀ ਛੇਤੀ ਹਾਂ ਕਰਦੇ। ਅੰਮੀ ਏ ਨੀ ਮਸਾ ਮਸਾ ਜੱਟ ਮੰਨਿਆ,
ਚੰਗੀ ਕਿਸਮਤ ਨਾਲ ਮੈਨੂੰ ਲੱਭਿਆ, ਕਿਸਮਤ ਨਾਲ ਮੈਨੂੰ ਲੱਭਿਆ। ਰੋਕਾ ਕਰ ਮੇਰੀ ਟੈਨਸ਼ਨ ਪਰਾਂ ਕਰਦੇ।
ਅੰਮੀ ਏ ਨੀ ਮਸਾ ਮਸਾ ਜੱਟ ਮੰਨਿਆ, ਤੂੰ ਵੀ ਹੁਣ ਛੇਤੀ ਛੇਤੀ। ਅੰਮੀ ਏ ਨੀ ਮਸਾ ਮਸਾ ਜੱਟ ਮੰਨਿਆ,
ਗੱਲ ਕਰ ਲੈਣੇ ਹੈਗੇ ਆ ਮਾਨਸਿਕਤਾ ਦੇ ਉੱਤੇ ਕਿ ਜਿਹੜੀ ਸਾਡੀ ਮਾਨਸਿਕਤਾ ਆ ਉਹ ਕਿਸ ਤਰ੍ਹਾਂ ਲੀਕ ਹੋ ਜਾਂਦੀ ਆ। ਲੀਕ ਦਾ ਮਤਲਬ ਕਿ ਸਾਡੇ ਬਾਰੇ ਦੇ ਵਿੱਚ ਦੂਸਰਿਆਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਆ ਕਿ ਅਸੀਂ ਇਸ ਤਰ੍ਹਾਂ ਦੇ ਸੋਚਣ ਵਾਲੇ ਆ, ਇਸ ਤਰ੍ਹਾਂ ਦੇ ਸੁਭਾਅ ਦੇ ਹੋ ਸਕਦੇ ਆ, ਅਸੀਂ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਹੋ ਸਕਦੇ ਆ। ਕਿਤੇ ਨਾ ਕਿਤੇ ਸਾਡੇ ਅੰਦਰ ਜਿਹੜੀਆਂ ਗੱਲਾਂ ਹੁੰਦੀਆਂ ਉਸ ਨਾਲ ਮੇਲ ਖਾਂਦੀਆਂ ਦੂਸਰਾ ਬੰਦਾ ਸਾਡੇ ਬਾਰੇ ਭਵਿੱਖਬਾਣੀ ਕਿਸ ਤਰ੍ਹਾਂ ਕਰ ਦਿੰਦਾ ਹੈਗਾ ਆ। ਗੱਲ ਇਸ ਦੇ ਬਾਰੇ ਚ ਕਰਦੇ ਆ, ਗੱਲ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕਿ ਫੋਨ ਦੀ, ਜਿਹੜੇ ਅੱਜ ਸਾਡੇ ਕੋਲ ਮੋਬਾਈਲ ਫੋਨ ਹੈਗੇ ਆ, ਤੇ ਇਸ ਤੋਂ ਪਹਿਲਾਂ ਜਦੋਂ ਮੋਬਾਈਲ ਫੋਨ ਨਹੀਂ ਸੀਗੇ, ਘਰਾਂ ਦੇ ਵਿੱਚ ਇੱਕ ਸਿੰਪਲ ਜਿਹਾ ਫੋਨ ਲੱਗੇ ਹੁੰਦੇ ਸੀਗੇ, ਹਰ ਕਿਸੇ ਦੇ ਘਰ ਚ ਨਹੀਂ ਹੁੰਦੇ ਸੀ, ਟਾਵੇਂ ਟਾਵੇਂ ਫੋਨ ਹੁੰਦੇ ਸੀ ਜਿਨ੍ਹਾਂ ਨੂੰ ਘੁਮਾ ਕੇ ਫਿੰਗਰ ਨਾਲ ਘੁਮਾ ਕੇ ਨੰਬਰ ਡਾਇਲ ਕੀਤੇ ਜਾਂਦੇ ਸੀ ਤੇ ਉਹਨਾਂ ਦਾ ਜਿਹੜਾ ਰਿੰਗ ਵੱਜਦੀ ਸੀ, ਟਰਨ ਟਰਨ ਕਰਕੇ ਵੱਜਦੀ ਹੁੰਦੀ ਸੀ। ਤੇ ਉਹ ਟਾਵੇਂ ਟਾਵੇਂ ਹੁੰਦੇ ਸੀ। ਉਹ ਵਾਲੇ ਫੋਨ ਪਹਿਲਾਂ ਕਿਸੇ ਟਾਈਮ ਸਿਰਫ ਗੱਲਬਾਤ ਹੀ ਕਰਨ ਦੇ ਲਈ ਵਰਤੇ ਜਾਂਦੇ ਸੀ ਕਿ ਜਿਹੜੇ ਦੂਰ ਦਰਾਡੇ ਬੈਠੇ ਆ ਉਹਨਾਂ ਨੂੰ ਜੇ ਸ਼ਕਲ ਦੇ ਤੌਰ ਤੇ ਅਸੀਂ ਨਹੀਂ ਦੇਖ ਸਕਦੇ ਤੇ ਉਹਨਾਂ ਦੀ ਆਵਾਜ਼ ਕੰਨਾਂ ਦੇ ਵਿੱਚ ਪੈ ਸਕਦੀ ਆ ਤੇ ਉਹਨਾਂ ਦੇ ਨਾਲ ਅਸੀਂ ਆਪਣਾ ਰਾਬਤਾ ਕਾਇਮ ਕਰਕੇ ਹਾਲ ਚਾਲ ਪੁੱਛ ਸਕਦੇ ਹੈਗੇ ਆ। ਇਹ ਫੋਨ ਇਸ ਗੱਲ ਦੇ ਲਈ ਵਰਤੇ ਗਏ ਸੀ। ਹੌਲੀ ਹੌਲੀ ਟੈਕਨੋਲੋਜੀ ਨੇ ਆਪਣੀ ਤਰੱਕੀ ਕੀਤੀ ਤੇ ਜਿਹੜਾ ਫੋਨ ਸੀਗਾ ਹੌਲੀ ਹੌਲੀ ਉਹਦੀ ਸ਼ੇਪ ਬਦਲਦੀ ਛੋਟੇ ਛੋਟੇ ਫੋਨ ਬਣ ਗਏ, ਫਿਰ ਸੈੱਲ ਫੋਨ ਬਣ ਗਏ, ਫਿਰ ਪਾਕਟ ਫੋਨ ਬਣ ਗਏ ਤੇ ਫਿਰ ਹੌਲੀ ਹੌਲੀ ਹੁਣ ਮੋਬਾਈਲ ਦੇ ਉੱਤੇ ਆ ਗਏ ਹੈਗੇ ਆ ਤੇ ਜਿੱਥੇ ਵੀ ਅਸੀਂ ਆਪਣੇ ਜਾਂਦੇ ਆ ਤੁਰਦੇ ਫਿਰਦੇ ਆ ਜਿੱਥੇ ਵੀ ਅਸੀਂ ਕਿਤੇ ਹੋਈਏ ਸਾਡੇ ਕੋਲ ਫੋਨ ਹੁੰਦੇ ਆ ਤੇ ਅਸੀਂ ਹਰ ਕਿਸੇ ਨੂੰ ਹਰ ਥਾਂ ਤੇ ਫੋਨ ਕਰਕੇ ਆਪਣੀ ਗੱਲ ਅਗਲੇ ਤੱਕ ਤੇ ਅਗਲੇ ਦੀ ਗੱਲ ਅਸੀਂ ਸੁਣ ਸਕਦੇ ਆ, ਦੱਸ ਸਕਦੇ ਆ ਕਿ ਮੈਂ ਇਸ ਵੇਲੇ ਕਿੱਥੇ ਹੈਗੀ ਜਾਂ ਹੈਗਾ। ਫੇਰ ਉਸ ਤੋਂ ਬਾਅਦ ਇਸੇ ਫੋਨ ਦੇ ਵਿੱਚ ਇੰਟਰਨੈਟ ਪਾ ਦਿੱਤਾ ਗਿਆ। ਇੰਟਰਨੈਟ ਕੀ ਦੁਨੀਆ ਸਾਡੀ ਜੇਬ ਦੇ ਵਿੱਚ ਆ ਗਈ। ਅਸੀਂ ਕਿਤੇ ਵੀ ਕੋਈ ਵੀ ਚੀਜ਼ ਰਿਸਰਚ ਕਰਨੀ ਹੁੰਦੀ ਹੈ ਬੈਠੇ ਬਿਠਾਏ ਜਿੱਥੇ ਵੀ ਹੁੰਦੇ ਆ ਰਿਸਰਚ ਕਰਦੇ ਆ ਸਾਨੂੰ ਪਤਾ ਲੱਗ ਜਾਂਦਾ। ਮੈਪ ਕਿਤੇ ਵੀ ਜਾਣਾ ਹੋਵੇ ਅਸੀਂ ਉਹ ਮੈਪ ਖੋਲਦੇ ਆ, ਨੈਵੀਗੇਸ਼ਨ ਲਾਉਂਦੇ ਆ ਤੇ ਅਸੀਂ ਉਹ ਥਾਂ ਤੇ ਪਹੁੰਚ ਜਾਂਦੇ ਆ। ਉਹ ਛੋਟਾ ਜਿਹਾ ਜਿਹੜਾ ਫੋਨ ਆ ਸਾਡੀ ਬਹੁਤ ਵੱਡੀ ਮਦਦ ਕਰਨ ਦੇ ਵਿੱਚ ਸਾਡੇ ਸਹਾਈ ਹੁੰਦਾ ਅੱਜ ਦੇ ਟਾਈਮ ਦੇ ਵਿੱਚ। ਤੇ ਫੇਰ ਉਸ ਤੋਂ ਬਾਅਦ ਸਮਾਰਟ ਫੋਨ ਸ਼ੁਰੂ ਹੋ ਗਏ। ਸਮਾਰਟ ਫੋਨ, ਸਮਾਰਟ ਮਤਲਬ ਕਿ ਜਿਹੜੀ ਚੀਜ਼ ਬੜੀ ਸਮਾਰਟ ਹੁੰਦੀ ਹੈ। ਸਮਾਰਟਨੈਸ ਕਹਿੰਦੇ ਕਿ ਇਨਸਾਨ ਦਾ ਸਮਾਰਟ ਹੋਣਾ ਜ਼ਰੂਰੀ ਹੈ। ਸਮਾਰਟ ਉਹ ਨਹੀਂ ਕਿ ਤੁਸੀਂ ਦੇਖ ਵੱਲੋਂ ਸੋਹਣੇ ਹੋਵੇ, ਖੂਬਸੂਰਤ ਹੋਵੋ, ਦਿਮਾਗੀ ਤੌਰ ਤੇ ਤੁਸੀਂ ਸਮਾਰਟ ਹੋਣੇ ਚਾਹੀਦੇ ਆ। ਤੇ ਫਿਰ ਇਹ ਸ਼ੁਰੂ ਹੋ ਗਏ। ਤੇ ਜਦੋਂ ਉਸ ਟੈਲੀਫੋਨ ਤੋਂ ਬਾਅਦ ਅੱਜ ਦਾ ਜਿਹੜਾ ਮੋਬਾਈਲ ਆ ਇਹਦਾ ਸਫ਼ਰ ਦੇਖੀਏ ਕਾਫੀ ਲੰਬਾ ਸਫ਼ਰ ਆ। ਲੇਕਿਨ ਅੱਜ ਦੇ ਟਾਈਮ ਚ ਜਿੱਥੇ ਟੈਲੀਫੋਨ ਦੇ ਰਾਹੀਂ ਗੱਲਬਾਤ ਕਰਨ ਦੇ ਨਾਲ ਦੁਨੀਆ ਇੰਟਰਨੈਟ ਦੇ ਨਾਲ ਜੁੜਨ ਦੇ ਨਾਲ ਦੁਨੀਆ ਜਿੱਥੇ ਬਹੁਤ ਛੋਟੀ ਤੇ ਨੇੜੇ ਲੱਗਦੀ ਆ ਉੱਥੇ ਬਹੁਤ ਸਾਰਾ ਇਹਦੇ ਵਿੱਚ ਕ੍ਰਾਈਮ ਵੀ ਵੱਧ ਗਿਆ ਹੈਗਾ ਆ। ਕ੍ਰਾਈਮ ਵੀ ਵੱਧ ਗਿਆ ਤੇ ਤੁਹਾਡੀ ਜਿਹੜੀ ਸਾਡੀ ਜਿਹੜੀ ਪ੍ਰਾਈਵੇਸੀ ਆ ਉਹ ਵੀ ਖਤਮ ਹੋ ਗਈ ਆ। ਪਹਿਲਾਂ ਟੈਲੀਫੋਨਾਂ ਤੇ ਗੱਲ ਜਿਹੜੀ ਪ੍ਰਾਈਵੇਟ ਕੀਤੀ ਜਾਂਦੀ ਸੀਗੀ ਉੱਥੇ ਸੀ ਉਦੋਂ ਵੀ ਪ੍ਰਾਈਵੇਸੀ ਨਹੀਂ ਸੀ ਕਿਉਂਕਿ ਐਕਸਚੇਂਜ ਦੇ ਵਿੱਚ ਜਿਹੜੇ ਓਪਰੇਟ ਬੈਠੇ ਹੁੰਦੇ ਸੀਗੇ ਤੇ ਉਹ ਗੱਲ ਨੂੰ ਸੁਣ ਲੈਂਦੇ ਹੁੰਦੇ ਸੀਗੇ ਨਾ। ਪ੍ਰਾਈਵੇਸੀ ਤਾਂ ਅਸੀਂ ਕਿਤੇ ਵੀ ਨਹੀਂ ਕਹਿ ਸਕਦੇ ਕਿ ਇੱਥੇ ਵੀ ਸਾਡੀ ਪ੍ਰਾਈਵੇਸੀ ਰਹੀ ਹੈ, ਇੱਥੇ ਵੀ ਆ। ਸੋ ਬੰਦਾ ਹਰ ਥਾਂ ਤੇ ਉਹ ਕਿਤੇ ਨਾ ਕਿਤੇ ਉਹ ਯਾਰ ਹੁੰਦਾ ਰਿਹਾ। ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਦੀਆਂ ਫੈਲ ਜਾਂਦੀਆਂ ਜਾਂ ਲੋਕਾਂ ਦੀ ਵੀ ਗੱਲ ਆ ਜਾਂਦੀ ਹੈ ਕਿ ਮੇਰਾ ਡਾਟਾ ਚੋਰੀ ਹੋ ਗਿਆ, ਲੀਕ ਹੋ ਗਿਆ, ਡਾਟਾ ਮੇਰਾ ਕਿਸੇ ਨੇ ਚੋਰੀ ਕਰ ਲਿਆ। ਤੇ ਡਾਟਾ ਜਿਹੜਾ ਆ ਚੋਰੀ ਕਰਨਾ ਕਿਸ ਤਰ੍ਹਾਂ ਕੀਤਾ ਜਾਂਦਾ, ਇਹ ਨਹੀਂ ਕਿ ਕਿਸੇ ਨੇ ਤੁਹਾਡਾ ਮੋਬਾਈਲ ਚੱਕਿਆ ਤੇ ਰੁੱਗ ਭਰਿਆ ਉਹਦੇ ਵਿੱਚ ਤੁਹਾਡਾ ਸਾਰਾ ਡਾਟਾ ਕੱਢ ਲਿਆ, ਇਸ ਤਰ੍ਹਾਂ ਦੀ ਚੋਰੀ ਨਹੀਂ ਹੈਗੀ। ਚੋਰੀ ਹੈਗੀ ਆ ਜਿੱਦਾਂ ਤੁਸੀਂ ਆਪਣੀ ਸਮਾਰਟਨੈਸ ਦੇ ਨਾਲ ਕਿਸੇ ਦੀ ਚੀਜ਼ ਨੂੰ ਕਿਸ ਤਰ੍ਹਾਂ ਚੋਰੀ ਕਰਨਾ, ਕਿਸੇ ਦੇ ਮੋਬਾਈਲ ਦੇ ਵਿੱਚੋਂ ਪੂਰੀ ਇਨਫੋਰਮੇਸ਼ਨ ਕਿੱਦਾਂ ਕੱਢਣੀ ਕਿ ਇਹ ਇਨਸਾਨ ਕਿਸ ਤਰ੍ਹਾਂ ਦਾ ਹੋਵੇਗਾ, ਕੀ ਦੇਖਦਾ ਜਾਂ ਕੀ ਰਿਸਰਚ ਕਰਦਾ, ਕੀ ਇਹਦੀਆਂ ਫਾਈਲਾਂ ਦੇ ਵਿੱਚ ਕੀ ਹੈਗਾ ਆ। ਇੱਕ ਸਮਾਰਟਨੈਸ ਦੇ ਨਾਲ ਤੁਸੀਂ ਉਹਦੀ ਹਰ ਚੀਜ਼ ਨੂੰ ਲੀਕ ਕਰ ਦੇਣੀ, ਇਹਨੂੰ ਹੀ ਕਹਿੰਦੇ ਆ ਕਿ ਡਾਟਾ ਚੋਰੀ ਕਰਨਾ। ਇਹਦੇ ਵਿੱਚ ਮਾਨਸਿਕਤਾ ਵੀ ਇਨਸਾਨ ਦੀ ਪੜ੍ਹੀ ਜਾਂਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਹੈਗੇ ਆ। ਜਿਸ ਤਰ੍ਹਾਂ ਇਹ ਗੱਲ ਕਰ ਲਈਏ, ਹਮਜ਼ਾ ਤੋਬ ਨੇ ਕਿਹਾ ਸੀ ਕਿ ਮੈਨੂੰ ਤੁਸੀਂ ਮੈਂ ਅੰਦਾਜ਼ਾ ਲਾ ਕੇ ਤੁਹਾਨੂੰ ਦੱਸ ਸਕਦਾ ਆ ਕਿ ਤੁਹਾਡੇ ਮੁਲਕ ਦਾ ਭਵਿੱਖ, ਹਮਜ਼ਾ ਤੋਬ ਨੇ ਕਿਹਾ ਸੀ ਤੁਹਾਡੇ ਮੁਲਕ ਦਾ ਭਵਿੱਖ ਮੈਂ ਦੱਸ ਸਕਦਾ ਕਿ ਕਿਸ ਤਰ੍ਹਾਂ ਦਾ ਹੋਵੇਗਾ, ਤੁਹਾਡੇ ਮੁਲਕ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਸ ਤਰ੍ਹਾਂ ਦੇ ਗਾਣੇ ਗਾਉਂਦੀ ਤੇ ਸੁਣਦੀ ਆ। ਮੈਂ ਉਹਨਾਂ ਦੇ ਗਾਣੇ ਲਿਖਣ ਦੇ, ਬੋਲਣ ਦੇ, ਸੁਣਨ ਦੇ ਦਾ ਅੰਦਾਜ਼ਾ ਲਾ ਕੇ ਦੱਸ ਸਕਦਾ ਕਿ ਤੁਹਾਡੇ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਸੋ ਇਹ ਗੱਲ ਹਮਜ਼ਾ ਤੋਬ ਨੇ ਇਸ ਕਰਕੇ ਕਹੀ ਸੀ ਕਿਉਂਕਿ ਅਸੀਂ ਜਿਸ ਤਰ੍ਹਾਂ ਦੀ ਸੋਚ ਸੋਚਦੇ ਹੁੰਦੇ ਆ, ਜਿਸ ਤਰ੍ਹਾਂ ਦੇ ਸਾਡੇ ਦੋਸਤ ਮਿੱਤਰ ਹੁੰਦੇ ਆ, ਇਨਸਾਨ ਦੀ ਉਸੇ ਤਰ੍ਹਾਂ ਦੀ ਪਹਿਚਾਣ ਬਣਦੀ ਆ। ਜਿਹੜੇ ਜਿਨ੍ਹਾਂ ਦੇ ਦੋਸਤ ਚੋਰ ਡਾਕੂ ਲੁਟੇਰੇ ਹੋਣਗੇ ਉਹ ਸਮਝਿਆ ਜਾਂਦਾ ਕਿ ਇਹ ਵੀ ਉਸੇ ਤਰ੍ਹਾਂ ਦੀ ਸੰਗਤ ਦਾ ਵੀ ਇਹਨਾਂ ਇਸ ਦੇ ਉੱਤੇ ਰੰਗਤ ਹੁੰਦੀ ਆ ਤੇ ਇਹ ਵੀ ਉਸੇ ਰਸਤੇ ਤੇ ਚੱਲਣ ਵਾਲਾ ਇਨਸਾਨ ਜਾਂ ਉਹ ਇਨਸਾਨ ਹੋਵੇਗਾ। ਜੇ ਅਸੀਂ ਸਾਧੂ ਸੰਤਾਂ ਦੇ ਜਿਹੜੇ ਪ੍ਰਵਚਨ ਕਰਦੇ ਆ ਤੇ ਰੱਬ ਘਰ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਸਾਡਾ ਸ਼ਰਧਾਲੂਆਂ ਦੇ ਨਾਲ ਬੈਠਣਾ ਉੱਠਣਾ ਹੋਵੇਗਾ। ਐਸੀ ਫਕੀਰੀ ਸੁਭਾਅ ਵਾਲੇ ਲੋਕਾਂ ਦੇ ਨਾਲ ਜਿਹੜਾ ਇਸ ਦੁਨੀਆਂ ਨੂੰ ਛੱਡ ਕੇ ਦੂਸਰੀ ਦੁਨੀਆਂ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਜੇ ਸਾਡਾ ਸੰਗ ਸਾਥ ਹੋਵੇਗਾ ਤੇ ਉਥੋਂ ਸਾਡੀ ਜਿਹੜੀ ਸੋਭਤ ਆ ਉਹਦਾ ਅਸਰ ਪੈਂਦਾ ਕਿ ਅਸੀਂ ਕਿਸ ਤਰ੍ਹਾਂ ਦੀ ਸੋਭਤ ਦੇ ਲੋਕ ਹੋ ਸਕਦੇ ਆ ਕਿਸ ਤਰ੍ਹਾਂ ਦੀ ਸਾਡੀ ਸੋਚਣੀ ਹੋ ਸਕਦੀ ਆ ਤੇ ਫਿਰ ਸਾਡੀਆਂ ਕਿਤਾਬਾਂ ਜਿਸ ਤਰ੍ਹਾਂ ਦੀ ਅਸੀਂ ਕਿਤਾਬਾਂ ਪੜ੍ਹਦੇ ਆ ਅਸੀਂ ਕਿਸ ਤਰ੍ਹਾਂ ਦੀ ਨੌਲੇਜ ਰੱਖਦੇ ਆ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਆ ਉਥੋਂ ਵੀ ਸਾਡੀ ਮਾਨਸਿਕਤਾ ਦਾ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ। ਇਸੇ ਤਰ੍ਹਾਂ ਫੇਸਬੁੱਕ ਫਰੈਂਡਸ਼ਿਪ ਲਿਸਟ ਦੇ ਵਿੱਚ ਜਿਸ ਤਰ੍ਹਾਂ ਦੇ ਸਾਡੇ ਦੋਸਤ ਹੋਣਗੇ ਜਿਸ ਤਰ੍ਹਾਂ ਦੀਆਂ ਪੋਸਟਾਂ ਅਸੀਂ ਪਾਵਾਂਗੇ ਪੋਸਟਾਂ ਲਾਈਕ ਕਰਦੇ ਆ ਪੋਸਟਾਂ ਦੇ ਉੱਤੇ ਕਮੈਂਟ ਕਰਦੇ ਆ ਸਾਡੇ ਦੋਸਤ ਕਿਸ ਤਰ੍ਹਾਂ ਦੇ ਆ ਅਸੀਂ ਜਦੋਂ ਕੋਈ ਫਰੈਂਡਸ਼ਿਪ ਰਿਕੁਐਸਟ ਆਉਂਦੀ ਆ ਅਸੀਂ ਉਹਨਾਂ ਦੋਸਤਾਂ ਨੂੰ ਦੇਖਦੇ ਹੁੰਦੇ ਪਹਿਲਾਂ ਵਿੱਚ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹੁੰਦੇ ਆ ਕੋਈ ਰਾਈਟਰ ਆ ਕੋਈ ਵਧੀਆ ਸਿੰਗਰ ਆ ਕੋਈ ਵਧੀਆ ਬੁਲਾਰਾ ਆ ਜਿਸ ਤਰ੍ਹਾਂ ਦਾ ਵੀ ਅਸੀਂ ਜਿੱਦਾਂ ਦੀ ਸਾਡੀ ਮਾਨਸਿਕਤਾ ਹੁੰਦੀ ਆ ਅਸੀਂ ਉਸ ਫਰੈਂਡਸ਼ਿਪ ਦੇ ਵਿੱਚ ਦੇਖਦੇ ਆ ਕਿ ਇਕੁਅਲ ਕਿਹੜੇ ਨਾਲ ਇਹ ਦੋਸਤ ਇਹਨਾਂ ਦੇ ਹੈਗੇ ਆ ਫਿਰ ਅਸੀਂ ਉਹ ਰਿਕੁਐਸਟ ਜਿਹੜੀ ਐਕਸੈਪਟ ਕਰਦੇ ਆ। ਸਾਨੂੰ ਦੂਸਰਾ ਸਾਡੀ ਮਾਨਸਿਕਤਾ ਨੂੰ ਪੜ੍ਹ ਲੈਂਦਾ ਅਸੀਂ ਦੂਸਰੇ ਦਿਨ ਨੂੰ ਪੜ੍ਹ ਲੈਂਦੇ ਇਸ ਤਰ੍ਹਾਂ ਦੀ ਇਹ ਮਾਨਸਿਕਤਾ ਹੁੰਦੀ ਆ ਇਹਨੂੰ ਹੀ ਇਹੀ ਲੀਕ ਹੋ ਜਾਂਦੀ ਆ। ਕਿਸ ਤਰ੍ਹਾਂ ਲੀਕ ਹੋ ਜਾਂਦੀ ਆ ਉਹਦੇ ਬਾਰੇ ਚ ਇਸ ਤਰ੍ਹਾਂ ਹੈ ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਮੰਨ ਲਓ ਕਿਸੇ ਇਨਸਾਨ ਨੇ ਜਾਂ ਕਿਸੇ ਬੰਦੇ ਨੇ ਕੋਈ ਕ੍ਰਾਈਮ ਕਰ ਦਿੱਤਾ ਕਿਸੇ ਦਾ ਖੂਨ ਕਰ ਦਿੱਤਾ ਪੁਲਿਸ ਉਹਦੇ ਪਿੱਛੇ ਉਹਨੂੰ ਫੜਨ ਦੇ ਲਈ ਲੱਗੀ ਹੋਈ ਹੈ ਲੇਕਿਨ ਉਹ ਫੜਿਆ ਨਹੀਂ ਜਾ ਰਿਹਾ ਕਿੱਥੇ ਰਹਿ ਰਿਹਾ ਦੁਨੀਆਂ ਬਹੁਤ ਵੱਡੀ ਆ ਹਿੰਦੁਸਤਾਨ ਚ ਆ ਜਾਂ ਦੁਨੀਆਂ ਦੇ ਕਿਹੜੇ ਮੁਲਕ ਦੇ ਵਿੱਚ ਆ ਕੁਛ ਪਤਾ ਨਹੀਂ ਲੱਗਦਾ ਹੈਗਾ। ਹੁਣ ਸਮਾਰਟ ਫੋਨ ਦੀ ਇੱਕ ਸਮਾਰਟਨੈਸ ਇਹ ਹੈਗੀ ਆ ਜਿਹੜਾ ਸਾਡਾ ਸਮਾਰਟ ਫੋਨ ਆ ਉਹ ਸਾਡੇ ਫਿੰਗਰ ਪ੍ਰਿੰਟ ਨੂੰ ਜਾਣਦਾ ਸਾਡੀ ਆਵਾਜ਼ ਨੂੰ ਪਹਿਚਾਣਦਾ ਸਾਡੀ ਸ਼ਕਲ ਸੂਰਤ ਨੂੰ ਪਹਿਚਾਣਦਾ ਆ। ਇਹ ਜਿਹੜੀਆਂ ਕੰਪਨੀਆਂ ਜਿਹੜੀਆਂ ਸਾਨੂੰ ਐਪਲੀਕੇਸ਼ਨਸ ਆਉਂਦੀਆਂ ਕਿ ਤੁਸੀਂ ਇਹਨੂੰ ਐਕਸੈਪਟ ਕਰੋ ਯੈਸ ਕਰੋ ਇਹ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਆ ਇਹ ਸਾਡੀ ਮਾਨਸਿਕਤਾ ਇਹਨਾਂ ਦੇ ਕੋਲ ਹੁੰਦੀ ਆ ਕਿ ਅਸੀਂ ਕਿਸ ਤਰ੍ਹਾਂ ਦੀ ਵੈਬਸਾਈਟ ਦੇਖਦੇ ਆ ਕਿਸ ਤਰ੍ਹਾਂ ਦੀ ਅਸੀਂ ਰਿਸਰਚ ਕਰਦੇ ਆ ਕਿਸ ਤਰ੍ਹਾਂ ਦੀਆਂ ਫੋਟੋਆਂ ਦੇਖਦੇ ਆ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਸਾਡਾ ਕੰਟੈਕਟ ਵਟਸਐਪ ਕੰਟੈਕਟ ਹੈਗਾ ਇਹ ਜਿਹੜੀਆਂ ਐਪਲੀਕੇਸ਼ਨਸ ਅਸੀਂ ਡਾਊਨਲੋਡ ਕਰਦੇ ਆ ਜੇ ਸਾਨੂੰ ਭੇਜੀ ਜਾਂਦੀ ਆ ਇਹ ਇਹਨਾਂ ਕੰਪਨੀਆਂ ਐਪਲੀਕੇਸ਼ਨਸ ਦੀਆਂ ਇਹਨਾਂ ਦੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ ਕੋਲ ਸਾਡੇ ਕੱਲੇ ਕੱਲੇ ਦਾ ਬਹੀ ਖਾਤਾ ਹੁੰਦਾ ਮਾਨਸਿਕਤਾ ਹੁੰਦੀ ਆ ਕਿ ਮੰਨ ਲਓ ਕਿ ਮੇਰੇ ਬਾਰੇ ਆ ਕਿ ਅੰਜੂਜੀਤ ਜਿਆਦਾ ਇਸ ਹਫਤੇ ਦੇ ਵਿੱਚ ਉਹਨੇ ਜਿਆਦਾ ਕਿਹੜੀ ਚੀਜ਼ ਦੇਖੀ ਆ ਮੇਰੀ ਮਾਨਸਿਕਤਾ ਕੀ ਆ ਮੈਂ ਕੀ ਜਿਆਦਾ ਯੂਟਿਊਬ ਤੇ ਦੇਖਦੀ ਆ ਮੈਂ ਜਦੋਂ ਵਿਹਲੀ ਹੁੰਦੀ ਆ ਮੈਂ ਕੀ ਜਿਆਦਾ ਪੜ੍ਹਦੀ ਹੈਗੀ ਆ ਕਿਸ ਤਰ੍ਹਾਂ ਦੇ ਗਾਣੇ ਸੁਣਦੀ ਆ ਕਿਸ ਤਰ੍ਹਾਂ ਦਾ ਪੜ੍ਹਦੀ ਕਿਸ ਤਰ੍ਹਾਂ ਦੇ ਮੇਰੇ ਦੋਸਤ ਆ ਕੀ ਸਾਡੀ ਗੱਲਬਾਤ ਹੁੰਦੀ ਆ ਸਾਰਾ ਕੁਛ ਉਹਨਾਂ ਦੇ ਕੋਲ ਹੈਗਾ ਆ ਸਮਾਰਟ ਫੋਨ ਦਾ ਉਹਨਾਂ ਦੇ ਕੋਲ। ਹੁਣ ਜਿਹੜਾ ਇੱਕ ਬੰਦੇ ਨੇ ਕ੍ਰਾਈਮ ਕੀਤਾ ਉਹ ਲੱਭ ਨਹੀਂ ਰਿਹਾ ਤੇ ਉਹਨੂੰ ਅੱਜ ਦੇ ਟਾਈਮ ਦੇ ਵਿੱਚ ਲੱਭਣਾ ਇਸ ਕਰਕੇ ਆਸਾਨ ਹੋ ਰਿਹਾ ਹੈਗਾ ਆ ਜਿਹੜਾ ਸਮਾਰਟ ਫੋਨ ਆ ਤੇ ਜਦੋਂ ਉਹ ਸਮਾਰਟ ਫੋਨ ਦੇ ਉੱਤੇ ਉਹ ਕਲਿੱਕ ਕਰਦਾ ਹੈਗਾ ਮੰਨ ਲਓ ਉਹਦੀ ਆਵਾਜ਼ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਹੈ ਪੁਲਿਸ ਵਾਲੇ ਲੱਭ ਰਹੇ ਆ ਉਹਦੀ ਆਵਾਜ਼ ਰਿਕਾਰਡਿੰਗ ਉਹਨਾਂ ਦੇ ਕੋਲ ਪਹੁੰਚੀ ਹੋਈ ਆ ਦੇਖ ਪਹੁੰਚੀ ਹੋਈ ਆ ਕਿਸ ਤਰ੍ਹਾਂ ਦੀ ਹੈਗੀ ਆ ਤੇ ਜਦੋਂ ਉਸ ਆਵਾਜ਼ ਦੇ ਵਿੱਚ ਉਹ ਸਮਾਰਟ ਫੋਨ ਤੇ ਗੱਲ ਕਰਦਾ ਆ ਤੇ ਉਸ ਦੀ ਆਵਾਜ਼ ਦੀ ਜਿਹੜੀ ਆਵਾਜ਼ ਆ ਉਸ ਕੰਪਨੀ ਦੇ ਕੋਲ ਚਲੇ ਜਾਣੀ ਹੈਗੀ ਆ ਤੇ ਉਸ ਕੰਪਨੀ ਦੇ ਕੋਲ ਜਾ ਕੇ ਤੇ ਫੋਨ ਤੋਂ ਫੋਨ ਕਰ ਰਹੇ ਆ ਵਟਸਐਪ ਕਾਲ ਕਰ ਰਹੇ ਆ ਕਿਸੇ ਤਰ੍ਹਾਂ ਵੀ ਕਾਲ ਕਰ ਰਹੇ ਆ ਉਹਨਾਂ ਦੇ ਕੋਲ ਜਦੋਂ ਪਹੁੰਚਣੀ ਆ ਉਹਨਾਂ ਨੇ ਉਸੇ ਵੇਲੇ ਪੁਲਿਸ ਵਾਲਿਆਂ ਨੂੰ ਉਸ ਕੰਪਨੀ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਰਿਪੋਰਟ ਦੇ ਦੇਣੀ ਕਿ ਫਲਾਨਾ ਬੰਦਾ ਇਸ ਆਵਾਜ਼ ਦਾ ਜਿਹੜਾ ਤੁਸੀਂ ਸਾਨੂੰ ਆਵਾਜ਼ ਦਿੱਤੀ ਆ ਵੀ ਇਸ ਆਵਾਜ਼ ਦਾ ਬੰਦਾ ਫਲਾਨੇ ਏਰੀਆ ਦੇ ਵਿੱਚ ਫਲਾਨੀ ਥਾਂ ਤੇ ਆ ਤੇ ਤੇ ਉਸ ਗੱਲ ਦਾ ਜਿਹੜਾ ਆ ਪੁਲਿਸ ਵਾਲਿਆਂ ਨੂੰ ਫੜਨ ਦੇ ਵਿਚ ਆਸਾਨੀ ਹੋ ਜਾਂਦੀ ਆ। ਉਹ ਗੱਲ ਵੱਖਰੀ ਆ ਕਿ ਸਾਡੇ ਮੁਲਕ ਦੇ ਵਿਚ ਕ੍ਰਾਈਮ ਵੱਧ ਰਹੇ ਆ ਲੇਕਿਨ ਚੋਰ ਫੜੇ ਨਹੀਂ ਜਾ ਰਹੇ। ਕ੍ਰਾਈਮ ਸਾਡੇ ਆਲੇ ਦੁਆਲੇ ਹੀ ਹੈ, ਚੋਰ ਵੀ ਆਲੇ ਦੁਆਲੇ ਹੀ ਘੁੰਮਦੇ ਆ, ਪਰ ਨਾ ਤਾਂ ਸਾਡੀਆਂ ਜਿਹੜੇ ਸਾਡੇ ਸਮਾਰਟਫੋਨ ਆ ਉਹ ਮਾਨਸਿਕਤਾ ਨੂੰ ਸਮਝਣ ਦੇ ਵਿਚ ਉਹ ਆਪਣਾ ਪੂਰਾ ਭਰਪੂਰ ਯੋਗਦਾਨ ਪਾ ਰਹੇ ਆ ਤੇ ਨਾ ਹੀ ਕ੍ਰਾਈਮ ਨੂੰ ਹਟਾਉਣ ਦੇ ਵਿਚ ਇਹ ਜਿਹੜੇ ਸਮਾਰਟਫੋਨ ਆ ਇਹ ਯੋਗਦਾਨ ਪਾ ਰਹੇ ਆ ਦੱਸਿਆ ਨਹੀਂ ਜਾ ਰਿਹਾ ਕਿਉਂਕਿ ਸਾਡੇ ਦੇਸ਼ ਦੇ ਵਿਚ ਕਰਪਸ਼ਨ ਬਹੁਤ ਜ਼ਿਆਦਾ ਆ। ਫੜੇ ਵੀ ਜਾਣਗੇ ਪੈਸਾ ਕਰਕੇ ਫੇਰ ਛੜਾ ਦਿੱਤਾ ਜਾਂਦਾ ਆ। ਸੋ ਗੱਲ ਇੱਥੇ ਮੁੱਕਦੀ ਆ ਕਿ ਜੇ ਕਿਸੇ ਚੋਰ ਨੂੰ ਫੜਨਾ ਆ, ਕਿਸੇ ਕ੍ਰਾਈਮ ਕੀਤੇ ਬੰਦੇ ਨੂੰ ਫੜਨਾ ਆ, ਉਹਦੀ ਆਵਾਜ਼ ਪੁਲਿਸ ਸਟੇਸ਼ਨ ਵਾਲੇ ਉਹਨਾਂ ਹਰ ਕੰਪਨੀਆਂ ਤੱਕ ਪਹੁੰਚਾ ਦਿੰਦੇ ਆ ਕਿ ਇਸ ਦਿੱਖ ਵਾਲਾ, ਇਸ ਫਿੰਗਰਪ੍ਰਿੰਟ ਵਾਲਾ, ਇਸ ਆਵਾਜ਼ ਵਾਲਾ ਇਨਸਾਨ ਜਦੋਂ ਵੀ ਫੋਨ ਕਰੇ ਤੇ ਉਹਦੀ ਆਵਾਜ਼ ਪਹਿਚਾਣ ਕੇ ਤੁਸੀਂ ਸਾਡੇ ਤੱਕ ਦੱਸਣੀ ਹੈ ਤੇ ਕੰਪਨੀਆਂ ਪੁਲਿਸ ਵਾਲਿਆਂ ਦਾ ਸਾਥ ਦਿੰਦੀਆਂ ਤੇ ਕੰਪਨੀਆਂ ਦੇ ਕੋਲ ਸਾਡਾ ਡਾਟਾ ਹੁੰਦਾ ਆ ਤੇ ਫਿਰ ਇਸੇ ਤਰ੍ਹਾਂ ਇਹ ਜਿਹੜਾ ਜੋ ਅਸੀਂ ਕੁਛ ਡਾਟਾ ਪੜ੍ਹਦੇ ਆ ਕਰਦੇ ਆ ਉਹ ਕੰਪਨੀਆਂ ਕੋਲ ਸਾਰਾ ਕੁਛ ਹੁੰਦਾ ਤੇ ਜਦੋਂ ਲੀਕ ਕਰਦੀਆਂ ਕੰਪਨੀਆਂ ਹੀ ਲੀਕ ਕਰਦੀਆਂ ਆ ਇਹ ਡਾਟਾ ਜਿਹੜਾ ਹੁਣ ਪਿਛਲੇ ਟਾਈਮ ਚ ਚੱਲਿਆ ਸੀਗਾ ਅਮਰੀਕਾ ਦੇ ਵਿਚ ਡਾਟਾ ਲੀਕ ਹੋ ਗਿਆ ਸੀ, ਫਲਾਨੇ ਦੇਸ਼ ਦੇ ਵਿਚ ਡਾਟਾ ਲੀਕ ਹੋ ਗਿਆ, ਚੋਰੀ ਕਰ ਦਿੱਤਾ ਗਿਆ। ਇਹੀ ਕਾਰਨ ਹੈ ਕਿ ਕੰਪਨੀਆਂ ਨੇ ਕਰਕੇ ਉਸ ਮੁਲਕ ਨੂੰ ਦੇ ਨਾਲ ਉਹਨਾਂ ਦਾ ਕੰਟੈਕਟ ਹੁੰਦਾ, ਪੁਲਿਸ ਵਾਲਿਆਂ ਨਾਲ ਹੁੰਦਾ ਆ ਤੇ ਉਹ ਸਾਰੀਆਂ ਸਾਡੀਆਂ ਗੱਲਾਂ, ਸਾਡਾ ਮਾਨਸਿਕਤਾ ਉਹਨਾਂ ਤੱਕ ਵੇਚ ਦਿੰਦੀ ਆ। ਤੇ ਦੂਸਰਾ ਇਹ ਵੀ ਹੋ ਜਾਂਦਾ ਕਿ ਇੱਕ ਸਮਾਰਟ ਫੋਨ ਜਦੋਂ ਦੂਸਰੇ ਸਮਾਰਟ ਫੋਨ ਦੀ ਰੇਂਜ ਦੇ ਵਿਚ ਆਉਂਦਾ, ਦੋਨੇ ਇੱਕ ਥਾਂ ਤੇ ਜਦੋਂ ਹੁੰਦੇ ਆ ਸਮਾਰਟ ਫੋਨ ਤੇ ਦੂਸਰਾ ਸਮਾਰਟ ਫੋਨ, ਇਹ ਦੋਨੇ ਇੱਕ ਫੋਨ ਤੋਂ ਦੂਸਰਾ ਫੋਨ ਜਿਹੜਾ ਸਾਡਾ ਡਾਟਾ ਉਹ ਸ਼ੇਅਰ ਹੋ ਜਾਂਦਾ ਆਟੋਮੈਟਿਕਲੀ ਸਾਡੇ ਕੁਛ ਕੀਤੇ ਬਗੈਰ, ਤੇ ਫਿਰ ਅਸੀਂ ਹੈਰਾਨ ਹੁੰਦੇ ਹਾਂ ਕਿ ਇਹ ਜਿਹੜਾ ਆ ਇਸ ਇਨਸਾਨ ਨੂੰ ਤਾਂ ਮੈਂ ਫਲਾਨੇ ਟਾਈਮ ਤੇ ਰਿਸਰਚ ਕਰ ਰਹੀ ਸੀ ਜਾਂ ਕਰ ਰਿਹਾ ਸੀ, ਫੇਸਬੁੱਕ ਤੇ ਮੈਨੂੰ ਮਿਲਿਆ ਨੀ, ਹੁਣ ਅਚਾਨਕ ਫੇਸਬੁੱਕ ਤੇ ਸ਼ੋਰ ਹੋ ਰਿਹਾ, ਇਹਦਾ ਕਾਰਨ ਕੀ ਆ? ਕਾਰਨ ਇਹ ਹੁੰਦਾ ਜਦੋਂ ਇੱਕ ਸਮਾਰਟ ਫੋਨ ਦੂਸਰੇ ਸਮਾਰਟ ਫੋਨ ਦੇ ਰੇਂਜ ਦੇ ਵਿਚ ਆ ਜਾਂਦਾ ਤੇ ਉਹ ਆਪਸ ਦੇ ਵਿਚ ਸਾਰੇ ਦਾ ਸਾਰਾ ਦਾ ਨਹੀਂ ਲੇਕਿਨ ਕੁਛ ਪਰਸੈਂਟ ਤੋਂ ਜ਼ਿਆਦਾ ਉਹ ਡਾਟਾ ਸ਼ੇਅਰ ਹੋ ਜਾਂਦਾ ਉਹਦੇ ਨਾਲ, ਤੇ ਜਿਹਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ, ਮਾਨਸਿਕਤਾ ਸ਼ੇਅਰ ਹੋ ਜਾਂਦੀ ਹੈ, ਚੋਰੀ ਕਰ ਲਈ ਜਾਂਦੀ ਹੈ ਇਸੇ ਤਰ੍ਹਾਂ ਫੋਨ ਤੋਂ ਫੋਨ ਰਾਹੀਂ। ਇਹਨੂੰ ਕਹਿੰਦੇ ਆ ਸਮਾਰਟਨੈਸ। ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਮੰਜੂ ਜੀ ਦੇ ਨਾਲ, ਸੁਣਦੇ ਆ ਖੂਬਸੂਰਤ ਗੀਤ।
ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਬਾਈ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬੈਡ ਦਾ ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਰੀਦੀ ਚੱਲੀਏ ਫਰਨੀਚਰ ਵੇਖਣ
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ ਹੁਣ ਨਹੀਂ ਮੈਂ ਜਾਣਾ
ਉਹ ਫਿਕਰ ਨਾ ਕਰ ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ ਜੋ ਖੂਬਸੂਰਤੀ ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ ਜਿੱਥੇ ਅਵੇਲੇਬਲ ਨੇ ਬਾਕਸ ਬੈਡ ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ ਚੇਅਰ ਕਾਫੀ ਟੇਬਲ
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ ਮੰਦਿਰ ਐਂਡ ਰੋਕਿੰਗ ਚੇਅਰਸ
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ
ਚਲੀਏ ਫਿਰ
ਕਿੱਥੇ
ਰਾਇਲ ਇੰਡੀਅਨ ਫਰਨੀਚਰ ਹੋਰ ਕਿੱਥੇ
ਰਾਇਲ ਇੰਡੀਅਨ ਫਰਨੀਚਰ 64 ਦਿਲਮੀਆ ਰੋਡ ਬੁੰਦਲ
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਹੈ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿੱਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿੱਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
ਇਸ ਗੀਤ ਵਿੱਚ ਅਸਭਿਅਕ ਵਿਸ਼ੇ ਵਸਤੂ ਦੀ ਵਰਤੋਂ ਕੀਤੀ ਗਈ ਹੈ। ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਕੱਟ ਕਰ ਸਕਦੇ ਹਨ।
ਸ਼ਰਾਬੀਆਂ ਨਾ ਹੁੰਦਾ ਕਾਹਦਾ ਵਿਆਹ ਦੇਖਣਾ,
ਪੈਂਦਾ ਗਾ ਦੇਖਣਾ,
ਸ਼ਰਾਬੀਆਂ ਨਾ ਹੁੰਦਾ ਕਾਹਦਾ ਵਿਆਹ ਦੇਖਣਾ,
ਜੱਟਾਂ ਦੇ ਸ਼ੁਗਲ ਪੈਂਦਾ ਗਾ ਦੇਖਣਾ,
ਚੰਦ ਨਾ ਪਰਾਉਣਾ ਕੋਈ ਚਾੜ ਦੇ ਮੇਰੇ ਚਾਚੇ ਤਾਏ ਫਿਰਦੇ ਡਰੇ,
ਨੀ ਸੋਹਣੀ ਅੰਗਰੇਜ਼ੀ ਦੀ ਬੋਤਲੇ ਨੀ ਤੇਰੇ ਬਿਨਾ ਪਿੰਡ ਨਾ ਸਰੇ,
ਕੋੜੀ ਕੋੜੀ
ਜੀ ਹਾਂ ਦੋਸਤੋ, ਗੱਲ ਕਰ ਲੈਣੇ ਆ ਪਾਸਪੋਰਟ ਦੀ ਕੇ ਆਪਾਂ ਨੂੰ ਉਹ ਕਿਹੜੇ ਮੁਲਕ ਹਨ ਜਿੱਥੇ ਸਾਨੂੰ ਪਾਸਪੋਰਟ ਦੀ ਤਾਂ ਜ਼ਰੂਰਤ ਹੈ ਪਰ ਵੀਜ਼ੇ ਦੀ ਜ਼ਰੂਰਤ ਨਹੀਂ ਹੈਗੀ। ਇੰਡੀਅਨ ਲੋਕਾਂ ਦੀ ਮੈਂ ਗੱਲ ਕਰਦੀ ਹਾਂ, ਜੇ ਅਸੀਂ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਹਾਂ ਤੇ ਅਸੀਂ ਨਾਲ ਸਾਡੇ ਜਿਹੜੇ ਲੱਗਦੇ ਮੁਲਕ ਆ ਉਹਨਾਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਬਗੈਰ ਵੀਜ਼ੇ ਤੋਂ ਜਾ ਸਕਦੇ ਆ ਵਿਜ਼ਿਟ ਕਰਨ ਦੇ ਲਈ। ਕੋਈ ਮੁਲਕ ਦੇ ਵਿੱਚ ਤੁਸੀਂ 3 ਮਹੀਨੇ ਲਈ ਵਿਜ਼ਿਟ ਕਰ ਸਕਦੇ ਆ, ਕਿਸੇ ਦੇ ਵਿੱਚ 2 ਮਹੀਨੇ ਲਈ ਵਿਜ਼ਿਟ ਕਰ ਸਕਦੇ ਆ, ਕਿਸੇ ਮੁਲਕ ਦੇ ਵਿੱਚ 1 ਮਹੀਨੇ ਦੇ ਲਈ ਵਿਜ਼ਿਟ ਕਰ ਸਕਦੇ ਆ, ਪਰ ਤੁਹਾਨੂੰ ਉਸ ਮੁਲਕ ਦੇ ਵਿੱਚ ਜਾਣ ਦੇ ਲਈ ਵੀਜ਼ੇ ਦੀ ਲੋੜ ਨਹੀਂ। ਪਰ ਪਾਸਪੋਰਟ, ਆਪਣਾ ਆਈਡੈਂਟੀ ਕਾਰਡ, ਆਧਾਰ ਕਾਰਡ ਤੇ ਉੱਥੇ ਦੀ ਕਰੰਸੀ ਦਾ ਹੋਣਾ, ਮਤਲਬ ਇੰਡੀਅਨ ਕਰੰਸੀ ਦਾ ਤੁਹਾਡੇ ਕੋਲ ਹੋਣਾ ਜ਼ਰੂਰੀ ਆ। ਪਾਸਪੋਰਟ ਹੋਣਾ ਬਹੁਤ ਜ਼ਰੂਰੀ ਆ, ਪਰ ਵੀਜ਼ੇ ਦਾ ਹੋਣਾ ਜ਼ਰੂਰੀ ਨਹੀਂ ਹੈਗਾ। ਬਗੈਰ ਵੀਜ਼ੇ ਤੋਂ ਤੁਸੀਂ ਜਾ ਸਕਦੇ ਆ। ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਏਸ਼ੀਆ ਦਾ ਸਭ ਤੋਂ ਖੂਬਸੂਰਤ ਦੇਸ਼ ਉਹ ਕਿਹੜਾ ਹੈਗਾ, ਉਹ ਹੈਗਾ ਮੌਰੀਸ਼ੀਅਸ। ਮੌਰੀਸ਼ੀਅਸ ਦੇ ਵਿੱਚ ਜਾਣ ਦੇ ਲਈ ਸਾਨੂੰ ਪਾਸਪੋਰਟ ਦੀ ਲੋੜ ਹੈਗੀ ਆ ਪਰ ਵੀਜ਼ੇ ਦੀ ਲੋੜ ਨਹੀਂ ਹੈਗੀ, ਕਿਉਂਕਿ ਮੌਰੀਸ਼ੀਅਸ ਤੇ ਭਾਰਤ ਦੇ ਕੰਟੈਕਟ ਜਿਹੜਾ ਰਿਲੇਸ਼ਨ ਆ ਬਹੁਤ ਵਧੀਆ ਦੋਸਤੀ ਵਾਲਾ ਆ। ਇਸ ਕਰਕੇ ਅਸੀਂ ਜਿਹੜੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਹਾਂ, ਛੁੱਟੀਆਂ ਦੇ ਵਿੱਚ ਕਿਤੇ ਵੀ ਜਾਣ ਦਾ ਸੋਚ ਰਹੇ ਹਾਂ, ਯੂਰਪ ਤੱਕ ਦੀ ਪਹੁੰਚ ਨਹੀਂ ਹੈਗੀ, ਅਮੈਰੀਕਾ ਕੈਨੇਡਾ ਤੱਕ ਦੀ ਪਹੁੰਚ ਨਹੀਂ ਹੈਗੀ, ਲੇਕਿਨ ਇਹ ਜਿਹੜੇ ਮੁਲਕ ਮੈਂ ਤੁਹਾਨੂੰ ਦੱਸ ਰਹੀ ਹਾਂ, ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਫੈਮਿਲੀ ਮੈਂਬਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਤੁਸੀਂ ਉੱਥੇ ਆਪਣੀਆਂ ਛੁੱਟੀਆਂ ਬਿਤਾਉਣ ਲਈ ਜਾ ਸਕਦੇ ਹੈਗੇ ਆ। ਏਸ਼ੀਆ ਦਾ ਖੂਬਸੂਰਤ ਦੇਸ਼ ਮੌਰੀਸ਼ੀਅਸ, ਜਿੱਥੇ ਤੁਸੀਂ ਵਾਟਰਫਾਲਸ ਦੇਖ ਸਕਦੇ ਆ, ਪਾਣੀ ਦੀ ਖੂਬਸੂਰਤੀ, ਨੇਚਰ, ਪਹਾੜ ਬਹੁਤ ਵਧੀਆ, ਦੇਖਣ ਵਾਲੀ ਚੀਜ਼ ਆ, ਮਨ ਬਹੁਤ ਖੁਸ਼ ਹੋਵੇਗਾ। ਇੱਥੇ ਵੀ ਸਾਨੂੰ ਵੀਜ਼ੇ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਹੈਗਾ ਆ ਸਿੱਕਮ ਦੇ ਨਾਲ ਜੁੜਿਆ ਹੋਇਆ ਇੱਕ ਪਾਰਟ ਭੂਟਾਨ। ਭੂਟਾਨ ਦੇ ਵਿੱਚ ਜਾਣ ਦੇ ਲਈ ਵੀ ਸਾਨੂੰ ਜ਼ਰੂਰਤ ਨਹੀਂ ਹੈਗੀ, ਪਾਸਪੋਰਟ ਦੀ ਜ਼ਰੂਰਤ ਹੈ ਲੇਕਿਨ ਵੀਜ਼ੇ ਦੀ ਨਹੀਂ। ਭੂਟਾਨ ਦਾ ਨਾਂ ਸੋਚਦੇ ਹਾਂ ਤੇ ਸਾਨੂੰ ਲੱਗਦਾ ਕਿ ਅਸੀਂ ਉੱਥੇ ਕੀ ਸੈਰ ਕਰ ਸਕਦੇ, ਉੱਥੇ ਕੀ ਜਾ ਸਕਦੇ ਆ, ਉੱਥੇ ਵੀ ਲੋਕ ਰਹਿ ਰਹੇ ਆ, ਉੱਥੇ ਦੇ ਲੋਕਾਂ ਨੂੰ ਵੀ ਆਪਣੀ ਧਰਤੀ ਦੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਸ ਤਰ੍ਹਾਂ ਸਾਨੂੰ ਆਪਣੇ ਆਪਣੇ ਮੁਲਕਾਂ ਦੀਆਂ ਧਰਤੀਆਂ ਦੇ ਨਾਲ, ਸਭਿਆਚਾਰ ਦੇ ਨਾਲ, ਉੱਥੇ ਦੇ ਜਿਹੜੇ ਨੇਚਰ ਆ ਉਹਦੇ ਨਾਲ ਆ। ਇਸੇ ਤਰ੍ਹਾਂ ਭੂਟਾਨ ਦੇ ਲੋਕਾਂ ਨੂੰ ਆਪਣੇ ਮੁਲਕ ਦੇ ਨਾਲ ਪਿਆਰ ਆ, ਧਰਤੀ ਦੇ ਨਾਲ ਪਿਆਰ ਆ, ਉਹਦੇ ਲਈ ਉਹ ਦੁਆਵਾਂ ਜੋਧੜੀਆਂ ਕਰਦੇ ਆ। ਲੋਕ ਉੱਥੇ ਘੁੰਮਣ ਫਿਰਨ ਜਾਂਦੇ ਯੂਰਪ ਦੇ ਵਿੱਚੋਂ ਵੀ, ਤੇ ਤੁਸੀਂ ਬਗੈਰ ਵੀਜ਼ੇ ਤੋਂ, ਪਾਸਪੋਰਟ ਨਾਲ ਹੋਣਾ ਚਾਹੀਦਾ, ਆਈਡੈਂਟੀ ਕਾਰਡ ਨਾਲ ਹੋਣਾ ਚਾਹੀਦਾ, ਬਗੈਰ ਵੀਜ਼ੇ ਤੋਂ ਆਪਣੇ ਬੱਚਿਆਂ ਦੇ ਨਾਲ ਭੂਟਾਨ ਦੀ ਵੀ ਸੈਰ ਕਰ ਸਕਦੇ ਆ। ਫਿਰ ਨੇਪਾਲ ਦੇ ਵਿੱਚ ਵੀ ਸਾਨੂੰ ਪਾਸਪੋਰਟ ਦੀ ਲੋੜ ਨਹੀਂ, ਪਾਸਪੋਰਟ ਦੀ ਸਾਰੀ ਲੋੜ ਆ ਲੇਕਿਨ ਵੀਜ਼ੇ ਦੀ ਲੋੜ ਨਹੀਂ ਹੈਗੀ। ਉੱਥੇ ਜਾ ਕੇ ਰਹਿ ਵੀ ਸਕਦੇ ਆ, ਕੰਮ ਵੀ ਕਰ ਸਕਦੇ ਆ। ਜੇ ਦੇਖਿਆ ਜਾਵੇ ਹਿੰਦੁਸਤਾਨ ਤੇ ਨੇਪਾਲ ਦੇ ਬਹੁਤ ਵਧੀਆ ਰਿਲੇਸ਼ਨ ਆ, ਦੋਸਤੀ ਵਾਲੇ ਰਿਲੇਸ਼ਨ ਆ, ਉਹਨਾਂ ਦੇ ਹੀ ਸਦਕਾ ਇਹ ਇੱਕ ਦੂਸਰੇ ਦੇ ਮੁਲਕ ਨੂੰ ਜਾਣ ਦੀ ਜਿਹੜੀ ਸਹੂਲਤ ਦਿੱਤੀ ਗਈ ਆ ਕਿ ਬਗੈਰ ਵੀਜ਼ੇ ਤੋਂ ਤੁਸੀਂ ਉੱਥੇ ਰਹਿ ਸਕਦੇ ਆ, ਕੰਮ ਕਰ ਸਕਦੇ ਆ। ਪਸ਼ੂਪਤੀ ਨਾਥ ਦਾ ਮੰਦਰ ਜਿਹੜਾ ਆ, ਜਿਹੜੇ ਉਸ ਮੰਦਰ ਦੇ ਦਰਸ਼ਨ ਕਰਨਾ ਚਾਹੁੰਦੇ ਆ, ਪਸ਼ੂਪਤੀ ਨਾਥ ਆ, ਉਹ ਨੇਪਾਲ ਦੇ ਵਿੱਚ ਸਥਿਤ ਹੈਗਾ ਆ। ਪਹਾੜ ਖੂਬਸੂਰਤ, ਉੱਥੇ ਗ੍ਰੀਨ ਵਾਦੀਆਂ ਤੁਸੀਂ ਉਹ ਦੇਖ ਸਕਦੇ ਆ, ਬਹੁਤ ਵਧੀਆ ਖੂਬਸੂਰਤੀ ਦੇ ਤੌਰ ਤੇ ਨੇਪਾਲ ਛੁੱਟੀਆਂ ਦੇ ਲਈ ਤੁਸੀਂ ਜਾ ਸਕਦੇ ਆ। ਮੇਰਾ ਖਿਆਲ ਉੱਥੇ ਵੀ ਤੁਸੀਂ ਵੀਜ਼ੇ ਦੀ ਲੋੜ ਤਾਂ ਮੈਂ ਦੱਸ ਹੀ ਚੁੱਕਿਆ, ਲੋੜ ਨਹੀਂ, ਪਰ ਤੁਸੀਂ 2-3 ਮਹੀਨੇ ਤੋਂ ਜ਼ਿਆਦਾ ਟਾਈਮ ਉੱਥੇ ਬਿਤਾ ਸਕਦੇ ਆ। ਜਿਹੜੀ ਮੈਂ ਗੱਲ ਤੁਹਾਨੂੰ ਦੱਸਣਾ ਭੁੱਲ ਗਈ ਕਿ ਭੂਟਾਨ ਦੇ ਵਿੱਚ ਜੇ ਤੁਸੀਂ ਸੋਚ ਰਹੇ ਆ ਸੈਰ ਕਰਨ ਦੇ ਲਈ ਵੀ, ਚਲੋ ਦੇਖਦੇ ਆ ਕਿਸ ਤਰ੍ਹਾਂ, ਉੱਥੇ ਇੱਕ ਗੱਲ ਦੀ ਖਾਸ ਜ਼ਰੂਰਤ ਹੈਗੀ ਆ ਸੋਚਣ ਵਾਲੀ, ਜਾਂ ਉਹਦੇ ਨੂੰ ਜੇਨ ਚ ਰੱਖਣ ਦੀ, ਕਿ 500 ਤੇ 2000 ਦੇ ਨੋਟ ਜਿਹੜੇ ਆਪਣੇ ਹਿੰਦੁਸਤਾਨ ਦੇ ਆ ਉਹ ਉਸ ਮੁਲਕ ਦੇ ਵਿੱਚ ਉੱਥੇ ਨਹੀਂ ਚੱਲਦੇ ਹੈਗੇ। ਸੋ ਤੁਹਾਨੂੰ ਛੋਟੀ ਕਰੰਸੀ ਆਪਣੇ 100-100 ਵਾਲੇ, 200 ਵਾਲੇ ਨੋਟ ਨਾਲ ਲੈ ਕੇ, ਤਾਂ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਚੇਂਜ ਕਰਵਾ ਸਕੋ ਉਸ ਹਿਸਾਬ ਨਾਲ। ਫਿਰ ਹੈਗਾ ਅਰਬ ਦੇਸ਼ ਦਾ ਇੱਕ ਛੋਟਾ ਜਿਹਾ ਦੇਸ਼ ਹਾਈਦੀ, ਇੱਥੇ ਵੀ ਬਗੈਰ ਵੀਜ਼ੇ ਤੋਂ ਜਾ ਸਕਦੇ ਆ। ਘੁੰਮ ਸਕਦੇ ਹੈਗੇ ਆ। ਇਹ ਬਹੁਤ ਵਧੀਆ ਆ, ਪਾਣੀ, ਪਹਾੜ, ਚਸ਼ਮੇ, ਨਦੀਆਂ। ਮੈਂ ਜਿਸ ਤਰ੍ਹਾਂ ਦੋਸਤੋ ਕਿਹਾ ਹੀ ਹੈਗਾ ਕਿ ਕਈ ਦਫਾ ਸਾਨੂੰ ਅਸੀਂ ਬਹੁਤ ਵੱਡੇ ਵੱਡੇ ਮੁਲਕਾਂ ਦੇ ਸੁਪਨੇ ਲੈ ਲੈਂਦੇ ਆ ਕਿ ਸੈਰ ਦੇ ਲਈ ਜਰਮਨ ਜਾਈਏ, ਇਟਲੀ, ਸਪੇਨ, ਫਰਾਂਸ ਜਾਂ ਅਮੈਰੀਕਾ, ਕੈਨੇਡਾ। ਆਮ ਇਨਸਾਨ ਦੀ ਉੱਥੇ ਤੱਕ ਪਹੁੰਚ ਨਹੀਂ ਹੁੰਦੀ। ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਬਹੁਤ ਇੱਕ ਵੱਡੇ ਵੱਡੇ ਪ੍ਰੋਸੈਸ ਆ, ਤੁਹਾਨੂੰ ਉਹ ਪੂਰੇ ਕਰਨੇ ਪੈਂਦੇ, ਉਹਨਾਂ ਦੀ ਫਾਰਮੈਲਿਟੀਜ਼ ਪੂਰੀ ਕਰਨੀ ਪੈਂਦੀ ਆ, ਲੱਖਾਂ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਦੇਣੇ ਪੈਂਦੇ, ਟਿਕਟਾਂ ਦੇ ਜਿਹੜਾ ਕਿਰਾਏ ਬਹੁਤ ਜ਼ਿਆਦਾ ਹੈਗੇ ਆ, ਟਿਕਟਾਂ ਬਹੁਤ ਮਹਿੰਗੀਆਂ ਹੈਗੀਆਂ, ਤੇ ਫਿਰ ਤੁਹਾਨੂੰ ਅੱਗਿਓ ਕਿਸੇ ਦੀ ਉਹਦੇ ਤੁਹਾਨੂੰ ਪਰਮਿਟ ਚਾਹੀਦੀ ਹੁੰਦੀ ਆ, ਕੋਈ ਤੁਹਾਨੂੰ ਭੇਜਦਾ ਨਹੀਂ ਭੇਜਦਾ, ਇਸ ਤਰ੍ਹਾਂ ਦੇ ਬਹੁਤ ਕੁਛ ਜਿਹੜਾ ਇੱਕ ਲੰਬਾ ਪ੍ਰੋਸੈਸ ਹੈਗਾ। ਫਿਰ ਤੁਹਾਨੂੰ ਵੀਜ਼ੇ ਦੀ ਵੇਟ ਕਰਨੀ ਪੈਂਦੀ ਹੈ, ਦਿੱਤਾ ਜਾਵੇ ਨਾ ਦਿੱਤਾ ਜਾਵੇ, ਰਿਜੈਕਟ ਕੀਤਾ ਜਾਵੇ। ਸੋ ਇਹ ਜਿਹੜੇ ਛੋਟੇ ਛੋਟੇ ਮੁਲਕ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹਦੇ ਚ ਇਹ ਆ ਕਿ ਆਪਣੀਆਂ ਛੁੱਟੀਆਂ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਕੱਢ ਸਕਦੇ ਆ, ਸੈਰ ਕਰ ਸਕਦੇ ਆ, ਤੇ ਬਹੁਤ ਲੰਬੇ ਸਮੇਂ ਤੱਕ ਏਦਾਂ ਦੀ ਜਿੱਥੇ ਟਰੈਵਲ ਕੀਤਾ ਹੁੰਦਾ ਆ, ਵਿਜ਼ਿਟ ਕੀਤਾ ਹੁੰਦਾ, ਇਹ ਮੁਲਕ ਬਹੁਤ ਦੇਰ ਤੱਕ ਯਾਦ ਰਹਿੰਦੇ ਆ। ਮੇਰੀ ਆਪਣੀ ਸੋਚ ਹੈ, ਜਦੋਂ ਅਸੀਂ ਇੱਕ ਉਪਜਾਊ ਮੁਲਕ ਦੇ ਵਿੱਚ, ਮੰਨ ਲਓ ਤੁਸੀਂ ਅਮਰੀਕਾ ਦੇ ਵਿੱਚ ਹੀ ਸੋਚਦੇ ਹਾਂ, ਦੋ ਤਿੰਨ ਮਹੀਨੇ ਦੇ ਲਈ ਸੈਰ ਕਰਨ ਜਾਂਦੇ ਹਾਂ, ਛੁੱਟੀਆਂ ਕੱਟਣ ਜਾਂਦੇ ਹਾਂ ਫੈਮਿਲੀ ਦੇ ਨਾਲ, ਤੇ ਉੱਥੇ ਜਾ ਕੇ ਤੁਸੀਂ ਕੀ ਯਾਦ ਰੱਖੋਗੇ? ਅਮਰੀਕਾ ਦੇ ਪਰਫਿਊਮ ਯਾਦ ਰੱਖੋਗੇ, ਕੱਪੜਾ ਯਾਦ ਰੱਖੋਗੇ, ਉੱਥੇ ਦੀ ਸੋਸ਼ਲ ਲਾਈਫ ਯਾਦ ਰੱਖੋਗੇ ਜਿਹਦੇ ਵਿੱਚ ਕਾਫੀ ਖਰਚ ਖਾਨਾ। ਅਮਰੀਕਾ ਦੀ ਸੋਸ਼ਲ ਲਾਈਫ ਬਹੁਤ ਸਟ੍ਰੈਸਫੁਲ ਆ, ਬਹੁਤ ਜ਼ਿਆਦਾ, ਲੋਕ ਕੰਮਾਂ ਦੇ ਉੱਤੇ ਇਸ ਤਰ੍ਹਾਂ ਲੱਗੇ ਹੋਏ ਨੇ ਕਿ ਉਹਨਾਂ ਨੂੰ ਆਪਣੇ ਆਰਾਮ ਦੀ, ਸੁੱਖ ਦੀ ਕੋਈ ਫਿਕਰ ਨਹੀਂ। ਅਮਰੀਕਾ ਡੇ ਨਾਈਟ ਕੰਮ ਕਰ ਰਿਹਾ, ਅਮਰੀਕਾ 24 hours ਤੁਰਦਾ ਫਿਰਦਾ ਆ, ਜਾਗਦਾ ਆ, ਅਮਰੀਕਾ ਦਿਨ ਰਾਤ ਅਮਰੀਕਾ ਜਾਗਦਾ ਆ। ਹੱਦ ਤੋਂ ਵੱਧ ਅਮਰੀਕਾ ਦੇ ਵਿੱਚ ਕੰਮ ਆ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਆ, ਪਰ ਉੱਥੇ ਦੀ ਜਿਹੜੀ ਲਾਈਫ ਆ ਬਹੁਤ ਸਟ੍ਰੈਸ ਵਾਲੀ ਆ। ਯੂਰਪ ਦੇ ਵਿੱਚ, ਜਰਮਨ ਦੇ ਵਿੱਚ ਤੁਸੀਂ ਹਫ਼ਤੇ ਦੇ 5 days ਕੰਮ ਕਰਨੇ ਹੁੰਦੇ ਔਰ 2 days ਤੁਸੀਂ ਆਪਣਾ ਆਫ ਕਰਨਾ ਹੀ ਕਰਨਾ ਹੁੰਦਾ ਆ, ਇਹ ਜ਼ਰੂਰੀ ਆ, ਕਾਨੂੰਨ ਆ। ਜਰਮਨ ਦੇ ਵਿੱਚ 8 hours ਦੀ ਡਿਊਟੀ, ਹੱਦ ਤੁਸੀਂ 9 hours ਦੀ ਡਿਊਟੀ ਕਰ ਸਕਦੇ ਆ, ਉਹ ਵੀ ਫਿਰ ਤੁਹਾਨੂੰ ਰੀਜ਼ਨ ਦੇਣਾ ਪੈਂਦਾ ਉਸ ਕੰਪਨੀ ਨੂੰ ਜਿੱਥੇ ਤੁਸੀਂ ਜੋਬ ਕਰ ਰਹੇ ਆ ਕਿ 8 ਦੀ ਬਜਾਏ ਤੁਹਾਨੂੰ 9 hours ਕਿਉਂ ਲਵਾਏ ਗਏ ਆ, ਰੀਜ਼ਨ ਦੇਣਾ ਪੈਂਦਾ। ਓਵਰ ਟਾਈਮ ਤੁਹਾਡਾ ਲੱਗਦਾ ਆ, ਉਹਦਾ ਕੰਪਨੀ ਨੂੰ ਰੀਜ਼ਨ ਦੇਣਾ ਪੈਂਦਾ ਆ ਗੌਰਮੈਂਟ ਨੂੰ ਕਿ ਇਸ ਇਨਸਾਨ ਦੇ ਅਸੀਂ ਓਵਰ ਟਾਈਮ ਕਿਉਂ ਲਵਾਇਆ ਹੈਗਾ ਆ। ਜਰਮਨ ਸਰਕਾਰ ਤੁਹਾਡੇ 8 hours ਤੋਂ ਬਾਅਦ ਤੁਹਾਡਾ ਟਾਈਮ ਦੇਖਦੀ ਆ ਕਿ ਦੂਸਰੀ ਸ਼ਿਫਟ ਦੇ ਲਈ ਘੱਟ ਤੋਂ ਘੱਟ 7-8 hours ਦਾ ਵਿੱਚ ਡਿਸਟੈਂਸ ਹੋਣਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਫੈਮਿਲੀ ਨੂੰ ਟਾਈਮ ਦੇ ਸਕੋ, ਆਪਣੇ ਆਪ ਨੂੰ ਟਾਈਮ ਦੇ ਸਕੋ ਤੇ ਤੁਸੀਂ ਪੂਰੀ ਨੀਂਦ ਆਪਣੀ ਸੌਂ ਸਕੋ। ਇਹ ਨਹੀਂ ਹੈਗਾ ਕਿ 8 hours ਤੋਂ ਬਾਅਦ ਤੁਸੀਂ 2-4 hours ਘਰ ਰਹੇ ਤੇ ਉਸ ਤੋਂ ਬਾਅਦ ਅਗਲੀ ਸ਼ਿਫਟ ਤੁਹਾਡੀ ਸ਼ੁਰੂ ਹੋ ਜਾਂਦੀ ਆ। ਇਹ ਕਾਨੂੰਨ ਜਿਹੜਾ ਜੁਰਮ ਆ ਇਹਦਾ ਸਜ਼ਾ ਆ ਤੇ ਫਾਈਨ ਆ ਤੇ ਕੀਤਾ ਵੀ ਨਹੀਂ ਜਾਂਦਾ ਹੈਗਾ। ਬਹੁਤ ਸਾਰੀਆਂ ਕੰਪਨੀਜ਼ ਇਸ ਤਰ੍ਹਾਂ ਦੀ ਹੈ ਜਿੱਥੇ ਤੁਹਾਨੂੰ ਫੈਕਟਰੀਆਂ ਆ, ਕੰਪਨੀਆਂ ਆ ਜਿੱਥੇ ਤੁਹਾਨੂੰ ਕੁਛ ਘੰਟੇ ਬਾਅਦ ਜਾਣਾ ਪੈਂਦਾ, ਲੇਕਿਨ ਇਹ ਹਮੇਸ਼ਾ ਨਹੀਂ ਵਾਪਰਦਾ। ਤੁਸੀਂ ਉੱਥੇ ਚਲੇ ਜਾਂਦੇ ਆ, 2-4 hours ਬਾਅਦ ਦੁਬਾਰਾ ਫਿਰ ਡਿਊਟੀ, ਕੁਛ ਘੰਟੇ ਲਈ ਡਿਊਟੀ ਦੇ ਆਉਂਦੀ, ਐਮਰਜੈਂਸੀ ਕੋਈ ਤੁਸੀਂ ਤੁਹਾਡਾ ਮਾਲਕ ਦੇ ਨਾਲ, ਓਨਰ ਦੇ ਨਾਲ ਤੁਹਾਡੀ ਕੋਈ ਚੰਗੀ ਦੋਸਤੀ ਆ ਜਾਂ ਉਹ ਤੁਹਾਡੇ ਨੂੰ ਕੋਈ ਬੈਨੀਫਿਟ ਦੇ ਰਿਹਾ ਹੈਗਾ ਆ ਕਿ ਤੁਸੀਂ ਜੇ ਐਕਸਟਰਾ ਆਪਣਾ ਡਿਊਟੀ ਤੋਂ ਬਾਅਦ ਫਿਰ ਕੁਛ ਘੰਟੇ ਬਾਅਦ ਆਉਂਦੇ ਤੁਹਾਨੂੰ ਆਹ ਬੈਨੀਫਿਟ ਮਿਲੂਗਾ, ਉਸ ਲਾਲਚ ਲਈ ਅਸੀਂ ਚਲੇ ਜਾਂਦੇ ਹਾਂ ਤੇ ਉਹ ਗੱਲ ਵੱਖਰੀ ਆ। ਪਰ ਜਰਮਨ ਦੇ ਵਿੱਚ ਤੁਸੀਂ 5 or 6, 5.5 days ਤੁਸੀਂ ਕੰਮ ਕਰਨਾ, ਉਸ ਤੋਂ ਬਾਅਦ ਤੁਹਾਨੂੰ ਛੁੱਟੀ 1.5-2 days ਦੀ ਛੁੱਟੀ ਤੁਹਾਡੇ ਲਈ ਲਾਜ਼ਮੀ ਆ। ਉਹ 2 days ਜ਼ਰੂਰੀ ਨੇ, ਵੀਕਐਂਡ ਆ, ਉਹ ਹਫ਼ਤੇ ਦੇ 2 days ਕੁਛ ਵੀ ਹੋ ਸਕਦੇ, ਜਿਸ ਤਰ੍ਹਾਂ ਸੋਮਵਾਰ ਮੰਗਲਵਾਰ ਤੁਸੀਂ ਕੰਮ ਕੀਤਾ, ਬੁੱਧਵਾਰ ਛੁੱਟੀ ਹੋ ਗਈ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਕੰਮ ਕੀਤਾ, ਐਤਵਾਰ ਦੀ ਛੁੱਟੀ ਦੇ ਦਿੱਤੀ, ਇਸ ਤਰ੍ਹਾਂ। ਹੈਗਾ ਆ। ਸੋ ਅਮੇਰਿਕਾ ਦੀ ਲਾਈਫ ਬੜੀ ਸਟ੍ਰੈਸਫੁਲ ਹੈਗੀ ਆ, ਹਰ ਮੁਲਕ ਦੀ, ਜਿਹੜੇ ਜਿਹੜੇ ਕਮਾਓ ਮੁਲਕ ਆ, ਵਿਕਸਿਤ ਮੁਲਕ ਆ, ਅਮੀਰ ਮੁਲਕ ਆ, ਉਹ ਅਮੀਰ ਇਸ ਕਰਕੇ ਬਣੇ ਆ ਕਿਉਂਕਿ ਉੱਥੇ ਦੇ ਲੋਕ ਉਹ ਮੁਲਕ ਆਪਣੇ ਲੋਕਾਂ ਨੂੰ ਕੰਮ ਦੇ ਰਿਹਾ ਤੇ ਲੋਕ ਉਹਨੂੰ ਕੰਮ ਤਿਆਰ ਕਰਕੇ ਉਹ ਮੁਲਕ ਨੂੰ ਦੇ ਰਹੇ ਆ, ਫਾਇਦਾ ਦੇ ਰਹੇ ਆ। ਤੇ ਜਦੋਂ ਲਾਲਚ ਵੱਧ ਜਾਂਦਾ ਕਮਾਉਣ ਵਾਲੇ ਦਾ ਅੰਦਰ ਲਾਲਚ ਆ ਜਾਂਦਾ, ਦੇਸ਼ ਨੂੰ ਜਿਹਨੂੰ ਫਾਇਦਾ ਹੋ ਰਿਹਾ ਉਹਦੇ ਅੰਦਰ ਲਾਲਚ ਆਉਂਦਾ, ਉੱਥੇ ਰੁਜ਼ਗਾਰ ਵੱਧਦੇ ਆ ਲੋਕਾਂ ਦੇ ਅੰਦਰ, ਪੈਸੇ ਲਈ ਉਹ ਇੱਕ ਜਿਹੜੀ ਇੱਕ ਭੁੱਖ ਆ ਉਹ ਪੈਦਾ ਹੋ ਜਾਂਦੀ ਆ, ਤੇ ਆਪਣਾ ਸੁੱਖ ਆਰਾਮ ਅਸੀਂ ਛੱਡ ਕੇ ਤੇ ਪੈਸੇ ਦੇ ਪਿੱਛੇ ਦੌੜਦੇ ਆ, ਨੌਕਰੀਆਂ ਦੇ ਪਿੱਛੇ, ਕੰਮ ਦੇ ਪਿੱਛੇ ਦੌੜਦੇ ਆ। ਸੋ ਉੱਥੇ ਦੌੜ ਭੱਜ ਹੁੰਦੀ ਆ ਕੰਮ ਦੀ। ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੁਸੀਂ ਥੋੜੀ ਦੇਰ ਲਈ ਸੁੱਖ ਸਕੂਨ ਤੁਹਾਨੂੰ ਹੋ ਸਕਦਾ, ਇੱਥੇ ਦੀ ਸੋਸ਼ਲ ਲਾਈਫ ਤੁਸੀਂ ਦੇ ਸਕਦੇ ਆ, ਗੱਡੀਆਂ ਕਾਰਾਂ ਲਗਜ਼ਰੀ ਕਾਰਾਂ ਉਹ ਤੁਸੀਂ ਦੇਖ ਸਕਦੇ ਆ, ਲੋਕਾਂ ਦਾ ਰਹਿਣ ਸਹਿਣ ਵਧੀਆ, ਕੱਪੜਾ ਰਹਿਣ ਸਹਿਣ ਸਾਨੂੰ ਸੋਹਣਾ ਲੱਗ ਸਕਦਾ ਆ। ਪਰ ਜਿਹੜੀ ਇੱਕ ਧਰਤੀ ਦੇ ਨਾਲ ਜੁੜ ਕੇ ਉੱਥੇ ਰਹਿਣਾ, ਵਿਜ਼ਿਟ ਕਰਨਾ ਉਸ ਧਰਤੀ ਨੂੰ, ਨੇਚਰ ਨੂੰ ਨੇੜੇ ਹੋ ਕੇ ਦੇਖਣਾ, ਚਸ਼ਮਿਆਂ ਦੀ ਆਵਾਜ਼ ਸੁਣਨੀ, ਚਿੜੀਆਂ ਦੀ ਚੀਂ ਚੀਂ ਉਹਨਾਂ ਨੂੰ ਲਾਗੇ ਬੈਠ ਕੇ ਉਹਨਾਂ ਦੇ ਰੰਗਾਂ ਨੂੰ ਦੇਖਣਾ, ਤੇ ਉਹ ਜਿਹੜਾ ਸੈਰ ਕਰਨ ਦਾ ਆਪਣਾ ਹੀ ਇੱਕ ਆਨੰਦ ਹੁੰਦਾ ਆ, ਉੱਥੇ ਵਿਜ਼ਿਟ ਕਰਨਾ ਆਪਣਾ ਹੀ ਆਨੰਦ ਹੁੰਦਾ। ਸ਼ਾਂਤਮਈ ਥਾਵਾਂ ਤੇ ਜਦੋਂ ਅਸੀਂ ਵਿਜ਼ਿਟ ਕਰਦੇ ਆ ਉਹ ਸਾਨੂੰ ਬਹੁਤ ਦੇਰ ਤੱਕ ਚੇਤੇ ਰਹਿੰਦੇ ਆ ਤੇ ਮਨ ਨੂੰ ਸਕੂਨ ਦਿੰਦੇ ਰਹਿੰਦੇ ਆ। ਤੇ ਜਦੋਂ ਅਸੀਂ ਵਿਕਸਿਤ ਦੇਸ਼ਾਂ ਦੇ ਵਿੱਚ ਆਉਂਦੇ ਆ ਸਾਡੇ ਜਿਹੜਾ ਪਾਸਪੋਰਟ ਆ ਉਹਦਾ ਭਾਰ ਤਾਂ ਬੇਸ਼ੱਕ ਵੱਧ ਜਾਂਦਾ ਹੈ, ਉਹਦੀ ਪਾਵਰ ਵੱਧ ਜਾਂਦੀ ਆ ਕਿ ਤੁਹਾਡੇ ਤੇ ਸਟੈਂਪ ਯੂਰਪ ਦੇ ਮੁਲਕ ਦੀ ਲੱਗੀ ਆ, ਅਮੈਰੀਕਾ ਕੈਨੇਡਾ ਦੀ ਲੱਗੀ, ਤੁਸੀਂ ਵਾਓ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਆਏ ਆ, ਸੈਰ ਕੀਤੀ ਆ। ਤੇ ਪਰ ਸਾਨੂੰ ਉੱਥੇ ਦੀਆਂ ਕੁਛ ਕੁਛ ਗੱਲਾਂ ਯਾਦ ਰਹਿ ਜਾਂਦੀਆਂ, ਬਾਕੀ ਭੁੱਲ ਜਾਂਦੀਆਂ, ਦਿਮਾਗ ਚੋਂ ਨਿਕਲ ਜਾਂਦੀਆਂ ਆ, ਕਿਉਂਕਿ ਜਿਹੜੀ ਸਟ੍ਰੈਸ ਵਾਲੀ ਚੀਜ਼ ਹੁੰਦੀ ਹੈ ਦਿਮਾਗ ਦੇ ਵਿੱਚ ਹਮੇਸ਼ਾ ਉਹ ਸਲਿਪ ਕਰ ਜਾਂਦੀ ਹੈ। ਸੋ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਜਾ ਸਕਦੇ ਆ। ਤੇ ਹੋਰ ਉਸ ਤੋਂ ਬਾਅਦ ਤੁਸੀਂ ਜਮਾਇਕਾ ਦੇ ਵਿੱਚ ਜਾ ਸਕਦੇ ਆ, ਜਮਾਇਕਾ ਦੇ ਵਿੱਚ ਵੀਜ਼ੇ ਦੀ ਜ਼ਰੂਰਤ ਨਹੀਂ, ਪਰ ਜਮਾਇਕਾ ਦੇ ਵਿੱਚ ਇੱਕ ਗੱਲ ਹੈਗੀ ਆ ਕਿ ਇੰਨਾ ਉੱਥੇ ਸੇਫ ਨਹੀਂ ਹੈਗਾ, ਕੀ ਕਰ ਸਕਦੇ ਆ ਤੁਸੀਂ ਉੱਥੇ ਦੇ ਸਮੁੰਦਰ ਦੇਖ ਸਕਦੇ ਆ, ਨੇਚਰ ਦੇਖ ਸਕਦੇ ਆ, ਖਾਸ ਜਿਹੜਾ ਉੱਥੇ ਲੋਕਾਂ ਦਾ ਡਾਂਸ ਆ, ਗਾਣਾ ਆ, ਮਿਊਜ਼ਿਕ ਆ, ਤੁਸੀਂ ਉਹਨੂੰ ਇੰਜੋਏ ਕਰ ਸਕਦੇ ਹੋ। ਉੱਥੇ ਦੇ ਲੋਕਾਂ ਦੀ ਜਿਹੜੀ ਸੋਸ਼ਲ ਲਾਈਫ ਆ, ਸੋਸ਼ਲ ਲਾਈਫ ਉਹਨਾਂ ਦੀ ਬੜੀ ਵਧੀਆ ਹੈਗੀ ਆ, ਕਿਸ ਤਰ੍ਹਾਂ ਉਹ ਇਕੱਠੇ ਲੋਕ ਰਹਿੰਦੇ ਆ, ਉਹਨਾਂ ਦੇ ਖਾਣਾ ਪੀਣਾ ਤੁਸੀਂ ਉਹਨਾਂ ਨੂੰ ਦੇਖ ਸਕਦੇ ਆ। ਜੇ ਤੁਹਾਨੂੰ ਲੋਕਾਂ ਦਾ, ਦੂਸਰੇ ਮੁਲਕ ਦੇ ਲੋਕਾਂ ਦਾ ਸੱਭਿਆਚਾਰ ਦੇਖਣ ਦਾ ਸ਼ੌਂਕ ਹੈਗਾ ਤੇ ਤੁਸੀਂ ਜਮਾਇਕਾ ਜਾ ਸਕਦੇ ਹੈਗੇ ਆ, ਪਰ ਉਹ ਇੰਨਾ ਸੇਫ ਨਹੀਂ ਹੈਗਾ ਤੇ, ਪਰ ਫਿਰ ਵੀ ਤੁਸੀਂ ਆਪਣੇ ਉੱਥੇ ਆਪਣੀ ਛੁੱਟੀਆਂ ਬਿਤਾ ਸਕਦੇ ਆ। ਪਾਸਪੋਰਟ ਲੈ ਕੇ ਨਾਲ ਜਾਣਾ ਜ਼ਰੂਰੀ ਆ, ਵੀਜ਼ੇ ਦੀ ਜ਼ਰੂਰਤ ਨਹੀਂ ਹੈਗੀ। ਉਸ ਤੋਂ ਬਾਅਦ ਹੈਗਾ ਆ ਮਾਈਕਰੋਨੇਸ਼ੀਆ, ਜਿਹੜਾ ਕਿ ਇੱਕ ਸਾਫ਼ ਸੁਥਰਾ ਦੇਸ਼ ਆ, ਬਹੁਤ ਵਧੀਆ ਆ, ਇੱਥੇ ਵੀ ਵੀਜ਼ੇ ਦੀ ਲੋੜ ਨਹੀਂ ਹੈਗੀ, ਤੁਸੀਂ ਜਾ ਸਕਦੇ ਹੈਗੇ ਆ। ਫਿਰ ਅਗਲਾ ਹੈਗਾ ਆ ਸਰਬੀਆ, ਇੱਥੇ ਦੀ ਖੂਬਸੂਰਤੀ ਇਹ ਹੈਗੀ ਆ ਕਿ ਇਹ ਜਿਹੜਾ ਦੇਸ਼ ਆ ਇਹ ਰੋਮਨ ਆਰਕੀਟੈਕਚਰ ਦਾ ਇੱਕ ਜਿਹੜਾ ਨਮੂਨਾ ਹੈਗਾ ਆ, ਤੁਹਾਨੂੰ ਰੋਮਨ ਆਰਕੀਟੈਕਚਰ ਇੱਥੇ ਦੇਖਣ ਨੂੰ ਮਿਲੂਗਾ। ਯੂਰਪ ਦਾ ਇਹ ਦੇਸ਼ ਹੈਗਾ ਆ, ਖੂਬਸੂਰਤੀ ਵੱਲੋਂ ਸਫਾਈ ਵੱਲੋਂ ਬਹੁਤ ਵਧੀਆ ਹੈਗਾ, ਇੱਥੇ ਵੀ ਬਗੈਰ ਵੀਜ਼ੇ ਤੋਂ ਪਰ ਪਾਸਪੋਰਟ ਨਾਲ ਹੋਵੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਆ। ਫਿਰ ਹੈਗਾ ਸਾਊਥ ਅਮੈਰੀਕਾ ਦਾ ਇੱਕ ਛੋਟਾ ਜਿਹਾ ਦੇਸ਼ ਐਕਵਾਡੋਰ, ਐਕਵਾਡੋਰ ਤੁਸੀਂ ਇੱਥੇ ਜਾ ਸਕਦੇ ਹੈਗੇ ਆ ਤੇ ਘੁੰਮ ਸਕਦੇ ਆ, ਇੱਥੇ ਦੀ ਖੂਬਸੂਰਤੀ ਮੁਲਕ ਦੀ ਦੇਖ ਸਕਦੇ ਆ, ਸੋਸ਼ਲ ਲਾਈਫ ਦੇਖ ਸਕਦੇ ਆ, ਲੋਕਾਂ ਨੂੰ ਮਿਲ ਸਕਦੇ ਆ, ਉਹਨਾਂ ਦਾ ਰਹਿਣ ਸਹਿਣ ਦੇਖ ਸਕਦੇ ਆ, ਤੇ ਸਭ ਤੋਂ ਵਧੀਆ ਜੇ ਤੁਸੀਂ ਨੇਚਰ ਨੂੰ ਦੇਖਣਾ ਪਸੰਦ ਕਰਦੇ ਆ ਤੇ ਉੱਥੇ ਆਮਾਜ਼ਾਨ ਜੰਗਲ ਜਿਹੜਾ ਕਿ ਬਹੁਤ ਮਸ਼ਹੂਰ ਦੁਨੀਆਂ ਚ ਹੈਗਾ, ਤੁਸੀਂ ਉਹਨੂੰ ਦੇਖ ਸਕਦੇ ਆ, ਵਿਜ਼ਿਟ ਕਰ ਸਕਦੇ ਆ। ਸੋ ਦੋਸਤੋ ਇਹ ਸੀ ਕੁਛ ਮੁਲਕ ਜਿਹੜੇ ਕਿ ਕੁਛ ਏਸ਼ੀਆ ਦਾ ਮੁਲਕ ਸੀ, ਇੱਕ ਦੋ ਅਰੇਬਿਕ ਦੇਸ਼ ਸਨ ਜਿਨ੍ਹਾਂ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਜਮਾਇਕਾ ਹੋ ਗਿਆ ਅਰਬ ਕੰਟਰੀ ਦਾ, ਹਾਇਦੀ ਹੋ ਗਿਆ ਅਰਬ ਕੰਟਰੀ ਦਾ ਦੇਸ਼ ਆ, ਇੱਥੇ ਤੁਸੀਂ ਜਾ ਸਕਦੇ ਆ ਯੂਰਪ ਦਾ, ਸਰਬੀਆ ਇਹ ਤੁਸੀਂ ਜਾ ਸਕਦੇ ਆ, ਅਮੈਰੀਕਾ ਦਾ ਇੱਕ ਹਿੱਸਾ ਦੇਸ਼ ਹੈਗਾ ਆ, ਸਾਊਥ ਅਮੈਰੀਕਾ ਦੇ ਆ ਜਿਹੜਾ ਹੈਗਾ ਆ ਅਕਵਾਡੋਰ, ਤੁਸੀਂ ਉੱਥੇ ਵੀ ਜਾ ਸਕਦੇ ਆ ਸੈਰ ਤੇ ਆਪਣੇ ਬੱਚਿਆਂ ਦੇ ਨਾਲ, ਤੁਸੀਂ ਆਪਣੀ ਫੈਮਿਲੀ ਦੇ ਨਾਲ ਇਹਨਾਂ ਦੇਸ਼ਾਂ ਦੀ ਖੂਬਸੂਰਤੀ, ਨੇਚਰ, ਨਦੀਆਂ, ਪਹਾੜ, ਉੱਥੇ ਦੀ ਸੋਸ਼ਲ ਲਾਈਫ, ਪੋਲਿਊਸ਼ਨ, ਉੱਥੇ ਦੇ ਬੱਸਾਂ ਕਾਰਾਂ ਦਾ ਕਿਸ ਤਰ੍ਹਾਂ ਦੀ ਉੱਥੇ ਟ੍ਰੈਫਿਕ ਹੈਗੀ ਆ, ਆਮ ਲੋਕ ਜਦੋਂ ਉੱਥੇ ਮਿਲਦੇ ਆ ਬਹਿੰਦੇ ਆ ਉਹਨਾਂ ਦੀਆਂ ਆਮ ਗੱਲਾਂ ਕਿਹੜੀਆਂ ਹੁੰਦੀਆਂ, ਕਿਸ ਤਰ੍ਹਾਂ ਦੇ ਖਾਣੇ ਖਾਂਦੇ, ਪਹਿਰਾਵਾ ਕੀ ਆ, ਸੋ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਦੇਖਦੇ ਆ ਆਪਣੇ ਮੁਲਕ ਤੋਂ ਬਾਅਦ। ਇਹ ਜ਼ਰੂਰੀ ਨਹੀਂ ਕਿ ਅਸੀਂ ਉੱਚੀਆਂ ਉੱਚੀਆਂ ਬਿਲਡਿੰਗਾਂ ਦੇਖਣੀਆਂ ਹੁੰਦੀਆਂ, ਕਿੱਡੇ ਕਿੱਡੇ ਬਿਜ਼ਨਸ ਚੱਲ ਰਹੇ ਆ, ਲੋਕ ਕਿਹੜਾ ਕਿਹੜਾ ਬਿਜ਼ਨਸ ਕਰ ਰਹੇ ਆ, ਕਿਹੜੀਆਂ ਕਾਰਾਂ ਦਾ ਅੱਜ ਕੱਲ ਮਾਡਲ ਚੱਲ ਰਿਹਾ, ਕਿਹੜੀਆਂ ਮਾਡਲ ਦੀਆਂ ਕਾਰਾਂ ਆ ਰਹੀਆਂ, ਲੋਕ ਕਿੱਦਾਂ ਰਹਿ ਰਹੇ ਆ, ਲੋਕ ਕਿੱਦਾਂ ਉੱਚੇ ਉੱਚੇ ਘਰ ਬਣਾ ਰਹੇ ਆ, ਵੱਡੇ ਵੱਡੇ ਘਰ ਬਣਾਇਆ ਰਹੇ ਆ, ਉਹਨਾਂ ਦੇ ਨਕਸ਼ੇ ਕੀ ਆ, ਘਰਾਂ ਦੇ ਵਿੱਚ ਫਰਨੀਚਰ ਮਹਿੰਗੇ ਤੋਂ ਮਹਿੰਗਾ ਕਿਸ ਤਰ੍ਹਾਂ ਦਾ ਆ ਰਿਹਾ। ਇਹ ਚੀਜ਼ਾਂ ਨੀ ਮਾਇਨੇ ਰੱਖਦੀਆਂ, ਜਿਹੜੇ ਸੁੱਖ ਸਕੂਨ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਜਿਹੜੀਆਂ ਧਰਤੀ ਦੇ ਨਾਲ ਜੁੜੀਆਂ ਹੁੰਦੀਆਂ ਆ। ਆਮ ਲੋਕ ਜੇ ਆਪਣੇ ਸੜਕਾਂ ਦੇ ਉੱਤੇ ਵੀ ਬਹਿੰਦੇ ਆ, ਸੱਥਾਂ ਦੇ ਵਿੱਚ ਬਹਿੰਦੇ ਆ, ਤੇ ਉਹ ਲੋਕ ਜਦੋਂ ਬਹਿੰਦੇ ਤੇ ਉਹਨਾਂ ਦੀ ਲਾਈਫ ਕਿਸ ਤਰ੍ਹਾਂ ਦੀ ਆ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਖਾਣ ਪੀਣ ਕਿੱਦਾਂ ਦਾ ਆ, ਘਰਾਂ ਦੇ ਨਕਸ਼ੇ ਕਿੱਦਾਂ ਦੇ ਆ, ਘਰਾਂ ਚ ਕਿਸ ਤਰ੍ਹਾਂ ਰਹਿ ਰਹੇ ਹੈਗੇ ਆ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਦੇ ਵਿੱਚ ਆਪਣੇ ਆਪ ਨੂੰ ਸੁਧਾਰਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ। ਸੋ ਦੋਸਤੋ, ਕਦੇ ਮੌਕਾ ਮਿਲਿਆ ਤੇ ਜ਼ਰੂਰ ਇਹਨਾਂ ਦੇਸ਼ਾਂ ਦੇ ਵਿੱਚ ਵਿਜ਼ਿਟ ਕਰਕੇ ਆਵੋ, ਸੋਹਣਾ ਲੱਗੇਗਾ ਤੁਹਾਨੂੰ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ, ਸੁਣਦੇ ਹਾਂ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਬਾਤ ਕਿਹਦੀ ਕਰਦੇ ਆ, ਗੱਲਬਾਤ ਮਾਨਸਿਕਤਾ ਦੀ ਕਰ ਲੈਂਦੇ ਆ।
ਸੂਟ ਚੱਕ ਵੇ ਸਲਾਈ ਕਰੀ ਫਿਰਦੀ, ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰਦੀ, ਸੂਟ ਚੱਕ ਵੇ ਸਲਾਈ ਕਰੀ ਫਿਰਦੀ, ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰਦੀ,
ਜੀ ਹਾਂ ਦੋਸਤੋ, ਤੁਸੀਂ ਸੁਣਿਆ ਖੂਬਸੂਰਤ ਗੀਤ ਭੰਗੜੇ ਵਾਲਾ, ਨੱਚਣ ਟੱਪਣ ਵਾਲਾ। ਕਹਿੰਦੇ ਕਿ ਜਿਹਨੂੰ ਨੱਚਣਾ ਟੱਪਣ ਦਾ ਜਿਹਨੂੰ ਸ਼ੌਂਕ ਹੋਵੇ, ਅੱਡੀ ਜਿਹਨੂੰ ਚੱਕਣ ਦਾ ਬਲ ਹੋਵੇ, ਤੇ ਫਿਰ ਏਦਾਂ ਦੇ ਗਾਣੇ ਸੁਣ ਕੇ ਹਰ ਕਿਸੇ ਦਾ ਭੰਗੜਾ ਪਾਉਣ ਨੂੰ, ਡਾਂਸ ਕਰਨ ਨੂੰ ਦਿਲ ਕਰਦਾ। ਸੋ ਅਸੀਂ ਸਾਰੇ ਡਾਂਸ ਕਰਨਾ ਜਾਣਦੇ, ਸਾਡੀਆਂ ਰਗਾਂ ਦੇ ਵਿੱਚ ਹੀ ਇਸ ਤਰ੍ਹਾਂ ਦਾ ਜਿਹੜਾ ਪੰਜਾਬੀ ਖੂਨ ਆ, ਇਹ ਇਸੇ ਤਰ੍ਹਾਂ ਦਾ ਹੀ ਆ। ਜਦੋਂ ਗਾਣੇ ਦਾ ਮਾਹੌਲ ਬਣਦਾ ਆ ਤੇ ਉਦੋਂ ਸਾਡਾ ਜਿਹੜਾ ਸਰੀਰ ਆ ਉਹਦੇ ਅੰਦਰ ਇੱਕ ਅਲੱਗ ਜਿਹਾ ਜਿਹੜਾ ਇੱਕ ਖੁਸ਼ੀ ਦੌੜਨੀ ਸ਼ੁਰੂ ਹੋ ਜਾਂਦੀ, ਤੇ ਸਾਡੇ ਜਿਹੜੇ ਪੈਰ ਆ ਉਹ ਨੱਚਣੇ ਸ਼ੁਰੂ ਕਰ ਦਿੰਦੇ ਆ, ਤੇ ਜਦੋਂ ਫਿਰ ਜਜ਼ਬਾਤੀ ਜਿਹਾ ਮਾਹੌਲ ਬਣਦਾ ਤੇ ਜਿਹੜੀ ਸਾਡੀ ਪੂਰੀ ਬਾਡੀ ਤੇ ਸਾਡੀ ਜਿਹੜੀ ਬਾਡੀ ਲੈਂਗੁਏਜ ਵੀ ਸਾਡੀ ਉਸੇ ਤਰ੍ਹਾਂ ਦੀ ਹੋ ਜਾਂਦੀ, ਮਾਹੌਲ ਉਦਾਂ ਦਾ ਸਾਡਾ ਹੋ ਜਾਂਦਾ। ਤੇ ਜਦੋਂ ਫਿਰ ਜਦੋਂ ਕੋਈ ਵੰਗਾਰਦਾ ਆ ਤੇ ਅਸੀਂ ਕਿਸ ਵੀ ਹਾਲ ਦੇ ਵਿੱਚ ਕਿਉਂ ਨਾ ਹੋਈਏ, ਤੇ ਫਿਰ ਅਸੀਂ ਉਦਾਂ ਦੇ ਮਾਹੌਲ ਦੇ ਵਿੱਚ ਤਣ ਜਾਂਦੇ ਹੈਗੇ ਆ। ਇਹ ਇੱਕ ਇਨਸਾਨ ਦੀ ਵਿਰਤੀ ਵੀ ਆ, ਤੇ ਬਾਕੀ ਆਪੋ ਆਪਣੇ ਦੇਸ਼ ਦਾ ਉਹਦੇ ਪੌਣ ਪਾਣੀ ਦਾ ਉਹਦੇ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈਗਾ। ਸੋ ਪੰਜਾਬੀ ਸੁਭਾਅ ਜਿੱਥੇ ਗੁੱਸੇ ਵਾਲੇ ਜੁੱਸੇ ਵਾਲੇ ਆ, ਤੇ ਉੱਥੇ ਬੜੇ ਇਸੇ ਤਰ੍ਹਾਂ ਦੇ ਸ਼ੌਂਕੀ ਸੁਭਾਅ ਵਾਲੇ ਵੀ ਹੈਗੇ ਆ। ਮਟਿਆਰਾਂ, ਗੱਭਰੂ, ਇੱਥੇ ਦੇ ਨੌਜਵਾਨ, ਚਾਹੇ ਕੋਈ ਮਰਦ ਆ, ਔਰਤ ਆ, ਉਹਨਾਂ ਨੂੰ ਲਾ ਲਓ, ਕਿਸ ਵੀ ਉਮਰ ਦੇ ਵਿੱਚ ਆ, ਜਵਾਨੀ ਦੇ ਵਿੱਚ ਆ, ਅੱਧਖੜ ਉਮਰ ਚ ਆ, ਬੁਢਾਪੇ ਦੇ ਵਿੱਚ ਆ, ਇਹ ਸਾਡਾ ਜਿਹੜਾ ਖਾਣ ਪੀਣ ਪਹਿਨਣ ਸਾਡਾ ਸਾਰਾ ਕੁਛ ਅਲੱਗ ਜਿਹਾ ਵੱਖਰਾ ਜਿਹਾ ਹੈਗਾ ਆ। ਸੋ ਬੜਾ ਪ੍ਰਾਊਡ ਹੁੰਦਾ ਆਪਣੇ ਆਪ ਦੀ ਜਦੋਂ ਅਸੀਂ ਇਹ ਪਹਿਚਾਣ ਦੇਖਦੇ ਹੈਗੇ ਆ। ਅਗਲੀ ਗੱਲ ਤੋਰਨ ਤੋਂ ਪਹਿਲਾਂ ਦਿਲ ਕਰਦਾ ਕਿ ਤੁਹਾਨੂੰ ਇੱਕ ਹੋਰ ਖੂਬਸੂਰਤ ਮੈਂ ਗੀਤ ਸੁਣਾਵਾਂ, ਤੇ ਫਿਰ ਉਸ ਤੋਂ ਬਾਅਦ ਜਿਹੜੇ ਹੁਣੇ ਇੱਕ ਦਿਮਾਗ ਦੇ ਵਿੱਚ ਮੇਰੇ ਗੱਲ ਚੱਲ ਰਹੀ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੀ। ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ। ਇੱਕ ਛੋਟੀ ਜਿਹੀ ਗੱਲਬਾਤ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ, ਇਹ ਛੋਟੀ ਜਿਹੀ ਜਾਣਕਾਰੀ ਕਿ ਜਿਹੜਾ ਅਸੀਂ ਪੰਜਾਬੀ ਜਿਹੜਾ ਮਰਦਾਨਾ ਖੁੱਸੇ ਆ ਜਿਹਨੂੰ ਅਸੀਂ ਪਾਉਂਦੇ ਹੈਗੇ, ਜਿਹਦੇ ਉੱਤੇ ਉਹਦੀ ਕੁੰਡੀ ਨੋਕਦਾਰ ਉੱਤੇ ਬਣੀ ਹੁੰਦੀ ਆ, ਬਹੁਤ ਸਾਰੇ ਖੁੱਸੇ ਆ ਇਸ ਤਰ੍ਹਾਂ ਦੇ ਹੈਗੇ ਆ ਮਰਦਾਨਾ ਜਿਹਦੇ ਉੱਤੇ ਜਿਹਦੀ ਨੋਕਦਾਰ ਕੁੰਡੀ ਹੁੰਦੀ ਆ, ਤੇ ਇਹ ਜਿਹੜੀ ਇਸ ਪਹਿਚਾਣ ਵਾਲੇ ਇਸ ਤਰ੍ਹਾਂ ਦੀ ਸ਼ੇਪ ਵਾਲੇ ਇਹ ਪੰਜਾਬੀ ਖੁੱਸੇ ਕਿੱਥੋਂ ਆਏ ਤੇ ਕਿਉਂ ਮਰਦਾਨਾ ਮਰਦਾਂ ਨੇ ਹੀ ਪਾਉਣੇ ਸ਼ੁਰੂ ਕੀਤੇ ਆ? ਅਸਲ ਦੇ ਵਿੱਚ ਇਹ ਅਸਲ ਜੁੱਤੀ ਦੀ ਸ਼ੇਪ ਪੋਲੈਂਡ ਦੀ ਜੁੱਤੀ ਤੋਂ ਆਈ ਹੈਗੀ ਆ। ਕਿਸੇ ਟਾਈਮ ਪੋਲੈਂਡ ਦੇ ਵਿੱਚ ਇਹ ਨੋਕਦਾਰ ਜੁੱਤੀਆਂ ਚੱਲਦੀਆਂ ਸੀਗੀਆਂ। ਜੇ ਤੁਹਾਨੂੰ ਯਾਦ ਹੋਵੇਗਾ ਜਾਂ ਧਿਆਨ ਉਧਰ ਲੈ ਕੇ ਜਾਓ, ਚੈਲੀ ਚੈਪਲਨ ਦੇ ਅਸੀਂ ਜਦੋਂ ਦੇਖਦੇ ਹਾਂ ਜਿਹੜੇ ਬੂਟ ਪਾਏ ਹੁੰਦੇ ਆ, ਬਹੁਤ ਤਿੱਖੇ ਨੋਕਦਾਰ ਹੁੰਦੇ ਆ ਨਾ, ਉਹਨੇ ਪਾਏ ਹੁੰਦੇ ਆ, ਤੇ ਇਸ ਸ਼ੇਪ ਦੀ ਜਿਹੜੀ ਜੁੱਤੀ ਸੀ ਕਿਸੇ ਟਾਈਮ ਪੋਲੈਂਡ ਦੇ ਵਿੱਚ ਚੱਲਦੀ ਸੀਗੀ। ਉਸ ਤੋਂ ਬਾਅਦ ਇਸ ਜੁੱਤੀ ਦੀ ਸ਼ੇਪ ਫਰਾਂਸ ਦੇ ਵਿੱਚ ਚਲੇ ਗਈ। ਫਰਾਂਸ ਵਾਲਿਆਂ ਨੇ ਇਸ ਜੁੱਤੀ ਦਾ ਥੋੜਾ ਜਿਹਾ ਉਹਨੂੰ ਨੋਕਮਾ ਉਹਦਾ ਬਣਾ ਦਿੱਤਾ, ਉਹਨੂੰ ਫੋਲਡ ਕਰ ਦਿੱਤਾ, ਉੱਤੋਂ ਕੁੰਡੀਦਾਰ ਬਣਾ ਦਿੱਤੀ ਗਈ, ਤੇ ਹੌਲੀ ਹੌਲੀ ਉਹਦੀ ਸ਼ੇਪ ਹੋਰ ਤਿੱਖੀ ਤੇ ਕੁੰਡੀਦਾਰ ਹੁੰਦੀ ਗਈ, ਉਹਦੇ ਅੰਦਰ ਹੋਰ ਬਲ ਪੈਂਦੇ ਗਏ, ਉਹ ਹੋਰ ਜਿਹੜੀ ਸ਼ੇਪ ਉਹਦੀ ਉੱਚੀ ਤੇ ਕੁੰਡੀਦਾਰ ਹੁੰਦੀ ਗਈ, ਤੇ ਫਿਰ ਹੌਲੀ ਹੌਲੀ ਉਹਦੀ ਇੱਕ ਇਹ ਧਾਰਨਾ ਬਣ ਗਈ ਕਿ ਜਿਹੜਾ ਮਰਦ ਜਿਸ ਮਰਦ ਦੇ ਜਾਂ ਜਿਸ ਮਰਦ ਦੇ ਜ਼ਿਆਦਾ ਔਲਾਦ ਹੈਗੀ ਆ, ਬੱਚੇ ਜਿਹੜੇ ਜ਼ਿਆਦਾ ਆ, ਉਹ ਉਨੀ ਹੀ ਜ਼ਿਆਦਾ ਕੁੰਡੀਦਾਰ, ਉੱਚੀ ਕੁੰਡੀਦਾਰ ਜਿਹਦੇ ਵਿੱਚ ਬਲੇਵੇਂ ਜ਼ਿਆਦਾ ਪਾਏ ਹੁੰਦੇ ਸੀ ਤੇ ਉਹ ਜੁੱਤੀ ਪਾਉਂਦਾ ਸੀ, ਉਹਦੀ ਇਹ ਪਹਿਚਾਣ ਹੁੰਦੀ ਸੀ। ਜਾਂ ਕੋਈ ਮਰਦ ਆਪਣੀ ਮਰਦਾਨਗੀ ਨੂੰ ਉਹਨੇ ਸ਼ੋਅ ਕਰਦਾ ਸੀ ਕਿ ਮੈਂ ਮਰਦ ਆ, ਮੇਰੇ ਚ ਮੇਰੀ ਮਰਦਾਨਗੀ, ਮੈਂ ਜੋਸ਼ ਵਾਲਾ ਤੇ ਮੈਂ ਰੋਹਬ ਵਾਲਾ, ਮੇਰਾ ਆਪਣੀ ਜ਼ਮੀਨ ਜਾਇਦਾਦ ਬਾਰੇ ਜਿਹੜਾ ਕੋਈ ਦੱਸਣਾ ਚਾਹੁੰਦਾ ਸੀ, ਉਹ ਜੁੱਤੀ ਦੀ ਨੋਕ ਉਨੀ ਜ਼ਿਆਦਾ ਉੱਚੀ ਤੇ ਕੁੰਡੀਦਾਰ ਹੁੰਦੀ ਸੀ। ਹੌਲੀ ਹੌਲੀ ਇਸੇ ਧਾਰਨਾ ਨੂੰ ਕਰਕੇ ਫਰਾਂਸ ਦੇ ਵਿੱਚ ਇਹ ਲੋਕ ਉੱਚੀਆਂ ਜੁੱਤੀਆਂ ਤੇ ਬਹੁਤ ਜਿਹੜੇ ਕੁੰਡੀਦਾਰ ਉੱਚੀਆਂ ਜੁੱਤੀਆਂ ਇਸ ਤਰ੍ਹਾਂ ਦੀਆਂ ਪਾਉਣ ਲੱਗੇ। ਤੇ ਫਿਰ ਦੱਸਦੇ ਆ ਕਿ ਜਦੋਂ ਫਰਾਂਸ ਦੀ ਤੇ ਇੰਗਲੈਂਡ ਦੀ ਲੜਾਈ ਹੋਈ ਸੀ, ਸਨ ਮੈਨੂੰ ਸੋਰੀ ਯਾਦ ਨਹੀਂ ਹੈਗਾ, ਇਹ ਫਸਟ ਵਰਲਡ ਵਾਰ ਤੋਂ ਪਹਿਲਾਂ ਦੀਆਂ ਗੱਲਾਂ ਆ, ਲੜਾਈ ਹੋਈ ਸੀ ਤੇ ਜਦੋਂ ਫਰਾਂਸ ਇਸੇ ਜੁੱਤੀ ਕਰਕੇ ਹਾਰ ਗਿਆ ਸੀ ਕਿ ਉਹਦੇ ਜਿਹੜੇ ਯੋਧੇ ਸੀਗੇ ਉਹਨਾਂ ਨੇ ਖੁੱਸੇਦਾਰ ਨੋਕਦਾਰ ਜੁੱਤੀਆਂ ਪਾਈਆਂ ਹੋਈਆਂ ਸੀ, ਔਰ ਜਿਹੜੀ ਲੜਾਈ ਦੇ ਵਿੱਚ ਉਹਨਾਂ ਨੂੰ ਕਾਫੀ ਡਿਸਟਰਬੈਂਸ ਪੈਦਾ ਹੋਈ ਸੀਗੀ ਤੇ ਉਹ ਦੌੜ ਨਹੀਂ ਸਕੇ, ਤੇ ਜੁੱਤੀਆਂ ਉਹਨਾਂ ਨੇ ਜਿਹੜੀ ਉਹਦੀ ਨੋਕ ਸੀਗੀ ਇੰਨੀ ਕੁ ਮੋੜਵੀਂ ਸੀਗੀ, ਉਹਨਾਂ ਦੇ ਗਿੱਟਿਆਂ ਤੱਕ ਜਦੋਂ ਲਾ ਲਓ ਜਿਹੜਾ ਮੋਹਰਲੀ ਪੈਰ ਦੇ ਪੰਜੇ ਤੋਂ ਉੱਪਰ ਤੱਕ ਦੀ ਉਹਦੀ ਨੋਕ ਸੀਗੀ, ਤੇ ਉਹਦੇ ਤੱਕ ਉਹਨਾਂ ਨੂੰ ਦੌੜਨ ਦੇ ਵਿੱਚ ਲੜਾਈ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਈ ਸੀ ਤੇ ਫਰਾਂਸ ਹਾਰ ਗਿਆ ਸੀਗਾ। ਤੇ ਫਿਰ ਫਰਾਂਸ ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਆਪਣੇ ਮਰਦਾਂ ਨੂੰ ਲਾਹਣਤਾਂ ਪਾਈਆਂ ਸੀ ਕਿ ਤੁਸੀਂ ਆਪਣੀਆਂ ਜੁੱਤੀਆਂ ਕਰਕੇ ਆਪਣੀ ਮਰਦਾਨਗੀ ਤੁਸੀਂ ਦਿਖਾਉਂਦੇ ਰਹੇ ਆਪਣੇ ਸਮਾਜ ਨੂੰ ਕਿ ਤੁਸੀਂ ਨੋਕਦਾਰ ਜੁੱਤੀਆਂ ਦੇ ਸ਼ੌਕੀਨ ਹੈਗੇ ਆ, ਤੁਹਾਡੇ ਇੰਨੇ ਬੱਚੇ ਆ, ਤੁਸੀਂ ਮਰਦ ਆ, ਤੁਹਾਡੇ ਚ ਮਰਦਾਨਗੀ ਜ਼ਿਆਦਾ, ਤੇ ਅੱਜ ਜੇ ਸਾਨੂੰ ਲੜਾਈ ਦੇ ਵਿੱਚ ਜਿੱਥੇ ਤੁਹਾਨੂੰ ਆਪਣੀ ਮਰਦਾਨਗੀ ਦਿਖਾਉਣੀ ਚਾਹੀਦੀ ਸੀ ਉੱਥੇ ਤੁਸੀਂ ਮਰਦਾਨਗੀ ਦਿਖਾਈ ਨਹੀਂ ਤੇ ਤੁਸੀਂ ਹਾਰ ਗਏ ਆ। ਤੇ ਕਹਿੰਦੇ ਆ ਕਿ ਫਿਰ ਉਸ ਵੇਲੇ ਔਰਤਾਂ ਨੇ ਕੈਂਚੀ ਲੈ ਕੇ ਉਹ ਜੁੱਤੀਆਂ ਨੂੰ ਦੀ ਨੋਕ ਕੱਟ ਦਿੱਤੀ ਸੀ ਕਿ ਅਸੀਂ ਤੁਹਾਡੀ ਮਰਦਾਨਗੀ ਨਹੀਂ ਮੰਨਦੀਆਂ ਕਿਉਂਕਿ ਤੁਸੀਂ ਆਪਣਾ ਦੇਸ਼ ਹਰਾ ਦਿੱਤਾ, ਤੁਹਾਡੀ ਮਰਦਾਨਗੀ ਕੀ ਆ ਕਿ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਆਪਣੇ ਹੀ ਸਮਾਜ ਦੇ ਵਿੱਚ ਦਿਖਾਵੋ ਤੇ ਦੇਸ਼ ਨੂੰ ਤੁਸੀਂ ਹਰਾ ਦਵੋ, ਉਹ ਚੀਜ਼ ਉਹ ਸ਼ੌਂਕ ਤੁਹਾਡਾ ਕਿਸ ਫਾਇਦੇ ਦਾ ਕਿ ਜਿਸ ਸ਼ੌਂਕ ਨੇ ਦੇਸ਼ ਹਰਾ ਦਿੱਤਾ। ਸੋਚ ਇੱਥੇ ਤੱਕ ਚੱਲਦੀ ਹੈਗੀ ਆ, ਮੇਰੀ ਆਪਣੀ ਸੋਚ ਆ ਕਿ ਹੋ ਸਕਦਾ ਕਿ ਫਿਰ ਜਿਹੜੀ ਖੁੱਸਾ ਜਿਹੜਾ ਉੱਥੋਂ ਉਹਦੀ ਸ਼ੇਪ ਬਦਲਦੀ ਬਦਲਦੀ ਪੰਜਾਬ ਤੱਕ ਆਈ ਆ, ਪੰਜਾਬ ਦੇ ਅਸੀਂ ਜਿਹੜੇ ਪੰਜਾਬੀ ਸਾਡੇ ਮਰਦ ਆ ਉਹ ਖੁੱਸੇਦਾਰ ਜਿਹੜੀ ਜੁੱਤੀ ਆ ਮੋੜਵੀ ਜੁੱਤੀ ਆ ਉਹ ਪਾਉਣੀ ਇਸ ਕਰਕੇ ਪਸੰਦ ਕਰਦੇ ਕਿਉਂਕਿ ਉਹਦੇ ਵਿੱਚ ਇੱਕ ਮਰਦ ਦਾ ਮਰਦਾਨਾ ਰੂਪ ਤੇ ਉਹਦੀ ਮਰਦਾਨਗੀ ਝਲਕਦੀ ਆ ਤੇ ਜਿੰਨੀ ਜੁੱਤੀ ਜ਼ਿਆਦਾ ਕੱਢਵੀਂ ਤੇ ਮੋੜਵੀਂ ਹੈਗੀ ਆ ਤੇ ਉਹ ਇੱਕ ਜੁੱਸੇ ਵਾਲਾ ਮਰਦ ਤੇ ਪੰਜਾਬ ਦੀ ਪਹਿਚਾਣ ਹੁਣ ਉਹ ਖੁੱਸੇ ਦੇ ਨਾਲ ਬਣ ਗਈ ਹੈਗੀ ਆ। ਇਹ ਮੇਰਾ ਅੰਦਾਜ਼ਾ ਹੈਗਾ ਕਿਉਂਕਿ ਸਭ ਤੋਂ ਪਹਿਲਾਂ ਇਹ ਜਿਹੜੀ ਜੁੱਤੀ ਆ ਇਹ ਪੋਲੈਂਡ ਤੋਂ ਬਣੀ, ਪੋਲੈਂਡ ਤੋਂ ਬਾਅਦ ਫਰਾਂਸ ਗਈ, ਫਰਾਂਸ ਨੇ ਇਹਨੂੰ ਦੂਸਰੇ ਆਪਣੀ ਧਾਰਨਾ ਚ ਲਿਆ ਤੇ ਉਸ ਤੋਂ ਬਾਅਦ ਹੋ ਸਕਦਾ ਕਿ ਇਹ ਜੁੱਤੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਆਪਣੀ ਸ਼ੇਪ ਲੈ ਕੇ ਪਹੁੰਚੀ ਆ, ਜਿਸ ਨੂੰ ਪੰਜਾਬ ਦੇ ਰਹਿਣ ਸਹਿਣ ਮਰਦਾਨਾ ਦੀ ਜਿਹੜੀ ਸਾਡੇ ਮਰਦਾਂ ਦੀ ਲੁੱਕ ਆ ਉਹਦੇ ਹਿਸਾਬ ਨਾਲ ਇਹਨੂੰ ਬਣਾਇਆ ਹੋਵੇ ਤੇ ਪਰ ਇਹਦਾ ਜਿਹੜਾ ਸਾਈਨ ਇਹਦਾ ਸਿੰਬੋਲ ਇਹੀ ਆ ਕਿ ਇਹ ਜੁੱਤੀ ਮਰਦਾਨਗੀ ਨੂੰ ਦਰਸਾਉਂਦੀ ਆ ਤੇ ਮਰਦਾਂ ਦੇ ਪੈਰਾਂ ਦੀ ਇਹ ਸ਼ਾਨ ਹੈਗੀ ਆ। ਸੋ ਇੱਕ ਛੋਟੀ ਜਿਹੀ ਇਹ ਗੱਲਬਾਤ ਸੀ ਦੋਸਤੋ ਇਹ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ। ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਸੁਣਦੇ ਆ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ।
ਰੋਸਿਆਂ ਤੋਂ ਸੱਜਣਾ ਵੀ ਮੈਂ ਤੰਗ ਆਈ ਹੋਈਆਂ, ਤੂੰ ਬੰਦਾ ਪਾਣੀ ਚਾ ਦਿਲਾਂ ਦੀਆਂ ਜਾਨੀਆਂ, ਮੈਂ ਤੇਰੇ ਨਾਲ ਵੀ ਆਈ ਹੋਈਆਂ, ਤੂੰ ਬੰਦਾ ਪਾਣੀ ਚਾ ਦਿਲਾਂ ਦੀਆਂ ਜਾਨੀਆਂ, ਮੈਂ ਤੇਰੇ ਨਾਲ ਵੀ ਆਈ ਹੋਈਆਂ। ਚੁੰਨੀ ਨਾੜ ਮੈਂ ਤਾਂ ਕੱਟੇ ਤਿੰਨ ਸਾਲ ਵੇ, ਇੱਕੋ ਚੁੰਨੀ ਨਾੜ ਮੈਂ ਤਾਂ ਕੱਟੇ ਤਿੰਨ ਸਾਲ ਵੇ, ਕੀਦਾ ਪਾਈ ਬਿਰਦਾ ਤੂੰ ਜੇਬੀ ਚ ਰੁਮਾਲ ਵੇ, ਕਾਤੋ ਦੱਸਦਾ ਨੀ ਕੀਦੀਆਂ ਨਿਸ਼ਾਨੀਆਂ, ਮੈਂ ਜਿਨ੍ਹਾਂ ਦੀ ਸਫਾਈ ਹੋਈਆਂ, ਬੰਦਾ ਪਾਣੀ ਚਾ ਦਿਲਾਂ ਦੇ ਜਾਨੀਆਂ, ਮੈਂ ਤੇਰੇ ਨਾਲ ਵੀ ਆਈ ਹੋਈਆਂ। ਮੇਰੇ ਨਾਲੋਂ ਵੱਧ ਕਿਹੜੀ ਕਰੂ ਤੈਨੂੰ ਪਿਆਰ ਵੇ, ਤੂੰ ਕਰਦਾ ਏ ਭੈੜਾ ਮਨ ਮਾਨੀਆਂ, ਮੈਂ ਲਾਵਾਂ ਲੈ ਕੇ ਆਈ ਹੋਈਆਂ, ਤੂੰ ਬੰਦਾ ਬਣ ਜਾ ਦਿਲਾਂ ਦੇ ਜਾਨੀਆਂ, ਮੈਂ ਤੇਰੇ ਨਾਲ ਵੀ ਆਈ ਹੋਈਆਂ। ਕਰੀਨਾ ਤੂੰ ਯਾਰ ਵੇ, ਤੋਰੀ ਕੀ ਜੇ ਪੇਕੇ ਮੈਨੂੰ ਕਰੀਨਾ ਤੂੰ ਯਾਦ ਵੇ, ਰੋਟੀ ਟੁੱਕ ਆਪੇ ਤੂੰ ਬਣਾਵੀ ਮੈਂ ਤੋਂ ਬਾਅਦ ਵੇ, ਕਿਉਂ ਕਰੋ ਨਾ ਤੂੰ ਸ਼ਰੀਕੇ ਹੱਥ ਹਾਨੀਆਂ, ਮੈਂ ਮੁੱਕਣੇ ਤੇ ਆਈ ਹੋਈ ਆ, ਤੂੰ
बंदा बनी जा दिला दे जानिया मैं तेरे ना भी आई हुई
ਹੁਣ ਗੱਲ ਥੋੜੀ ਜਿਹੀ ਗਿਆਨ ਦੀ ਕਰ ਲੈਣੇ ਆ ਵਿਗਿਆਨ ਦੀ ਕਰ ਲੈਣੇ ਆ ਜਾਣਕਾਰੀ ਦੀ ਕਰ ਲੈਣੇ ਆ ਆਪਣੀ ਸੋਧ ਦੀ ਕਰ ਲੈਣੀ ਆ ਆਪਣੇ ਬੋਧ ਦੀ ਕਰ ਲੈਣੇ ਆ ਕਿ ਅਸਲ ਗਿਆਨ ਕੀ ਹੈਗਾ ਆ ਅਸਲ ਗਿਆਨ ਉਹ ਗਿਆਨ ਹੁੰਦਾ ਆ ਜੋ ਬੇਅੰਤ ਆ ਤੇ ਜਿਹੜਾ ਸੂਝ ਦੇ ਵਿਚੋਂ ਪੈਦਾ ਹੁੰਦਾ ਆ ਸੋਝੀ ਦੇ ਵਿਚੋਂ ਪੈਦਾ ਹੁੰਦਾ ਆ ਸੋਝੀ ਕਿੱਥੇ ਆ ਕਿ ਜਦੋਂ ਅਸੀਂ ਸੋਝੀ ਉਹ ਨਹੀਂ ਕਿ ਅਸੀਂ ਬਹੁਤ ਸਾਰੀਆਂ ਡਿਗਰੀਆਂ ਲੈ ਲਈਆਂ ਜਾਂ ਅਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹਾਂ ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਜਿੰਨੀ ਦੇਰ ਅਸੀਂ ਕਿਸੇ ਚੀਜ਼ ਦਾ ਸਾਨੂੰ ਇਲਮ ਨਹੀਂ ਹੁੰਦਾ ਨੌਲੇਜ ਨਹੀਂ ਹੁੰਦੀ ਉਨੀ ਦੇਰ ਸਾਨੂੰ ਉਸ ਤੋਂ ਬਾਅਦ ਵਾਲੀ ਪਰੇ ਵਾਲੀ ਗੱਲ ਦੀ ਨੌਲੇਜ ਨਹੀਂ ਆਉਂਦੀ ਕਿਸੇ ਵੀ ਚੀਜ਼ ਨੂੰ ਜਾਣਨ ਦੇ ਲਈ ਪਹਿਲਾਂ ਗਿਆਨ ਹੋਣਾ ਜ਼ਰੂਰੀ ਆ ਗਿਆਨ ਦੇ ਮਦਰਸੇ ਦੇ ਵਿੱਚ ਜਾਣਾ ਜ਼ਰੂਰੀ ਆ ਸਕੂਲ ਦੇ ਵਿੱਚ ਜਾਣਾ ਜ਼ਰੂਰੀ ਹੈਗਾ ਤਾਂ ਕਿ ਅਸੀਂ ਕਿਤਾਬਾਂ ਨੂੰ ਪੜ੍ਹ ਸਕੀਏ ਕਿਤਾਬਾਂ ਨੂੰ ਪੜ੍ਹ ਕੇ ਉਹਦੇ ਵਿੱਚੋਂ ਅਸੀਂ ਨੌਲੇਜ ਲੈ ਸਕੀਏ ਸੋ ਡਿਗਰੀਆਂ ਸਰਟੀਫਿਕੇਟ ਇਕੱਠੇ ਕਰਨੇ ਹੀ ਕਾਫੀ ਨਹੀਂ ਹੁੰਦੀ ਇਸ ਤੋਂ ਇਲਾਵਾ ਵੀ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਗਿਆਨ ਹੋਣਾ ਚਾਹੀਦਾ ਆ ਉਹ ਗਿਆਨ ਸਾਨੂੰ ਕਿੱਥੋਂ ਮਿਲਦਾ ਆ ਗਿਆਨ ਸਾਨੂੰ ਚੰਗੀਆਂ ਚੰਗੀਆਂ ਕਿਤਾਬਾਂ ਤੋਂ ਮਿਲਦਾ ਕਿਤਾਬਾਂ ਕਿੱਥੋਂ ਅਸੀਂ ਕਿੱਦਾਂ ਉਹਨਾਂ ਚੋਂ ਗਿਆਨ ਲੈ ਸਕਦੇ ਹਾਂ ਕਿ ਜੇ ਅਸੀਂ ਕੁਛ ਪੜ੍ਹਨਾ ਲਿਖਣਾ ਜਾਣਦੇ ਹੋਵਾਂਗੇ ਜਦੋਂ ਅਸੀਂ ਪੜ੍ਹਨਾ ਲਿਖਣਾ ਜਾਣ ਜਾਂਦੇ ਫਿਰ ਦੁਨੀਆਂ ਦੀ ਚਾਹੇ ਕੋਈ ਵੀ ਬੋਲੀ ਆ ਚਾਹੇ ਅਸੀਂ ਅੱਗੇ ਤੋਂ ਅੱਗੇ ਸਾਨੂੰ ਚੇਟਕ ਲੱਗਦੀ ਰਹਿੰਦੀ ਆ ਕਿ ਅਸੀਂ ਆਪਣੀ ਬੋਲੀ ਤੋਂ ਇਲਾਵਾ ਦੂਜੀ ਬੋਲੀ ਨੂੰ ਸਿੱਖੀਏ ਉਹਦੇ ਵਿੱਚ ਦੇਖੀਏ ਉੱਥੇ ਕਿੱਦਾਂ ਦੀ ਗੱਲ ਕੀਤੀ ਗਈ ਆ ਉਹਦੇ ਵਿੱਚ ਕਿਹੜੇ ਗਿਆਨ ਦੀ ਵਿਗਿਆਨ ਦੀ ਕਿਹੜੀ ਗੱਲ ਆ ਇਦਾਂ ਦੇ ਦੋਸਤ ਮਿੱਤਰਾਂ ਨੂੰ ਮਿਲੀਏ ਜਿਹੜੀ ਚੰਗੀ ਸੋਚ ਰੱਖਦੇ ਹੋਣ ਸੋਝ ਰੱਖਦੇ ਹੋਣ ਜਿਹੜਾ ਸਾਨੂੰ ਨੌਲੇਜ ਦਾ ਖਜ਼ਾਨਾ ਦੇ ਸਕਣ ਸੋ ਇਸ ਤੋਂ ਕਿਤਾਬਾਂ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਚੋਂ ਜਾ ਕੇ ਅਸੀਂ ਡਿਗਰੀਆਂ ਲੈਂਦੇ ਹਾਂ ਉਸ ਤੋਂ ਇਲਾਵਾ ਜਿਹੜਾ ਸਾਡਾ ਗਿਆਨ ਦੇ ਵਿੱਚ ਵਾਧਾ ਚੰਗੀਆਂ ਕਿਤਾਬਾਂ ਕਰਦੇ ਆ ਸਾਡੇ ਦੋਸਤ ਮਿੱਤਰ ਸਾਡਾ ਆਲ ਦੁਆਲ ਕਰਦੇ ਆ ਇਸੇ ਕਰਕੇ ਕਹਿੰਦੇ ਆ ਕਿ ਜਿਹੜਾ ਗਿਆਨ ਆ ਉਹ ਬੇਅੰਤ ਆ ਅਨੁਭਵ ਇਹ ਤੋਂ ਪੈਦਾ ਹੁੰਦਾ ਆ ਤੇ ਸੂਝ ਦੇ ਵਿੱਚੋਂ ਪੈਦਾ ਹੁੰਦਾ ਆ ਇਹ ਕੇਵਲ ਪੜ੍ਹੇ ਲਿਖੇ ਵਿਅਕਤੀਆਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ ਸਾਡੇ ਪੂਰਵਜਨ ਗ੍ਰੰਥ ਲੋਕ ਦੌਲਤ ਅਤੇ ਕਹਾਵਤਾਂ ਦੇ ਰੂਪ ਵਿੱਚ ਬੁੱਧੀ ਦੇ ਇੱਕ ਖਜ਼ਾਨੇ ਨੂੰ ਨਿਖਾਰਦੇ ਹਨ ਉਹਨਾਂ ਦੇ ਬੁੱਧੀਮਾਨ ਸ਼ਬਦ ਨੂੰ ਸਾਨੂੰ ਜੀਵਨ ਦੇ ਸਭ ਤੋਂ ਮਾੜੇ ਮਾਰਗ ਰਾਹੀਂ ਅਗਵਾਈ ਕਰਦੇ ਹਨ ਜਿਹੜੇ ਸਾਡੇ ਪੁਰਖ ਆ ਜਿਹੜੇ ਸਾਨੂੰ ਜਿਹੜੀਆਂ ਪਿਰਤਾਂ ਪਾ ਗਏ ਆ ਜਿਹੜੀਆਂ ਇੱਕ ਕਹਾਵਤਾਂ ਦੇ ਵਿੱਚ ਤੱਤ ਆ ਉਹਨਾਂ ਬਜ਼ੁਰਗਾਂ ਦਾ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ ਲੇਕਿਨ ਉਹਨਾਂ ਦੇ ਕੋਲ ਜ਼ਿੰਦਗੀ ਦਾ ਤੱਤ ਸੀ ਉਹਨਾਂ ਕੋਲ ਨੌਲੇਜ ਸੀ ਉਹਨਾਂ ਦੇ ਕੋਲ ਗਿਆਨ ਸੀਗਾ ਗਿਆਨ ਉਹ ਜਿਹੜਾ ਸਾਨੂੰ ਹੁਣ ਦੇ ਕੇ ਗਏ ਆ ਅਸੀਂ ਉਹਨਾਂ ਤੱਥਾਂ ਨੂੰ ਜਦੋਂ ਦੇਖਦੇ ਆ ਪਰਖਦੇ ਆ ਕਿ ਹਾਂ ਸਾਡੇ ਤਾਂ ਬਜ਼ੁਰਗਾਂ ਨੇ ਕਿਹਾ ਕਹਾਵਤਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਕਿਹਾ ਫਿਰ ਅਸੀਂ ਹੁਣ ਉਹਨਾਂ ਨੂੰ ਅੱਗੇ ਸੋਚਦੇ ਆ ਸਮਝਦੇ ਆ ਉਹਨਾਂ ਦਾ ਨਿਚੋੜ ਕੱਢਦੇ ਆ ਕਿ ਇਹ ਗੱਲ ਕਿੱਥੋਂ ਤੁਰੀ ਸੀ ਕਿਹੜੇ ਗੱਲ ਕਰ ਲੈ ਨੂੰ ਕਿਹਾ ਗਿਆ ਹੈਗਾ ਇਹਦਾ ਕਾਰਨ ਕੀ ਸੀ ਹੁਣ ਸਮੇਂ ਦੇ ਮੁਤਾਬਕ ਅਸੀਂ ਉਹਦਾ ਨਿਚੋੜ ਕੱਢਦੇ ਆ ਉਹਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦੇ ਸੋ ਇਹਨੂੰ ਹੀ ਤਾਂ ਗਿਆਨ ਕਹਿੰਦੇ ਹੈਗੇ ਆ ਜਿਹੜਾ ਇਨਸਾਨ ਆਪਣੇ ਆਪ ਨੂੰ ਵਧੀਆ ਨਹੀਂ ਕਰਦਾ ਆਪਣੇ ਆਪ ਨੂੰ ਸਿਰਜਦਾ ਨਹੀਂ ਘੜਦਾ ਨਹੀਂ ਉਹ ਇੱਕ ਖੜੋਤ ਹੁੰਦੀ ਆ ਖੜੋਤ ਆ ਕਦੇ ਵੀ ਉਹ ਕਾਮਯਾਬ ਨਹੀਂ ਹੋਈ ਤੇ ਖੜੋਤ ਹਮੇਸ਼ਾ ਖੜੋਤ ਹੁੰਦੀ ਮਨੁੱਖ ਦਾ ਕੰਮ ਹੈਗਾ ਆ ਜ਼ਿਆਦਾ ਤੋਂ ਜ਼ਿਆਦਾ ਉਹ ਆਪਣੇ ਆਲ ਦੁਆਲ ਦੀ ਜਾਣਕਾਰੀ ਰੱਖੇ ਅੱਜ ਦੇ ਟਾਈਮ ਦੇ ਵਿੱਚ ਉਦਾਂ ਵੀ ਜਦੋਂ ਅਸੀਂ ਆਮ ਜਦੋਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਆਮ ਵਿਚਰਦੇ ਹੈਗੇ ਆ ਅੱਜ ਦੇ ਲੋਕ ਪੁਰਾਣੀਆਂ ਗੱਲਾਂ ਵਾਂਗ ਉਹ ਗੱਲਾਂ ਨਹੀਂ ਕਰਦੇ ਕਿ ਹਾਂਜੀ ਰੋਟੀ ਦੇ ਸਾਧਨ ਕੀ ਆ ਰੋਜੀ ਰੋਟੀ ਦੇ ਸਾਧਨ ਕੀ ਆ ਧੀਆਂ ਪੁੱਤਰਾਂ ਨੂੰ ਕਿੱਦਾਂ ਵਿਆਹਣਾ ਰਿਸ਼ਤੇ ਕਿੱਦਾਂ ਕਰਨੇ ਆ ਘਰ ਦੀ ਹੁਣ ਲਪਾਈ ਕਦੋਂ ਨੂੰ ਸ਼ੁਰੂ ਹੋਣੀ ਆ ਉਸਾਰੀ ਕਦੋਂ ਨੂੰ ਸ਼ੁਰੂ ਆ ਖੇਤਾਂ ਦੀ ਵਾਢੀ ਕਿੱਦਾਂ ਆ ਤੇ ਉਹ ਕਿੱਦਾਂ ਅੱਜ ਦੇ ਮਨੁੱਖ ਦੀਆਂ ਗੱਲਾਂ ਹੋ ਰਿਹਾ ਅੱਜ ਦਾ ਮਨੁੱਖ ਇਹਨਾਂ ਗੱਲਾਂ ਤੋਂ ਪਿੱਛੇ ਪਿੱਛੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਿੱਛੇ ਛੱਡ ਆਇਆ ਤੇ ਆਪ ਅੱਗੇ ਵਧਿਆ ਹੈਗਾ ਆ। ਅੱਜ ਦੇ ਮਨੁੱਖ ਦੀਆਂ ਗੱਲਾਂ ਚੰਦ ਤਾਰਿਆਂ ਤੱਕ ਜਾਣ ਦੀਆਂ ਗੱਲਾਂ ਆ, ਉਹਨਾਂ ਦਾ ਅਸਮਾਨ ਨੂੰ ਦੇਖਣ ਦੀਆਂ ਗੱਲਾਂ ਹੈਗੀਆਂ ਆ। ਅੱਜ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਗੱਲਾਂ ਹੋਰ ਹੈਗੀਆਂ, ਨੌਲੇਜ ਦੀਆਂ ਗੱਲਾਂ ਹੈਗੀਆਂ ਆ। ਅੱਜ ਦੇ ਬੱਚੇ ਉੱਥੇ ਤੱਕ ਨਹੀਂ ਜਿਹੜੇ ਅਸੀਂ ਕਹਿੰਦੇ ਆ ਕਿ 6 ਵੱਜ ਗਏ ਤੇ ਹੁਣ ਘਰ ਬਹਿ ਜਾਓ ਜੀ, ਉਹ ਕਹਿਣਾ ਅੱਛਾ ਜੀ ਠੀਕ ਹੈ ਅਸੀਂ 6 ਵੱਜ ਗਏ ਤੇ ਘਰ ਬਹਿਣਾ ਤੇ ਅਸੀਂ ਨਹੀਂ ਜਾਣਾ ਹੈਗਾ, ਉਹਦੇ ਬਾਰੇ ਕਿੰਤੂ ਪਰੰਤੂ ਨਾ ਕਰਨ। ਸੋ ਅੱਜ ਦਾ ਜਿਹੜਾ ਯੂਥ ਆ, ਅੱਜ ਦਾ ਜਿਹੜਾ ਨੌਜਵਾਨ ਆ, ਉਹਦੀ ਸੋਚ ਦੁਨੀਆਂ ਦੀ ਸੋਚ ਆ। ਅੱਜ ਦੇ ਬੱਚੇ ਨੂੰ ਅਮੈਰੀਕਾ ਦੇ ਬਾਰੇ ਚ ਨੌਲੇਜ ਹੈਗੀ ਆ, ਅੱਜ ਦੇ ਬੱਚੇ ਨੂੰ ਆਪਣੇ ਦੇਸ਼ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਆ, ਉੱਥੇ ਦੀ ਟੈਕਨੋਲੋਜੀ ਕਿਸ ਤਰ੍ਹਾਂ ਦੀ ਆ, ਉੱਥੇ ਦੇ ਲੋਕਾਂ ਦੀ ਸੋਚ ਕਿੱਦਾਂ ਦੀ ਆ, ਉਹ ਉਹਨਾਂ ਦੀ ਸੋਚ ਦੇ ਮੁਤਾਬਕ ਚੱਲਦਾ ਹੈਗਾ। ਸੋ ਜ਼ਰੂਰੀ ਆ ਸਾਨੂੰ ਆਪਣੇ ਆਲੇ ਦੁਆਲੇ ਦੀ ਜਿਹੜੀ ਖਬਰਸਾਰ ਰੱਖਣੀ, ਉਸ ਮੁਤਾਬਕ ਗੱਲਬਾਤ ਕਰਨੀ, ਇਹ ਸਾਡੇ ਲਈ ਜ਼ਰੂਰੀ ਹੁੰਦਾ ਹੈਗਾ ਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਬੰਦਾ ਬੰਦੇ ਦਾ ਦਾਰੂ ਏ, ਨਾ ਕਰਿਆ ਕਰਮਾਂ ਸਿੱਖ ਲੈ ਲੈਣਾ ਰੱਬ ਦੇ ਰੰਗ ਵਿੱਚ, ਨਾ ਕਰ ਤੂੰ ਚਤੁਰਾਈਆਂ ਸਾਰੀ ਦੁਨੀਆ ਤੇਰੀ ਏ, ਜੇ ਮਨ ਦੇ ਵਿੱਚ ਚੰਗਿਆਈਆਂ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸੀ ਹੁੰਦੀ ਏ, ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸੀ ਹੁੰਦੀ ਏ, ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ, ਕਿਸੇ ਕਿਸੇ ਇਨਸਾਨ ਗੱਲ ਕੋਈ ਖਾਸ ਹੁੰਦੀ ਏ, ਹਾਂ ਦਿਲਾਂ ਦੇ ਜਿੰਦਰੇ ਖੋਲਦੀ ਸਦਾ ਮਿਲਣ ਦੀ ਜਿਉਂਦੇ ਜੀ ਪਾਸੀ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਹਾਂ ਦਿਲਾਂ ਦੇ ਜਿੰਦਰੇ ਖੋਲਦੀ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਮਿਠਾਸ ਹੁੰਦੀ ਏ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੁੰਦੀ ਏ ਹਾਂ ਦਿਲਾਂ ਦੇ ਜਿੰਦਰੇ ਖੋਲਦੀ
ਸੋ ਦੋਸਤੋ ਸਮਾਂ ਹੁਣ ਹੋਰ ਇਜਾਜ਼ਤ ਨਹੀਂ ਦੇ ਰਿਹਾ ਇਹ ਸੀ ਕੁਝ ਪਲਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਅਗਲੇ ਹਫ਼ਤੇ ਇਸੇ ਥਾਂ ਤੇ ਇਸੇ ਜਗ੍ਹਾ ਤੇ ਇਸੇ ਪਲੇਟਫਾਰਮ ਤੇ ਦੁਬਾਰਾ ਫਿਰ ਮਿਲਾਂਗੇ ਇੱਕ ਹੋਰ ਨਵੀਂ ਗੱਲਬਾਤ ਦੇ ਨਾਲ ਗੀਤ ਸੰਗੀਤ ਦੇ ਨਾਲ ਤਦ ਤੱਕ ਕਹਾਂਗੀ ਤੁਸੀਂ ਰੱਖਿਓ ਆਪਣਾ ਖਿਆਲ ਅਸੀਂ ਰੱਖਾਂਗੇ ਆਪਣਾ ਖਿਆਲ ਖਿਆਲਾਂ ਖਿਆਲਾਂ ਦੇ ਵਿੱਚ ਰੱਖਾਂਗੇ ਇੱਕ ਦੂਜੇ ਦਾ ਖਿਆਲ ਹੱਸਦੇ ਵਾਸਤੇ ਰਹੋ ਦੋਸਤੋ ਜ਼ਿੰਦਗੀ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਛੱਡ ਕੇ ਜਾ ਰਹੀ ਹੈ ਇਸ ਖੂਬਸੂਰਤ ਗੀਤ ਦੇ ਨਾਲ
ਗਲੀ ਦੇ ਵਿੱਚ ਡਾਲਿਆ ਉਹ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ ਇੱਕ ਤੇਰੀ ਅੱਖ ਕਾਸ਼ਨੀ
ਕਰ ਦੇਣਾ ਹਾਏ ਸੋਹਣੀਆਂ ਨੀ ਤੇਰੀਆਂ ਅਦਾਵਾਂ ਮਨ ਮੋਹਣੀਆਂ ਤੇਰੇ ਜਿਹੀ ਜੱਗੀ ਉੱਤੇ ਇੱਕ ਵੀ ਨੀ ਹੋਣੀ ਭਾਵੇਂ ਲੱਖ ਹੋਣ ਸੱਸੀਆਂ ਤੇ ਸੋਹਣੀਆਂ ਦਿਲਾਂ ਉੱਤੇ ਜੱਦ ਕਰ ਦੇਣਾ ਹਾਏ ਸੋਹਣੀਆਂ ਨੀ ਤੇਰੀਆਂ ਅਦਾਵਾਂ ਮਨ ਮੋਹਣੀਆਂ ਤੇਰੇ ਜਿਹੀ ਜੱਗੀ ਉੱਤੇ ਇੱਕ ਵੀ ਨੀ ਹੋਣੀ ਭਾਵੇਂ ਲੱਖ ਹੋਣ ਸੱਸੀਆਂ ਤੇ ਸੋਹਣੀਆਂ ਇੱਕ ਰੱਬ ਦੀ ਸੋਚੇ ਨੀ ਤੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਇੱਕ ਰੱਬ ਦੀ ਸੋਚੇ ਨੀ ਤੁਰਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਇੱਕ ਤੇਰੀ ਅੱਖ ਕਾਸ਼ਮੀ
ਟਾਪਾਂ ਦਾ ਨਿਸ਼ਾਨਾ ਗਰਾਉਂਡਾਂ ਆਪਣੇ ਵਿਆਹ ਕਰਕੇ